ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ, ਦੁਪਦੇ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੋਹਨ ਘਰ ਆਵੋ ਕਰੋ ਜੋ ਦਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ, ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਲੜੀ ਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਉਸਦਾ ਆਨੰਦ ਮਾਣੀਏ। ਜਿਸ ਪ੍ਰਕਾਰ ਸਤਿਗੁਰੂ ਸਾਰੰਗ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਬਚਨ ਹਨ, ਸੁਣੋ ਜੀ।
ਸਾਰਗ ਮਹੱਲਾ ਪੰਜਵਾ, ਦੁਪਦੇ ਘਰ ਚੌਥਾ।
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦੋ ਪਦਿਆਂ ਵਾਲੇ ਅੰਮ੍ਰਿਤ ਬਚਨ ਜਿਹੜੇ ਨੇ ਰਾਗ ਦੇ ਚੌਥੇ ਸੁਰਤਾਲ ਦੇ ਅੰਦਰ, ਮਹਾਰਾਜ ਸਾਹਿਬ ਜੀ ਦੋ ਦੋ ਪਦਿਆਂ ਵਾਲੇ ਪਹਿਲਾਂ ਇਹ ਸ਼ਬਦ ਤੇ ਮੰਗਲ ਕਰਨਗੇ। ਇਸ ਪ੍ਰਕਾਰ ਦੇ ਸ਼ਬਦ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਮੋਹਨ ਘਰ ਆਵੋ ਕਰੋ ਜੋ ਦਰੀਆ।
ਹੇ ਮੋਹਨ, ਭਗਤਾਂ ਦੇ ਮੋਹ ਨੂੰ ਹਨ ਨਾਸ ਕਰਨ ਵਾਲੇ ਜਾਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਵਿੱਚ ਮੋਹਿਤ ਕਰਨ ਵਾਲੇ ਪਰਮੇਸ਼ਰ, ਮੇਰੇ ਹਿਰਦੇ ਰੂਪੀ ਘਰ ਦੇ ਪ੍ਰਗਟ ਹੋਣਾ ਕਰੋ। ਮੇਰੇ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋਣ ਰੂਪ ਆਵੋ ਆਉਣਾ ਕਰੋ ਤੇ ਆ ਕੇ ਪ੍ਰਾਪਤ ਹੋਵੇ। ਮੈਂ ਆਪ ਜੀ ਦੇ ਅੱਗੇ ਜੋਦਰੀਆ ਬੇਨਤੀਆਂ ਕਰੋ ਕਰਦੀ ਹਾਂ, ਅਨੇਕ ਪ੍ਰਕਾਰ ਦੇ ਸਾਧਨ ਕਰਨ ਰੂਪ ਬੇਨਤੀਆਂ ਕਰਦੀ ਹਾਂ। ਇਹ ਪਰਮਾਤਮਾ ਤੇ ਆਪ ਮੇਰੇ ਤੇ ਕਿਰਪਾ ਕਰੋ। ਇਹ ਜਿਹੜਾ ਜੁਦਰੀਆ ਪਾਠ ਹੈ ਤੇ ਇਹਦਾ ਇਸਲਾਮ ਦੇ ਵਿੱਚ ਤਾਂ ਅਰਥ ਹੀ ਲੈਂਦੇ ਨੇ ਜਿਹੜਾ ਮਿਹਨਤਾਂ ਕਰਦੇ ਆ, ਤਪੱਸਿਆ ਨੂੰ ਕਹਿੰਦੇ ਨੇ ਜੁਦਰੀਆ, ਜਿਵੇਂ ਫਰੀ ਸਾਹਿਬ ਕਰਦੇ ਰਹੇ ਆ। ਸੰਸਕ੍ਰਿਤ ਦੇ ਵਿੱਚ ਜੋਧ ਨਾਮ ਬੇਨਤੀਆਂ ਦਾ ਹੈ, ਜੋਦੜੀਆਂ ਅਰਦਾਸਾਂ ਕਰਨੀਆਂ, ਉਹਦੇ ਅਨੁਸਾਰ ਹੈ ਵੀ ਬੇਨਤੀਆਂ ਅਰਦਾਸਾਂ ਕਰਦੇ। ਹੇ ਪਰਮਾਤਮਾ, ਭਾਵੇਂ ਮੈਨੂੰ ਚਾਹੀਦਾ ਸੀ ਕਿ ਮੈਂ ਆਪ ਚੱਲ ਕੇ ਤੇਰੇ ਕੋਲ, ਜਗਿਆਸੂ ਰੂਪ ਇਸਤਰੀ ਕਹਿੰਦੀ ਆ ਆਉਂਦੀ, ਪਰ ਮੈਂ ਕੀ ਕਰਾਂ ਤੇ ਮੈਨੂੰ ਤੇਰੇ ਟਿਕਾਣੇ ਦਾ ਹੀ ਨਹੀਂ ਪਤਾ ਹੈ, ਮੇਰੇ ਕੋਲ ਪਹੁੰਚ ਨਹੀਂ ਹੈ। ਤੇ ਇਸ ਕਰਕੇ ਜਿਹੜਾ ਮੈਂ ਕਹਿ ਰਹੀ ਹਾਂ ਕਿ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਪ੍ਰਾਪਤ ਹੋਵੋ, ਹੈ ਤਾਂ ਇਹ ਹੰਕਾਰੀ ਪਰ ਮੇਰੀ ਬੇਵਸੀ ਹੈ।
ਮਾਨ ਕਰੋ ਅਭਵਾਨ ਬੋਲੋ।
ਮੈਂ ਮਾਨ ਕਰੋ ਕਰਦੀ ਹਾਂ ਅਤੇ ਜੋਦੜੀ ਕਰਦੀ ਹਾਂ ਕਿ ਮੈਂ ਅਭਿਮਾਨੇ ਹੰਕਾਰ ਦੇ ਬਚਨ ਜਿਹੜੇ ਨੇ ਤੇ ਉਹ ਹੰਕਾਰ ਦੇ ਬਚਨ ਬੋਲੋ ਬੋਲਦੀ ਹਾਂ ਤੇ ਇਹਦੇ ਵਿੱਚ ਥੋੜੀ ਬਹੁਤੇ ਭੁੱਲ ਵੀ ਹੋ ਰਹੀ ਹੈ।
ਭੂਲ ਚੂਕ ਤੇਰੀ ਪ੍ਰਚਿਰਿਆ,
ਤੇ ਮੈਂ ਥੋੜੀ ਬਹੁਤ ਭੁੱਲ ਅਤੇ ਚੁੱਕ ਵੀ ਕਰਦੀ ਹਾਂ। ਭੁੱਲਣਾ ਤੇ ਚੁੱਕਣਾ ਦੋ ਸ਼ਬਦ ਨੇ ਤੇ ਭੁੱਲ ਉਹ ਹੁੰਦੀ ਹੈ ਜਿਹੜਾ ਕੁਛ ਬੰਦਾ ਕਰਨਾ ਨਾ ਚਾਹੇ ਪਰ ਉਹ ਹੋ ਜਾਵੇ, ਤੇ ਇਹਨੂੰ ਭੁੱਲ ਕਹਿੰਦੇ ਨੇ। ਜੋ ਕਰਨਾ ਚਾਹੇ ਉਹ ਉੱਕ ਗਿਆ, ਨਹੀਂ ਕਰ ਸਕਿਆ, ਇਹਨੂੰ ਚੁੱਕ ਕਹਿੰਦੇ ਨੇ। ਭੁੱਲ ਤੇ ਚੁੱਕ ਜਿਹੜੇ ਭੂਲ ਜੀ ਚੋਕ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਵਿਕਸਾਪਤ, ਐਸੇ ਬਚਨ ਵੀ ਆਉਂਦੇ ਇਤਿਹਾਸ ਵਿੱਚ। ਜੋ ਕਹਿੰਦੀ ਹਾਂ ਕਿ ਮੇਰੇ ਹਿਰਦੇ ਦੇ ਵਿੱਚ ਘਰ ਦੇ ਵਿੱਚ ਆਵੋ, ਇਹ ਭੁੱਲ ਕਰਦੀ ਹਾਂ, ਇਹ ਮੇਰੀ ਭੁੱਲ ਹੀ ਹੈ ਜਿਹੜੇ ਮੈਂ ਕਹਿ ਰਹੀ ਹਾਂ ਮੇਰੇ ਹਿਰਦੇ ਵਿੱਚ ਪ੍ਰਗਟ ਹੋ। ਜੋਦੜੀ ਕਰਦੀ ਹਾਂ ਕਿ ਚੋਕ ਉੱਕ ਜਾਂਦੀ ਹਾਂ, ਭਰਮ ਚ ਭੁੱਲਣ ਕਰਕੇ ਤੇਰੀ ਪ੍ਰਾਪਤੀ ਵੱਲੋਂ ਚੁੱਕ ਉੱਕ ਜਾਂਦੀ ਹਾਂ। ਇਸ ਲਈ ਹੇ ਪ੍ਰੈ ਪਿਆਰੇ, ਮੈਂ ਤੇਰੀ ਚਿਰਿਆ ਦਾਸੀ ਹਾਂ, ਮੇਰੇ ਉੱਤੇ ਮਿਹਰ ਕਰੋ ਜੀ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ,
ਨਿਕਟ ਸੁਣੋ ਅਰ ਪੇਖੋ ਨਾਹੀ।
ਇਹ ਪਰਮੇਸ਼ਰ ਵੇਦਾਂ ਸ਼ਾਸਤਰਾਂ ਦੁਆਰਾ ਮਹਾਤਮਾ ਜਨਾਂ ਦੇ ਕੋਲੋਂ ਤੈਨੂੰ ਨਿਕਟ ਨਜ਼ਦੀਕ ਬਸਦਾ ਸੁਣੋ ਸੁਣੀਦਾ, ਇਹ ਸੁਣਿਆ ਜਾਂਦਾ ਹੈ। ਤੇ ਪਰ ਅਰ ਅਧਾਰਥ ਇੱਥੇ ਪੁਨਾ, ਫੇਰ ਵੀ ਮੈਂ ਆਸਕਿਆਤ ਹੋਣ ਕਰਕੇ ਤੇ ਇਸ ਰੂਪ ਨੂੰ ਨੇੜੇ ਤੋਂ ਤੇ ਨਹੀਂ ਪੇਖੋ ਵੇਖ ਸਕਦੀ ਹਾਂ। ਇਸ ਕਰਕੇ
ਭਰਮ ਭਰਮ ਦੁੱਖ ਭਰੀਆ
ਮੈਂ ਨੇਤਰਾਂ ਨਾਲ ਪਰਾਇਆ ਰੂਪ ਵੇਖਣਾ ਚਾਹੁੰਦੀ ਹਾਂ, ਕੰਨਾਂ ਦੇ ਨਾਲ ਕਿਸੇ ਦੀ ਅਪਕੀਰਤੀ ਨਿੰਦਿਆ ਸੁਣਨੀ ਚਾਹੁੰਦੀ ਹਾਂ, ਤਵਚਾ ਨਾਲ ਸਪਰਸ਼ ਹੋਣਾ ਚਾਹੁੰਦੀ ਹਾਂ। ਇਉਂ ਇੰਦਰੀਆਂ ਦੇ ਵਿਸ਼ਿਆਂ ਵਿੱਚ ਭਰਮ ਭਰ ਕੇ ਦੁੱਖ ਭਰੀਆ ਭਰਦੀ ਰਹਿੰਦੀ ਹਾਂ। ਤੇਰੇ ਵਿਯੋਗ ਕਰਕੇ ਪ੍ਰਮਾਣ ਵਿਪਰਜਾ ਨਿੰਦਰਾ ਸਿਮਰਤੀ ਵਿਕਲਪ ਤੇ ਇਹ ਬਿਰਤੀਆਂ ਦੇ ਸੁਆਹ ਕਰਕੇ ਮੈਂ ਭਰਮ ਦੇ ਭਰਮਾਈ ਇਹਨਾਂ ਦੇ ਭਰਮਾਈ ਹੋਈ ਦੁੱਖ ਨੂੰ ਭਰਦੀ ਭੋਗਦੀ ਹਾਂ। ਤੇ ਜਿਸ ਪ੍ਰਕਾਰ ਉਹ ਤੋਤਾ ਹੁੰਦਾ ਨਾ, ਜਿਵੇਂ ਪਿੰਜਰੇ ਦੀ ਪਾਇਆ ਹੋਵੇ ਤੋਤਾ, ਉਹ ਪਿੰਜਰੇ ਚ ਪਾਇਆ ਹੋਇਆ ਤੋਤਾ ਕਦੇ ਤਾਂ ਆਪਣੀ ਚੁੰਝ ਕੱਢ ਲੈਂਦਾ ਬਾਹਰਲੇ ਪਾਸੇ ਨੂੰ ਉਹਦੇ ਛੇਕਾਂ ਦੀ, ਤੇ ਕਦੇ ਆਪਣੇ ਪਹੁੰਚੇ ਜੇ ਬਾਹਰ ਕੱਢਦਾ, ਜਾਣਾ ਚਾਹੁੰਦਾ ਬਾਹਰ, ਪਰ ਪਿੰਜਰਾ ਖੋਲੇ ਤੋਂ ਬਿਨਾਂ ਬਾਹਰ ਜਾ ਨਹੀਂ ਸਕਦਾ, ਉਹ ਮੁਕਤ ਨਹੀਂ ਹੋ ਸਕਦਾ। ਇਸੇ ਪ੍ਰਕਾਰ ਮੈਂ ਤੋਤੇ ਵਤ ਦੇਹ ਅਭਿਆਸ ਰੂਪੀ ਪਿੰਜਰੇ ਚ ਕੈਦ ਹੋਈ ਹਾਂ। ਮੈਂ ਕਦੇ ਬਿਰਤੀ ਰੂਪੀ ਚੁੰਝ ਪਰਾਏ ਰੂਪ ਦੇਖਣ ਵਿਚ ਸੁੰਗਣ ਰੂਪ ਇਹ ਛੇਕ ਨੇ ਇਨ੍ਹਾਂ ਰਾਹੀਂ, ਤੇ ਇਹ ਚੁੰਝਾਂ ਫਸਾਉਂਦੀਆਂ ਵਿਸ਼ਿਆਂ ਰੂਪ ਛੇਕਾਂ ਚ ਫਸਾਉਂਦੀ ਹਾਂ। ਕਦੇ ਮਨ ਬੁੱਧ ਰੂਪ ਪਹੁੰਚੇ ਬਾਹਰ ਨੂੰ ਪਦਾਰਥਾਂ ਰੂਪੀ ਛੇਕਾਂ ਤੇ ਫਸਾਉਂਦੀ ਹਾਂ। ਇਸ ਲਈ ਭਰਮ ਵਿਚ ਭਰਮ ਦੀ ਹੋਈ ਦੁਖੀ ਭਰਦੀ ਭੋਗਦੀ ਰਹਿੰਦੀ ਹਾਂ।
ਹੋਏ ਕਿਰਪਾਲ ਗੁਰ ਲਾਹੇ ਪਾਰ ਦੋ।
ਜਦੋਂ ਪੂਰਨ ਸਤਿਗੁਰੂ ਜੀ ਕਿਰਪਾਲੂ ਹੋਏ ਤਾਂ ਮੇਰੇ ਨਾਲੋਂ ਵਿਯੋਗ ਪਾਉਣ ਵਾਲਾ ਜਿਹੜਾ ਹੋਮੇ ਹੰਗਤਾ ਹੋਮੇ ਸੀ, ਕਰਤਾ ਭੋਗਦਾ ਪੜੈਂਦਾ, ਇਹ ਜਿਹੜੇ ਸੀ ਜਾਂ ਅਵਰਨ ਦਾ ਪਾਰ ਦੋ ਪੜਦਾ ਸੀ, ਕਿਰਪਾ ਕਰਕੇ ਲਾਹੇ ਲਾਹ ਦੇਣ ਜੇ ਸਤਿਗੁਰੂ ਕਿਰਪਾ ਕਰਨ, ਤਾਂ ਫਿਰ ਇਹ ਮਨ ਨੂੰ
ਮਿਲੋ ਲਾਲ ਮਨ ਹਰੀਆ,
ਤੇ ਫਿਰ ਜੋ ਹਰੀਆ ਹਰਨ ਵਾਲੇ ਤੇ ਉਹ ਜਿਹੜਾ ਮਨ ਨੂੰ ਹਰੀਆ ਹਰਨ ਵਾਲੇ ਚੁਰਾ ਲੈਣ ਵਾਲੇ ਹਰੇ ਭਰੇ ਕਰਨ ਵਾਲੇ ਲਾਲ ਪਿਆਰੇ ਪਰਮੇਸ਼ੁਰ, ਮੈਂ ਤੇਰੇ ਸੱਚ ਸਰੂਪ ਦੇ ਨਾਲ ਮਿਲੋ ਮਿਲ ਸਕਾਂਗੀ, ਇਹੋ ਮਿਲ ਸਕਦੀ ਹਾਂ।
ਏਕ ਨਿਮਖ ਜੇ ਬਿਸਰੈ ਸਵਾਮੀ।
ਸਵਾਮੀ ਮਾਲਕ ਪਰਮੇਸ਼ੁਰ, ਜੇਕਰ ਤੂੰ ਇੱਕ ਨਿਮਖ ਛਿੰਨ ਮਾਤਰ ਵੀ ਬਿਸਰੈ ਭੁੱਲ ਜਾਵੇ ਤਾਂ ਫਿਰ
ਜਾਨੋ ਕੋਟ ਦਿਨਸ ਲੱਖ ਬਰੀਆ।
ਮੈਂ ਇਉਂ ਜਾਨੋ ਜਾਣਦੀ ਹਾਂ ਕਿ ਤੇਰੇ ਵਿਯੋਗ ਵਿੱਚ ਕੋਟ ਕਰੋੜਾਂ ਦਿਨਸ ਦਿਨ ਤੇ ਲੱਖਾਂ ਬਰੀਆ ਬਰੇ ਗੁਜ਼ਰ ਗਏ ਹਨ।
ਸਾਧ ਸੰਗਤ ਕੀ ਭੀਰ ਜੋ ਪਾਈ।
ਹੇ ਪਰਮੇਸ਼ਰ, ਜੋ ਜਦ ਮੈਨੂੰ ਸਾਧ ਸੰਗਤ ਦੀ ਭੀੜ ਇਕੱਤਰਤਾ ਪਾਈ ਪ੍ਰਾਪਤ ਹੋਈ, ਸਤਸੰਗ ਦੀ ਕਿਰਪਾ ਸਦਕਾ ਸਰਵਣ ਮੰਨਣ ਨਿਧਿਆਸਨ ਆਦਿ ਜਿਹੜੇ ਸ਼ੁਭ ਗੁਣ, ਇਹਨਾਂ ਸ਼ੁਭ ਗੁਣਾਂ ਦੀ ਭੀੜ ਜਾਣੀ ਬਹੁਲਤਾ ਪ੍ਰਾਪਤ ਹੋਈ ਹੈ। ਤੇ ਭੀਰ ਨਾਮ ਡਰਾਕਲ ਦਾ ਵੀ ਹੁੰਦਾ, ਭੀਰੂ ਕਹਿੰਦੇ ਨੇ ਡਰਾਕਲ ਨੂੰ। ਤੇ ਡਰਾਕਲ ਮਨ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਜਦੋਂ ਹੋ ਗਈ ਤਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ, ਤੋ ਨਾਨਕ
ਹਰ ਸੰਗ ਮਿਰੀਆ।
ਸਤਿਗੁਰੂ ਕਥਨ ਕਰਦੇ ਤਾਂ ਹੇ ਹਰ ਪਰਮੇਸ਼ਰ, ਤੋ ਤਦ ਮੈਂ ਤੇਰੇ ਸੰਗ ਨਾਲ ਮਿਰੀਆ ਮਿਲ ਗਈ।
ਸਾਰਗ ਮਹੱਲਾ ਪੰਜਵਾ।
ਤੇ ਇਉਂ ਇਹਦੇ ਦੋਨੇ ਭਾਵ ਲਏ ਨੇ, ਜਿਹੜੇ ਪ੍ਰਾਪਤੀ ਤੋਂ ਬਿਨਾਂ ਜਿਹੜੀ ਤੜਫ ਹੈ ਉਹਦਾ ਭਾਵ ਵੀ ਲਿਆ, ਪ੍ਰਾਪਤੀ ਹੋਈ ਤੋਂ ਆਨੰਦ ਜਿਹੜਾ ਪ੍ਰਾਪਤ ਹੁੰਦਾ ਹੈ ਪ੍ਰਾਪਤੀ ਦਾ ਭਾਵ ਵੀ ਪ੍ਰਗਟ ਕੀਤਾ। ਹੁਣ ਅੱਗੇ ਸਾਰੰਗ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਹਨ।
ਅਬ ਕਿਆ ਸੋਚੋ ਸੋਚ ਵਿਸਾਰੀ।
ਪਰਮੇਸ਼ਰ, ਜਦ ਤੇਰੇ ਆਨੰਦ ਸਰੂਪ ਦੀ ਮੈਨੂੰ ਪ੍ਰਾਪਤੀ ਹੀ ਹੋ ਗਈ ਹੈ, ਇਸ ਲਈ ਅਬ ਹੁਣ ਮੈਂ ਹੋਰ ਕਿਆ ਕੀ ਸੋਚਾਂ ਵਿਚਾਰ ਨਾ ਕਰਾਂ, ਕਿਉਂਕਿ ਮੇਰੀ ਸਾਰੀ ਸੋਚ ਚਿੰਤਾ ਵਿਸਾਰੀ ਬਿਸਰ ਵਿਸਾਰ ਦਿੱਤੀ ਹੈ ਤੁਸੀਂ, ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਸੋਚ ਵਿਸਾਰ ਦਿੱਤੀ ਹੈ।
ਕਰਨਾ ਸਾ ਸੋਈ ਕਰ ਰਹਿਆ।
ਇਹ ਪਰਮੇਸ਼ਰ, ਜੋ ਤੂੰ ਪਿੱਛੇ ਕਰਨਾ ਸਾ ਸੀ ਤੇ ਉਹ ਕਰ ਦਿੱਤਾ ਹੈ, ਜੋ ਹੁਣ ਕਰਨਾ ਹੈ ਸੋਈ ਉਹ ਕਰ ਰਿਹਾ ਹੈ, ਤੇ ਅੱਗੇ ਨੇ ਜੋ ਕਰੇਗਾ ਉਹੀ ਹੋਵੇਗਾ, ਇਹ ਤੇਰੇ ਹੁਕਮ ਚ ਹੈ ਸਭ ਕੁਛ।
ਦੇਹ ਨਾਉ ਬਲਿਹਾਰੀ।
ਤੂੰ ਮੈਨੂੰ ਆਪਣਾ ਨਾਮ ਅੰਮ੍ਰਿਤ ਦੇਣਾ ਕਰ, ਮੈਂ ਤੇਰੇ ਉਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ।
ਚਹੋ ਦਿਸ ਫੂਲ ਰਹੀ ਵਿਖਿਆ ਬਿਖ।
ਚਹੋ ਦਿਸ ਚਾਰ ਸਪੇਰੇ ਕੁਸੰਗਤ ਰੂਪ ਫੁਲਵਾੜੀ ਵਿਚ ਵਿਖਿਆ ਵਿਛਿਆ ਮਾਇਆ ਰੂਪੀ ਬਿਖ ਜ਼ਹਿਰ ਫੂਲ, ਉਹ ਫੁੱਲ ਖਿੜ ਰਹੀ ਹੈ ਜਿਵੇਂ ਫੁੱਲ ਖਿੜਿਆ ਹੁੰਦਾ ਹੈ, ਤੇ ਇਸ ਦੇ ਉਪਾਅ ਬਚਾ ਕੀ ਹੋ ਸਕਦਾ ਹੈ, ਇਸ ਤੋਂ ਉਹਦਾ ਬਚਾ ਹੋ ਸਕਦਾ ਹੈ, ਤੇ ਜਿਹਦੇ ਮੁਖ ਦੇ ਵਿਚ
ਗੁਰਮੰਤਰ ਮੂਖ ਗਰੜਾਰੀ।
ਮੁਖ ਮੂੰਹ ਦੇ ਵਿਚ ਗੁਰਮੰਤਰ ਗੁਰ ਉਪਦੇਸ਼ ਰੂਪੀ ਗਾਰੜੂ ਮੰਤਰ ਹੋਵੇ, ਜਿਹਦੇ ਅੰਤਸ਼ਕਰਨ ਰੂਪੀ ਮੁਖ ਵਿਚ ਕਾਮ ਕ੍ਰੋਧ ਰੂਪੀ ਸੱਪਾਂ ਨੂੰ ਵਸ ਕਰਨ ਵਾਲਾ ਗੁਰ ਉਪਦੇਸ਼ ਰੂਪੀ ਗਾਰੜੂ ਮੰਤਰ ਹੋਵੇ ਜਾਂ ਫਿਰ ਜੋ ਗੁਰ ਉਪਦੇਸ਼ ਮੁੱਖ ਵਿੱਚ ਕਾਮ ਕ੍ਰੋਧ ਰੂਪੀ ਸੱਪਾਂ ਦੀ ਜ਼ਹਿਰ ਦੂਰ ਕਰਨ ਦੀ ਨਾਮ ਰੂਪ ਦਵਾਈ ਹੋਵੇ ਉਸ ਨੂੰ ਗੁਰਾਂ ਦੁਆਰਾ ਆਪਣੇ ਅੰਤਸ਼ਕਰ ਰੂਪੀ ਮੁੱਖ ਵਿੱਚ ਪਾਉਣਾ ਕਰਦਾ ਹੈ।
ਹਾਥ ਦੀ ਰਾਖਿਓ ਕਰ ਆਪਣਾ,
ਆਪਣਾ ਸੇਵਕ ਬਣਾ ਕਰਕੇ ਗੁਰਾਂ ਨੇ ਸੱਚੇ ਪਰਮੇਸ਼ੁਰ ਦੇ ਗੁਰਾਂ ਨੇ ਸੱਚੇ ਪਰਮੇਸ਼ੁਰ ਨੇ ਕਿਰਪਾ ਰੂਪੀ ਹੱਥ ਦੇ ਕਰਕੇ ਇਉਂ ਫਿਰ ਅਸੰਗ ਰੱਖਿਓ ਰੱਖਣਾ ਕੀਤਾ ਹੈ।
ਜੋ ਜਲ ਕਮਲਾ ਅਲਪਾਰੀ,
ਜਿਵੇਂ ਜਲ ਪਾਣੀ ਵਿਚ ਕਮਲਾ ਕੌਲ ਫੁੱਲ ਅਲਪਾਰੀ ਦਾ ਮਤਲਬ ਨਿਰਲੇਪ ਰਹਿੰਦਾ ਇਸੇ ਪ੍ਰਕਾਰ ਪਦਾਰਥਾਂ ਰੂਪੀ ਪਾਣੀ ਵਿਚ ਰਹਿੰਦਿਆਂ ਕਮਲ ਦੀ ਨਿਆਈ ਨਿਰਲੇਪ ਰੱਖਿਆ ਹੈ।
ਹੋ ਨਾਹੀ ਕਿਛ ਮੈਂ ਕਿਆ ਹੋ ਸਾ,
ਪਰਮੇਸ਼ਰ ਹੋ ਮੈਂ ਪਿੱਛੇ ਵੀ ਕੁਝ ਨਹੀਂ ਸੀ ਹੁਣ ਵੀ ਕੁਝ ਨਹੀਂ ਹਾਂ ਅੱਗੇ ਨੂੰ ਵੀ ਤੇ ਕਿਆ ਕੀ ਹੋਸਾ ਹੋਵਾਂਗਾ, ਨਾ ਮੈਂ ਅਸਤੂਲ ਦੇ ਹਾਂ ਨਾ ਸੂਖਮ ਦੇ ਹਾਂ ਨਾ ਕਾਰਨ ਦੇ ਹੈ ਇਹ ਵੀ ਨਹੀਂ ਹੋਣਾ ਕਿਸੀ, ਇਸ ਕਰਕੇ ਵੀ ਕਾਰਨ ਦੇ ਨੇ ਤਾਂ ਹੋਣਾ ਕੀ ਸੀ, ਨਾ ਮੈਂ ਅਸਤੂਲ ਦੇ ਹਾਂ ਨਾ ਸੂਖਮ ਦੇ ਹਾਂ ਅਤੇ ਮੈਂ ਕਾਰਨ ਦੇ ਤਾਂ ਹੋਣਾ ਕੀ ਸੀ ਫਿਰ, ਕਿਉਂਕਿ ਇਹ ਸਭ ਸਾਰੇ ਜਿਹੜੇ ਸਰੀਰ ਹਨ
ਸਭ ਤੁਮ ਹੀ ਕਲ ਧਾਰੀ,
ਇਹ ਸਭ ਤੁਸੀਂ ਆਪ ਹੀ ਆਪਣੀ ਚੇਤਨ ਸੱਤਾ ਰੂਪ ਜਿਹੜੀ ਕਲ ਸੱਤਾ ਹੈ ਨਾ ਇਹ ਧਾਰਨ ਕੀਤੀ ਹੋਈ ਹੈ ਤੇ ਐਸਾ ਪਰਮੇਸ਼ੁਰ ਹੈ, ਇਸ ਕਰਕੇ ਯਹਿਨ ਹੋਈ ਇਸ ਤੇ ਪਰੇ ਸਤ ਹੈ ਸੋਈ, ਐਸਾ ਪਰਮੇਸ਼ੁਰ ਸਤ ਸਰੂਪ ਹੈ।
ਨਾਨਕ ਭਾਗ ਪੜਿਓ ਹਰ ਪਾਛੈ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਹੇ ਹਰ ਪਰਮੇਸ਼ੁਰ ਮੈਂ ਕਾਮ ਕ੍ਰੋਧ ਰੂਪੀ ਸੱਪਾਂ ਦੀ ਜ਼ਹਿਰ ਤੋਂ ਬਚਣ ਵਾਸਤੇ ਮਾਇਆ ਤੇ ਵਿਸ਼ਿਆਂ ਦੀ ਜ਼ਹਿਰ ਨੂੰ ਬਚਣ ਵਾਸਤੇ ਭਾਗ ਦੌੜ ਕਰਕੇ ਤੇਰੀ ਸ਼ਰਨ ਵਾਲੀ ਤੇ ਇਸ ਕਰਕੇ ਮੈਂ ਤੇਰੀ ਪ੍ਰਾਪਤੀ ਵਾਲੀ ਸਤਸੰਗਤ ਦੇ ਪਾਛੇ ਪਰਿਓ ਪਿਆ ਹਾਂ, ਇੱਥੇ ਬਚਾਅ ਹੋ ਸਕਦਾ ਹੈ।
ਰਾਖ ਸੰਤ ਸਤਕਾਰੀ,
ਸੰਤ ਜਨਾਂ ਦੇ ਉਪਰੋਂ ਮੈਂ ਸਤਕਾਰੀ ਸਦਕੇ ਜਾਂਦਾ ਹਾਂ ਕਿ ਜਿਨ੍ਹਾਂ ਦੀ ਤੂੰ ਰਾਖ ਰੱਖਿਆ ਕਰਦਾ ਹੈ, ਸੰਤ ਜਨਾਂ ਦੀ ਸਤਕਾਰੀ ਸਦਕਾ ਮੇਰੀ ਵੀ ਰਾਖ ਰੱਖਿਆ ਕਰੋ, ਮੇਰੀ ਰੱਖਿਆ ਕਰਨ ਵਾਲੇ ਸੰਤ ਜਨਾਂ ਦੇ ਉਪਰੋਂ ਮੈਂ ਸਤਕਾਰੀ ਵਾਰਨੇ ਜਾਂਦਾ ਹਾਂ।
ਸਾਰਗ ਮਹੱਲਾ ਪੰਜਵਾਂ,
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਆਬ ਮੋਹੇ ਸਰਬ ਉਪਾਵ ਬਿਰਕਾਤੇ,
ਆਬ ਹੁਣ ਮੋਹੇ ਮੈਂ ਸਰਬ ਸਾਰੇ ਉਪਾਵ ਜਤਨ ਤੋਂ, ਬਿਰਕਾਤੇ ਦਾ ਮਤਲਬ ਜਿਵੇਂ ਬਿਰਕਤ ਹੁੰਦਾ ਹੈ ਉਪਰਾਮਤਾ, ਦੂਰ ਹੋ ਗਿਆ ਹਾਂ ਤਿਆਗੀ ਹੋ ਗਿਆ ਨਾ ਤੋਂ।
ਕਰਨ ਕਾਰਨ ਸਮਰੱਥ ਸੁਆਮੀ,
ਮੈਂ ਨਿਸ਼ਚਾ ਕਰ ਲਿਆ ਕਿ ਸਾਰੇ ਕਾਰਨ ਕਾਰਜਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਸਰਬ ਕਲਾ ਸਮਰੱਥ ਸੁਆਮੀ ਮਾਲਕ ਪਰਮੇਸ਼ਰ ਹੀ ਹੈ ਅਤੇ ਇਸ ਕਰਕੇ
ਹਰ ਏਕਸ ਤੇ ਮੇਰੀ ਗਾਤੇ,
ਤੇ ਹਰ ਏਕਸ ਇੱਕ ਹਰ ਪਰਮੇਸ਼ਰ ਤੋਂ ਨਾਮ ਜਪਣ ਦੇ ਮੇਰੀ ਗਾਤੇ ਕਲਿਆਣ ਹੋਣੀ ਹੈ, ਇੱਕ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਤੋਂ ਹੀ ਮੇਰੀ ਬਿਰਤੀ ਨੂੰ ਗੁਰ ਉਪਦੇਸ਼ ਦੁਆਰਾ ਨਾਮ ਜਪਣ ਦੀ ਦਾਤ ਗਾਤੇ ਨਾਮ ਪ੍ਰਾਪਤ ਤੋਂ ਭਾਵ ਹੈ ਪ੍ਰਾਪਤ ਹੋਣੀ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਦੇਖੇ ਨਾਨਾ ਰੂਪ ਬਹੁ ਰੰਗਾ,
ਤੇ ਮੈਂ ਨਾਨਾ ਤਰ੍ਹਾਂ ਦੇ ਰੂਪ ਆਕਾਰ ਤੇ ਬਹੁਤ ਤਰ੍ਹਾਂ ਦੇ ਰੰਗਾ ਰੰਗ ਦੇਖੇ ਵੇਖੇ ਹਨ।
ਅਨ ਨਾਹੀ ਤੁਮ ਭਾਂਤੇ,
ਪਰ ਮਹਾਰਾਜ ਇਹ ਸਾਰੇ ਵੇਖ ਲਏ ਹੈ ਤੇ ਅਨ ਨਾਹੀ ਤੁਮ ਭਾਂਤੇ, ਪਰ ਹੇ ਪਰਮੇਸ਼ੁਰ ਤੁਮ ਤੇਰੇ ਭਾਂਤੇ ਵਰਗਾ ਅਨ ਹੋਰ ਕੋਈ ਵੀ ਨਹੀਂ ਹੈ, ਭਾਵੇਂ ਕਿ ਤੂੰ ਹੀ ਸਤ ਚਿਤ ਆਨੰਦ ਸਰੂਪ ਹੈ ਹੋਰ ਕੋਈ ਵੀ ਨਹੀਂ ਹੈ, ਭਾਵੇਂ ਕੋਈ ਦੇਵੀ ਦੇਵਤਾ ਜਾਂ ਕੋਈ ਹੋਰ ਹੈ।
ਦੇ ਹੈ ਆਧਾਰ ਸਰਬ ਕੋ ਠਾਕੁਰ,
ਹੇ ਪਰਮੇਸ਼ੁਰ ਤੂੰ ਸਰਬ ਸਾਰਿਆਂ ਨੂੰ ਸਾਰਿਆਂ ਕੋ ਦਾ ਅਰਥ ਹੈ ਦਾ ਸਾਰਿਆਂ ਦਾ ਠਾਕੁਰ ਸੁਆਮੀ ਹੈ, ਤੂੰ ਆਪ ਹੀ ਸਭ ਨੂੰ ਆਪਣੀ ਚੇਤਨ ਸੱਤਾ ਦਾ ਆਧਾਰ ਆਸਰਾ ਦੇਹ ਦੇਣਾ ਦੇਣ ਵਾਲਾ ਹੈ।
ਜੀ ਪ੍ਰਾਣ ਸੁਖਦਾਤੇ,
ਸਾਰਿਆਂ ਦੇ ਜੀ ਹਿਰਦੇ ਵਿਚ ਪ੍ਰਾਣ ਪ੍ਰਾਣਾਂ ਨੂੰ ਦੇਣ ਵਾਲਾ ਹੈ, ਸਾਰੇ ਸੁਖਦਾਤੇ ਸੁਖਾਂ ਨੂੰ ਦੇਣ ਵਾਲਾ ਹੈ।
ਭ੍ਰਮਤਾ ਭ੍ਰਮਤਾ ਹਾਰ ਜੋ ਪਰਿਓ,
ਪਰਮੇਸ਼ੁਰ ਤੇ ਮੈਂ ਜੋ ਦਾ ਅਰਥ ਵੀ ਜਦ ਭਰਮ ਤੋਂ ਭਰਮ ਤੋਂ ਭਰਮ ਤੋਂ ਭਰਮ ਤੋਂ ਭਰਮ ਦਾ ਹਾਰ ਥੱਕ ਕੇ ਤੇਰੀ ਸ਼ਰਨ ਦੁਆਰਾ ਗੁਰਾਂ ਦੀ ਸ਼ਰਨ ਚ ਪਰਿਓ ਪਿਆ ਹਾਂ।
ਤਾਉ ਗੁਰ ਮਿਲ ਚਰਨ ਪਰਾਤੇ,
ਤਦ ਪੂਰਨ ਗੁਰਾਂ ਦੇ ਨਾਲ ਮਿਲ ਕੇ ਮੈਂ ਤੇਰੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਕਰਨਾ ਪਰਾਤੇ ਪਛਾਣੇ ਆ। ਗੁਰਾਂ ਨਾਲ ਮਿਲ ਕੇ ਤੇਰੇ ਚਰਨਾਂ ਉੱਤੇ ਪਰਾਤੇ ਪਿਆ ਹਾਂ, ਭਾਵ ਤੇਰੇ ਚਰਨਾਂ ਦੀ ਪ੍ਰਾਪਤੀ ਕੀਤੀ ਹੈ। ਹੇ ਵਾਹਿਗੁਰੂ ਕਿਰਪਾ ਕਰੋ।
ਕਹੋ ਨਾਨਕ ਮੈਂ ਸਰਬ ਸੁਖ ਪਾਇਆ।
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਕਿ ਹੁਣ ਮੈਂ ਸਰਬ ਸਾਰੇ ਸੁਖ ਆਨੰਦਾਂ ਨੂੰ ਪਾਇਆ ਪਾ ਲਿਆ, ਇਸ ਲਈ ਹੁਣ ਕਿਰਪਾ ਕਰੋ ਮਹਾਰਾਜ।
ਇਹ ਸੁਖ ਬਿਹਾਨੀ ਰਾਤੇ,
ਇਸ ਲਈ ਅਵਸਥਾ ਰੂਪੀ ਰਾਤੇ ਰਾਤ ਸੁਖ ਸੁਖਾਂ ਦੇ ਨਾਲ ਬਿਹਾਨੀ ਬਤੀਤ ਹੋ ਰਹੀ ਹੈ, ਗੁਜ਼ਰ ਰਹੀ ਹੈ। ਅਵਿਦਿਆ ਰੂਪੀ ਰਾਤ ਆਤਮਕ ਸੁਖ ਰੂਪੀ ਦਿਨ ਦੇ ਆਉਣ ਦੇ ਨਾਲ ਬਿਹਾਨੀ ਗੁਜ਼ਰ ਰਹੀ ਹੈ, ਤੇ ਅਵਿਦਿਆ ਦੀ ਰਾਤ ਸਮਾਪਤ ਹੋ ਗਈ ਹੈ, ਗਿਆਨ ਦਾ ਦਿਨ ਚੜ੍ਹ ਆਇਆ ਹੈ, ਆਤਮਕ ਸੁਖ ਰੂਪੀ ਦਿਨ ਚੜ੍ਹ ਆਇਆ ਹੈ।
ਸਾਰਗ ਮਹੱਲਾ ਪੰਜਵਾ,
ਸਾਰਗ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਹਨ ਪੰਜਵੇਂ ਪਾਤਸ਼ਾਹ।
ਅਬ ਮੋਹੇ ਲੱਭ ਦਿਓ ਹੈ ਹਰ ਟੇਕਾ।
ਅਬ ਹੁਣ ਮੋਹੇ ਮੈਂ ਇਸ ਕਾਲ ਵਿਚ ਸਮੇਂ ਵਿਚ ਪੂਰਾ ਪੂਰਨ ਤੇ ਗੁਰੂ ਜਿਹੜਾ ਹੈ ਉਹ ਲੱਭਦੇ ਹੋ ਲੱਭਿਆ ਹੈ, ਅਤੇ ਗੁਰਾਂ ਦੁਆਰਾ ਟੇਕਾ ਆਸਰਾ ਰੂਪ ਹਰ ਪਰਮੇਸ਼ਰ ਲੱਭ ਗਿਆ ਲੱਭ ਲਿਆ, ਪਰਮੇਸ਼ਰ ਦੀ ਟੇਕਾ ਓਟ ਲੈਣਾ ਕੀਤੀ ਹੈ।
ਗੁਰ ਦਇਆਲ ਭਏ ਸੁਖਦਾਈ,
ਸੁਖਦਾਈ ਸਰਬ ਸੁਖਾਂ ਦੇ ਦਾਤੇ ਗੁਰੂ ਸਾਹਿਬ ਜੀ ਦਇਆਲ ਦਿਆਲੂ ਭਏ ਹੋਏ, ਤਦ ਫਿਰ ਮੈਂ ਸੋਏ ਸੱਤਾਂ ਤੋਂ ਹੀਣੇ, ਮੇਰੇ ਵਿਚ ਕੋਈ ਸੱਤਾ ਨਹੀਂ ਸੀ।
ਅੰਧਲੇ ਮਾਣਿਕ ਦੇਖਾ,
ਤਦ ਸੋਈ ਸੱਤਾ ਤੋਂ ਹੀਣੇ ਅੰਧਲੇ ਅੰਨੇ ਨੇ ਸਰੀਰ ਦੇ ਅੰਦਰ ਸਰਬਣ ਮੰਨਣ ਦਿਆਸਨ ਰੂਪੀ ਮਾਣਕ ਦੁਆਰਾ ਸੱਚ ਸਰੂਪ ਪਰਮੇਸ਼ਰ ਨੂੰ ਦੇਖਾ ਵੇਖ ਲਿਆ, ਜਿਵੇਂ ਮਾਣਕ ਦੀ ਤਰ੍ਹਾਂ ਸੱਤ ਚਿਤ ਆਨੰਦ ਸਰੂਪ ਬ੍ਰਹਮ ਨੂੰ ਵੇਖ ਲਿਆ ਹੈ, ਅਮੋਲਕ ਸੱਤ ਚਿਤ ਆਨੰਦ ਸਰੂਪ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਵੇਖ ਲਿਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਕਾਟੇ ਅਗਿਆਨ ਤਿਮਰ ਨਿਰਮਲੀਆ।
ਇਹ ਦੇਖੋ ਭਾਈ, ਕਾਟੇ ਹੀ ਆ ਸਾਰਿਆਂ ਦੇ ਕੋਲ, ਜਾਂ ਕਾਟੇ ਦਲਾਈਆਂ ਦੇ ਨਾਲ ਵੀ ਹੈ ਕਿਸੇ ਕੋਲ, ਲਾਈ ਆ ਸਾਰੇ ਕੋਲ, ਤੇ ਇਹਦਾ ਇੰਨਾ ਭੇਦ ਹੈਗਾ ਵੀ ਕਾਟੇ ਚਲੋ ਠੀਕ ਹੈ ਵੀ ਇਹਦੇ ਚ ਪੁਰਾਤਨ ਪੋਥੀ ਦੇ ਵਿਚ ਸੁਧਾਈ ਵਾਲੀ ਦੇ ਵਿਚ ਵੀ ਗੁਰਤਾ ਗੱਦੀ ਵਾਲੇ ਦੇ ਵਿਚ ਵੀ ਇਹ ਤਾਂ ਸਾਰੇ ਹੈਗਾ ਇਸ ਤਰ੍ਹਾਂ ਹੀ ਪਾਠ, ਇਸ ਕਰਕੇ ਇਸ ਨੂੰ ਮੁੱਖ ਰੱਖਣਾ। ਪਰ ਜਿਹੜਾ ਬਾਬਾ ਦੀਪ ਸਿੰਘ ਵਾਲਾ ਸੁਨਹਿਰੀ ਸਰੂਪ ਹੈ ਉਹਦੇ ਵਿਚ ਦਲਾਂ ਲੱਗੀ ਹੋਈ ਆ, ਕੱਟ ਹੈ ਉੱਥੇ, ਕਾਟਾ ਪਾਠ ਹੁੰਦਾ, ਇਹ ਜਾਣਕਾਰੀ ਵਾਸਤੇ ਪਰ ਇਹ ਰੱਖਣਾ ਆਪ ਜੀ ਨੇ। ਹਾਂਜੀ ਅੱਗੇ ਚਲੋ।
ਕਾਟੇ ਅਗਿਆਨ ਤਿਮਰ ਨਿਰਮਲੀਆ, ਬੁੱਧ ਵਿਗਾਸ ਵਿਵੇਕਾ।
ਜਦੋਂ ਬੁੱਧ ਬੁੱਧੀ ਦੇ ਅੰਦਰ ਵਿਵੇਕਾ, ਵਿਵੇਕ ਦਾ ਬਿਬ ਜਮਾ ਏਕਾ, ਬਿਬ ਦੋ, ਜੀਵ ਤੇ ਈਸ਼ ਦਾ ਏਕਾ, ਏਕਤਾ ਦਾ ਗਿਆਨ, ਇਸ ਗਿਆਨ ਦਾ ਵਿਗਾਸ ਪ੍ਰਕਾਸ਼ ਕਰ ਦਿੱਤਾ ਤੇ ਤਾਂ ਫਿਰ ਚਿੱਤ ਨਿਰਮਲੀਆ ਉਜਲ ਹੋ ਗਿਆ। ਅਗਿਆਨ ਰੂਪੀ ਤਿਮਰ ਹਨੇਰੇ ਦੇ ਅਵਰਨ ਤੇ ਵਿਖੇਪ ਆਪ ਦੋਨੇ ਭਾਗ ਜਿਹੜੇ ਕਾਟੇ ਕੱਟੇ ਗਏ ਹਨ, ਇਸ ਪ੍ਰਕਾਰ ਪ੍ਰਾਪਤ ਹੋਇਆ।
ਜਿਉਂ ਜਲ ਤਰੰਗ ਫੇਨ ਜਲ ਹੋਈ ਹੈ,
ਜਿਵੇਂ ਜਲ ਪਾਣੀ ਦੀ ਗੱਲ ਹੈ, ਪਾਣੀ ਦੇ ਤਰੰਗ ਲਹਿਰਾਂ ਫੇਨ ਝੱਗ ਜਲ ਪਾਣੀ ਦਾ ਰੂਪ ਹੀ ਹੁੰਦੇ ਨੇ, ਤੇ ਇਸੇ ਪ੍ਰਕਾਰ ਹੀ ਕਿਉਂਕਿ ਜਲ ਤਰੰਗ ਔਰ ਫੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ, ਉਹ ਭਿੰਨ ਵੱਖਰੇ ਨਹੀਂ ਹੁੰਦੇ, ਉਹ ਹੌਲੀ ਹੌਲੀ ਹਵਾ ਚੱਲਣ ਤੋਂ ਹਟ ਜਾਏ ਲਹਿਰ ਸਮਾਪਤ ਹੋ ਜਾਂਦੀ ਹੈ, ਹੌਲੀ ਹੌਲੀ ਹਵਾ ਚੱਲਣ ਤੋਂ ਹਟ ਗਈ ਝਾਗਾ ਜਿਹੜੀ ਉਹ ਵੀ ਪਾਣੀ ਦਾ ਰੂਪ ਹੋ ਜਾਂਦੀ ਹੈ, ਬੁਲਬੁਲੇ ਵੀ ਉਹਦਾ ਰੂਪ ਹੋ ਜਾਂਦੇ ਨੇ, ਤੇ ਇਸੇ ਪ੍ਰਕਾਰ ਕਿਹਾ ਹੈ ਸੇਵਕ
ਸੇਵਕ ਠਾਕੁਰ ਭਏ ਏਕਾ।
ਇਸ ਢੰਗ ਦੇ ਨਾਲ ਕਿਹਾ ਵੀ ਠਾਕੁਰ ਮਾਲਕ ਪਰਮੇਸ਼ਰ ਦੇ, ਠਾਕੁਰ ਮੱਜਣਾ ਮਾਲਕ ਪਰਮੇਸ਼ਰ ਤੇ ਉਸਦੇ ਸੇਵਕ ਦਾਸ, ਬਾਸ਼ਨਾ ਦੀ ਨਿਵਿਰਤੀ ਹੋਣ ਕਰਕੇ ਪੌਣ ਰੂਪੀ ਬਾਸ਼ਨਾ ਹਟ ਗਈ, ਇੱਕੋ ਹੀ ਰੂਪ ਇਹੋ ਜਾਂਦੇ ਨੇ। ਇਸੇ ਪ੍ਰਕਾਰ ਬ੍ਰਹਮ ਜਲ ਦੀ ਨਿਆਈ ਹੈ, ਤਰੰਗ ਦੀ ਨਿਆਈ ਈਸ਼ਵਰ ਹੈ, ਝੱਗ ਦੀ ਨਿਆਈ ਜੀਵ ਹੈ, ਤੇ ਅੰਤ ਨੂੰ ਫਿਰ ਸਭ ਕੁਝ ਬ੍ਰਹਮ ਰੂਪ ਹੀ, ਜਿਹੜੇ ਸਰੀਰ ਨੇ ਇਹ ਤਾਂ ਝੱਗ ਦੀ ਨਿਆਈ ਸਮਝੋ ਫਿਰ, ਤੇ ਇਸ ਪ੍ਰਕਾਰ ਹੈ ਇਹ ਉਹਦਾ ਰੂਪ ਹੀ ਹੋ ਜਾਂਦੇ ਹਨ।
ਜੈਸੇ ਉੱਠਿਓ ਤਹਿ ਹੀ ਆਇਓ,
ਤੇ ਜਹਿ ਜਿਸ ਰੂਪ ਦੇ ਅਗਿਆਨ ਤੋਂ ਜੀਵ ਭਾਵ ਉੱਠੇ ਉੱਠਿਆ ਸੀ, ਮੈਂ ਜੀਵ ਹਾਂ ਇਹ ਭਾਵ ਪੈਦਾ ਹੋਇਆ, ਉੱਥੇ ਆਪਣੇ ਸਰੂਪ ਗਿਆਨ ਕਰਕੇ ਤੁਰਿਆ ਪਦ ਰੂਪੀ ਸਰੂਪ ਦੇ ਵਿੱਚ ਆਇਓ, ਆ ਕੇ ਇਸਤਤ ਹੋ ਗਿਆ ਹੈ।
ਸਭ ਹੀ ਏਕ ਏਕ,
ਇਸ ਲਈ ਸਭ ਸਾਰੇ ਪਾਸੇ ਏਕ ਹੈ, ਇੱਕੋ ਇੱਕ ਨਿਰਗੁਣ ਸਰੂਪ ਪਰਮੇਸ਼ਰ ਹੀ ਦਿਸਦਾ ਹੈ।
ਨਾਨਕ ਦ੍ਰਿਸ਼ਟ ਆਯੋ ਸਰਬ ਠਾਈ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਰਬ ਸਾਰੀ ਠਾਈ ਥਾਵਾਂ ਵਿੱਚ ਇਹੋ ਦ੍ਰਿਸ਼ਟ ਦ੍ਰਿਸ਼ਟੀ ਤੇ ਆਯੋ ਆਇਆ ਹੈ। ਕੀ ਆਇਆ ਹੈ? ਕਿ ਪਰਮੇਸ਼ਰ ਹੀ ਹੈ ਸਾਰੇ।
ਪ੍ਰਾਣਪਤੀ ਹਰ ਸਮਕਾ,
ਪ੍ਰਾਣਪਤੀ ਪ੍ਰਾਣਾਂ ਦਾ ਪਤੀ ਹਰ ਪਰਮੇਸ਼ਰ ਹੀ ਸਮਕਾ ਸਮਾਇਆ ਹੋਇਆ ਹੈ। ਸਮਕੇ ਦਾ ਅਰਥ ਹੋ ਗਿਆ ਸਮਾਇਆ ਹੋਇਆ, ਪਰ ਸਮਕਾ ਸਮਾਨ ਰੂਪ ਹੋ ਕਰਕੇ ਸਮਾਇਆ ਹੋਇਆ, ਜਾਂ ਸਾਰਿਆਂ ਵਿੱਚ ਪ੍ਰਾਣਾਂ ਦਾ ਪਤੀ ਪਰਮੇਸ਼ਰ ਉਹ ਸਮਰੂਪ ਹੋ ਕਰਕੇ ਸਮਾਇਆ ਹੋਇਆ, ਬਰਾਬਰ ਰੂਪ ਹੋ ਕਰਕੇ, ਪ੍ਰਤਕ ਜੋਤ ਰੂਪ ਹੋ ਕਰਕੇ ਸਾਰੀ ਜਗ੍ਹਾ ਹੈ।
ਸਾਰਗ ਮਹੱਲਾ ਪੰਜਵਾਂ।
ਅੱਗੇ ਮਹਾਰਾਜ ਸਾਹਿਬ ਜੀ ਸਾਰੰਗ ਰਾਗ ਦੇ ਵਿੱਚ ਫਰਮਾਨ ਕਰਦੇ ਹਨ ਜੀ,
ਮੇਰਾ ਮਨ ਇੱਕ ਹੀ ਪ੍ਰੈ ਮੰਗ।
ਮੇਰਾ ਮਨ ਜਾਣੀ ਚਿੱਤ ਇੱਕ ਹੈ, ਇੱਕ ਪ੍ਰੈ ਪਿਆਰੇ ਅਕਾਲ ਪੁਰਖ ਦਾ ਦੀਦਾਰ ਹੀ ਮੰਗੇ ਮੰਗਦਾ ਹੈ। ਕੰਖੀ ਇੱਕ ਹੈ ਦਰਸ ਤੁਹਾਰੋ, ਇੱਕੋ ਹੀ ਕੰਖਾ ਹੈ।
ਪੇਖ ਆਯੋ ਸਰਬ ਥਾਨ ਦੇਸ,
ਸਰਬ ਸਾਰੇ ਥਾਨ ਥਾਵਾਂ ਵਿੱਚ ਤੇ ਦੇਸ਼ਾਂ ਵਿੱਚ ਪੇਖ ਦੇਖ ਆਯੋ ਆਇਆ ਹਾਂ ਕਿ ਸਾਰੇ ਅੰਤਸਕਰਨ ਰੂਪੀ ਥਾਵਾਂ ਦੇ ਵਿੱਚ ਤੇ ਦੇਸ਼ ਦੇਸ਼ਾਂ ਦਸੰਤਰਾਂ ਵਿੱਚ, ਦੇਸ਼ ਅੰਗਾਂ ਭਾਵ ਜਮ ਨੇਮ ਜਿਹੜੇ ਅੰਗ ਨੇ ਯੋਗ ਦੇ, ਯਮ ਨੇਮ ਪ੍ਰਾਤਾਹਾਰ ਪ੍ਰਾਤਾਹਾਰ ਧਾਰਨਾ ਇਤਿਆਦਿ, ਯਮ ਨੇਮ ਆਦਿ ਜਿਹੜੇ ਸਾਧਨ ਕਰਨ ਇਹ ਵੀ ਵੇਖ ਆਏ। ਸਾਰੇ ਸਵਰਗ ਆਦਿਕਾਂ ਦੇ ਸੁੱਖ, ਸਾਰੇ ਸ਼ਿਵਪੁਰੀ ਬ੍ਰਹਮਪੁਰੀ ਆਦਿ ਇਹਨਾਂ ਦੇਸ਼ਾਂ ਦੇ ਸੁੱਖ ਵੀ ਵੇਖ ਆਇਆ ਹਾਂ। ਜਾਂ ਫਿਰ ਤੇ ਪੇਖ ਆਇਓ ਸਰਬ ਥਾਨ ਦੇਸ਼, ਜਾਗਰਤ ਸੁਪਨ ਸੁਖੋਵਤ ਅਵਸਥਾ ਰੂਪੀ ਦੇਸ਼ ਵੀ ਵੇਖ ਆਇਆ। ਵਿਸ਼ਵਨਾਮੇ ਜੀਵ ਦੇ ਜਾਗਰਤ ਅਵਸਥਾ ਰੂਪੀ ਦੇਸ਼ ਵਿੱਚ, ਤੇਜਸਨਾਮੇ ਜੀਵ ਦੇ ਸੁਪਨ ਅਵਸਥਾ ਰੂਪੀ ਦੇਸ਼ ਵਿੱਚ, ਪ੍ਰਗਿਆਨਾਮੇ ਜੀਵ ਦੇ ਸੁਖੋਪਤੀ ਅਵਸਥਾ ਰੂਪੀ ਦੇਸ਼ ਵਿੱਚ ਉੱਥੇ ਦੇਖ ਆਇਆ। ਭੂਤ ਭਵਿੱਖ ਵਰਤਮਾਨ ਰੂਪੀ ਦੇਸ਼ ਵੇਖ ਲਏ ਨੇ। ਬੈਰਾਟ ਹਿਰਨ ਗਰਭ ਅਭਿਆਕ੍ਰਿਤ ਆਦਿ ਦੇਸ਼ਾਂ ਵਿੱਚ ਵੀ ਵੇਖ ਆਇਆ ਹਾਂ। ਪਰ ਹੇ ਪਰਮੇਸ਼ਰ,
ਪ੍ਰੇ ਰੋਮ ਨਾ ਸਮਸਰ ਲਾਗੈ।
ਹੇ ਪਿਆਰੇ ਅਕਾਲ ਪੁਰਖ ਪਰਮੇਸ਼ਰ, ਤੇ ਤੇਰੇ ਰੋਮ ਦੇ ਜਾਂ ਤੇਰੇ ਭਾਵ ਆਨੰਦ ਦੇ ਸਮਸਰ ਬਰਾਬਰ ਕੋਈ ਵੀ ਜਗ੍ਹਾ ਉਹਦੇ ਸਦਰਸ਼ ਨਹੀਂ ਹੈ, ਨਹੀਂ ਲਾਗੈ ਲੱਗਦੀ ਹੈ। ਅਸਤਾਈ ਦੇਖ ਕੇ ਫਰਮਾਉਂਦੇ ਨੇ ਜੀ,
ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ।
ਮੈਂ ਮਨ ਦੇ ਅੱਗੇ ਨੀਰੇ ਪਰੋਸ ਪਰੋਸ ਕੇ ਅਨਕ ਅਨੇਕਾਂ ਮਿੱਠੇ ਭੋਜਨ ਤੇ ਬਹੁਤ ਤਰ੍ਹਾਂ ਦੇ ਬਿੰਜਨ ਸਲੂਣੇ ਪਦਾਰਥ ਰੱਖੇ, ਪਰ ਮੇਰਾ ਮਨ ਇਹ ਜਿਹੜੇ ਬਿੰਜਨ ਆਦਿ ਹਨ,
ਤਿੰਨ ਸਿਉਂ ਦ੍ਰਿਸ਼ਟ ਨਾ ਕਰੈ ਰੁਚੰਗ।
ਮੇਰਾ ਮਨ ਤਿੰਨ ਉਹਨਾਂ ਸਿਉਂ ਨਾਲ ਉਹਨਾਂ ਵੱਲ ਰੁਚੰਗ ਹੈ, ਰੁਚੀ ਦੇ ਸਹਿਤ ਦ੍ਰਿਸ਼ ਦ੍ਰਿਸ਼ਟੀ ਨਹੀਂ ਕਰਿਆ ਕਰਦਾ ਉਹਨਾਂ ਪਦਾਰਥਾਂ ਵੱਲ। ਰੁਚ ਅੰਗ ਹੈ, ਅੰਗ ਹੈ ਹਿਰਦੇ ਦੀ ਰੁਚ ਨਹੀਂ, ਤੇ ਰੁਚੀ ਨਹੀਂ ਕਰਕੇ ਦ੍ਰਿਸ਼ਟੀ ਨਹੀਂ ਕਰਦਾ ਹਾਂ। ਇਸ ਕਰਕੇ ਮੈਂ ਪਰੋਸ ਪਰੋਸ ਕੇ ਅਨੇਕਾਂ, ਮੈਂ ਨੀਰੇ ਅਨਕ ਭੋਜਨ ਦੁਆਰੇ ਬੋਲ ਦੋ ਜੀ,
ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ।
ਮੈਂ ਪਰੋਸ ਪਰੋਸ ਕੇ ਅਨੇਕਾਂ ਵਿਦਾਂਤਾਂ ਦੇ ਵਾਕ, ਵਿਦਾਂਤ ਵਾਕ ਸਰਵਣ ਗਿਆਨ ਰੂਪੀ ਜਾਂ ਸਲੂਣੇ ਭੋਜਨ ਤੇ ਮੰਨਣ ਰੂਪੀ ਮਿੱਠੇ ਭੋਜਨ ਤੇ ਇਹਨਾਂ ਨੂੰ, ਇਹਨਾਂ ਭੋਜਨਾਂ ਨੂੰ ਰੱਖਣਾ ਕੀਤਾ, ਗਿਆਨ ਰੂਪੀ ਮਿੱਠੇ ਭੋਜਨ ਆਦਿ ਨੂੰ ਰੱਖਣਾ ਕੀਤਾ। ਪਰ ਮੇਰਾ ਗਿਆਨ ਪ੍ਰੇਮਾ ਭਗਤੀ ਰੂਪ ਭੋਜਨ ਤੋਂ ਬਗੈਰ,
ਤਿੰਨ ਸਿਉਂ ਦ੍ਰਿਸ਼ਟ ਨਾ ਕਰੈ ਰੁਚੰਗ।
ਪ੍ਰੇਮਾ ਭਗਤੀ ਰੂਪ ਭੋਜਨ ਤੋਂ ਬਗੈਰ ਹੋਣ ਕਰਕੇ ਉਹਨਾਂ ਨਾਲ ਜਿਹੜਾ ਖੁਸ਼ਕ ਗਿਆਨ ਹੈ, ਮੇਰੀ ਰੁਚੀ ਦੇ ਸਹਿਤ ਦ੍ਰਿਸ਼ਟੀ ਨਹੀਂ ਕਰਦਾ ਮੈਂ।
ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਟੇਰੈ।
ਹਰ ਪਰਮੇਸ਼ਰ ਦੇ ਮਿਲਾਪ ਤੇ ਰਸ ਆਨੰਦ ਨੂੰ ਮੇਰਾ ਮਨ ਇਉਂ ਚਾਹੇ ਚਾਹੁੰਦਾ ਜਿਵੇਂ ਬਬੀਹਾ ਜਿਹੜਾ ਪਿਰੋ 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 ਦਾ ਸ਼ਬਦ ਮੁੱਖ ਮੂੰਹੋਂ ਟੇਰੈ ਬੋਲਦਾ, ਇਸੇ ਪ੍ਰਕਾਰ ਮੇਰਾ ਜਿਹੜਾ ਮਨ ਹੈ।
ਜਿਉਂ ਅਲ ਕਮਲਾ ਲੂਭੰਗ।
ਪਿਆਰੇ ਦੇ ਪਿਆਰੇ ਹੇ ਪਿਆਰੇ ਹੇ ਪਿਆਰੇ ਉਚਾਰਦਾ ਬੀਬੀ ਇਹ ਤਾਂ ਨਾ ਦੁਬਾਰੇ ਬੋਲਦੇ ਜੀ।
ਜਿਉਂ ਅਲ ਕਮਲਾ ਲੂਭੰਗ
ਤੇ ਜਿਉਂ ਜਿਵੇਂ ਅਲ ਪਹੁਰਾ ਉਹ ਕਮਲ ਫੁੱਲਾਂ ਦੇ ਉੱਤੇ ਲੂਭੰਗ ਹੈ, ਲੁਭਾਏ ਮਨ ਹੁੰਦਾ। ਮੇਰਾ ਜਿਹੜਾ ਹਿਰਦਾ ਹੈ ਉਹ ਤੇਰੇ ਸਰੂਪ ਦੇ ਦਰਸ਼ਨਾਂ ਵਿੱਚ ਲਵਾਏ ਮਨ ਹੋ ਰਿਹਾ ਹੈ ਜੀ।
ਗੁਣ ਨਿਧਾਨ ਮਨ ਮੋਹਨ ਲਾਲਨ।
ਹੇ ਸ਼ੁਭ ਗੁਣਾਂ ਦੇ ਨਿਧਾਨ ਖਜ਼ਾਨੇ, ਸਭ ਦੇ ਮਨ ਨੂੰ ਮੋਹਨ ਮੋਹਿਤ ਕਰਨ ਵਾਲੇ ਲਾਲਨ ਪਿਆਰੇ ਪਰਮੇਸ਼ਰ ਜੀ।
ਸੁਖਦਾਈ ਸਰਵੰਗ ਹੈ,
ਤੂੰ ਆਪ ਹੀ ਸਰਵੰਗ ਹੈ, ਸਾਰਿਆਂ ਦੇ ਅੰਗਾਂ ਵਿੱਚ ਵਿਆਪਕ ਹੈ, ਅਤੇ ਸਭ ਸੁਖਦਾਈ ਸੁਖਾਂ ਦੇ ਦੇਣ ਵਾਲਾ ਹੈ।
ਗੁਰੂ ਨਾਨਕ ਪ੍ਰਭ ਪਾਹੇ ਪਠਾਇਓ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭ ਪਰਮੇਸ਼ਰ, ਗੁਰ ਸਤਿਗੁਰੂ ਜੀ ਨੇ ਮੈਨੂੰ ਤੇਰੇ ਪਾਹੇ ਕੋਲ ਪਠਾਇਓ ਭੇਜਿਆ ਹੈ, ਨਾਮ ਬਾਣੀ ਉਪਦੇਸ਼ ਰੂਪੀ ਚਿੱਠੀ ਦੇ ਕੇ ਭੇਜਿਆ ਹੈ ਕਿ ਹੇ ਮੇਰੇ ਪਿਆਰੇ ਸਖਾ
ਮਿਲਹੋ ਸਖਾ ਗੱਲ ਲਾਗੈ।
ਹੇ ਮੇਰੇ ਪਿਆਰੇ ਸਖਾ ਮਿੱਤਰ ਰੂਪ ਪਰਮੇਸ਼ਰ, ਹੁਣ ਤਾਂ ਅਭੇਦ ਨਿਸ਼ਚੇ ਰੂਪੀ ਗੱਲ ਕੰਠ ਦੇ ਨਾਲ ਲਾਗੈ, ਲੱਗ ਕਰਕੇ ਮਿਲੋ ਮਿਲਣਾ ਕਰੋ।
ਸਾਰਗ ਮਹੱਲਾ ਪੰਜਵਾਂ।
ਸਾਰੰਗ ਰਾਗ ਮੇਰੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਅਬ ਮੋਰੋ ਠਾਕੁਰ ਸੋ ਮਨ ਮਾਨਾ।
ਅਬ ਦਾ ਅਰਥ ਹੁਣ ਮੇਰੋ ਮੇਰਾ ਠਾਕੁਰ ਮਾਲਕ ਪਰਮੇਸ਼ਰ ਦੇ ਸਿਉ ਨਾਲ ਮਨ ਚੇਤਾ ਜਿਹੜਾ ਮਾਨਾ ਮੰਨ ਗਿਆ ਹੈ।
ਸਾਜ ਕਿਰਪਾਲ ਦਇਆਲ ਭਈ ਹੈ।
ਤੇ ਜਦ ਤੋਂ ਕਿਰਪਾਲ ਕਿਰਪਾਲੂ ਸਾਧ ਸ੍ਰੇਸ਼ਟ ਪੁਰਖ ਸੰਤ ਜਨ ਮੇਰੇ ਉੱਤੇ ਦਇਆਲ ਦਿਆਲੂ ਪਏ ਹੋਏ ਹੈ, ਤੇ ਉਸ ਵੇਲੇ ਤੋਂ ਫਿਰ
ਇਹੋ ਛੇਦਿਓ ਦੁਸ਼ਟ ਬੇਗਾਨਾ।
ਤਦ ਤੋਂ ਮੇਰਾ ਹੰਗਤਾ ਮਮਤਾ ਵਾਲਾ ਜਿਹੜਾ ਦੁਸ਼ਟ ਭੈੜਾ ਸੁਆਹ ਬੇਗਾਨਾ ਬੇਗਿਆਤ ਕਰਨ ਵਾਲਾ ਸਰੂਪ ਦੇ ਗਿਆਨ ਤੋਂ ਹੀਣਾ ਕਰਨ ਵਾਲਾ ਬੇਗਾਨੇ ਦੂਤਾਂ ਦੇ ਹਵੇਲੀ ਕਰਨ ਵਾਲਾ ਕਾਮ ਕ੍ਰੋਧ ਦੇ ਜੋ ਕਾਮ ਕ੍ਰੋਧ ਆਦਿ ਵਿਕਾਰਾਂ ਵਾਲਾ ਦੁਸ਼ਟ ਸੁਭਾਅ ਪਰਮੇਸ਼ਰ ਦੇ ਜਸ ਬੇਗਾਨਾ ਤੇ ਗਾਨਾ ਗਾਉਣ ਤੋਂ ਬੇਬਿਨਾ ਜਿਹੜਾ ਰਹਿੰਦਾ ਸੀ, ਕਹਿੰਦੇ ਇਹ ਫਿਰ ਸੰਤ ਜਨਾਂ ਨੇ ਨਿਮਰਤਾ ਰੂਪੀ ਤਲਵਾਰ ਦੇ ਨਾਲ ਛੇਦਿਓ ਕੱਟ ਹੀ ਦਿੱਤਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਜੀ,
ਤੁਮ ਹੀ ਸੁੰਦਰ ਤੁਮ ਹੈ ਸਿਆਨੇ।
ਹੇ ਪਰਮੇਸ਼ਰ, ਤੂੰ ਹੀ ਸਤ ਚਿਤ ਆਨੰਦ ਸਰੂਪ ਹੋਣ ਕਰਕੇ ਸੁੰਦਰ ਸਰੂਪ ਹੈ, ਤੁਮੇ ਤੂੰ ਹੀ ਘਟ ਘਟ ਦੀ ਜਾਣਨ ਕਰਕੇ ਸਿਆਣੇ ਸਿਆਣਪ ਵਾਲਾ ਹੈ, ਅੰਤਰਜਾਮੀ ਹੈ। ਇਹ ਤੁਮ ਹੀ
ਸੁਗਰ ਸੁਜਾਨਾ।
ਤੂੰ ਹੀ ਜੀਵਾਂ ਦੀਆਂ ਸੁਗਰ ਸ੍ਰੇਸ਼ਟ ਘਾਟਤਾ ਕਰਨ ਵਾਲਾ ਹੈ, ਸ਼ਾਸਤਰ ਗਿਆਨ ਦੀ ਸੁਜਾਨਾ ਸੁਜਾਨਤਾ ਦੇਣ ਵਾਲਾ ਹੈ, ਜਾਂ ਸ਼ੁਭ ਗੁਣਾਂ ਦੀਆਂ ਸ੍ਰੇਸ਼ਟ ਘਾਟਤਾ ਘਟ ਕੇ ਸੁਜਾਨਾ ਉੱਤਮ ਗਿਆਨ ਦੁਆਰਾ ਆਪਣੇ ਸਰੂਪ ਦੀ ਗਿਆਨ ਦੇਣ ਵਾਲਾ ਹੈ।
ਸਗਲ ਜੋਗ ਅਰ ਗਿਆਨ ਧਿਆਨ।
ਤੇ ਸਗਲ ਸਾਰੇ ਯੋਗਾ ਜਿਹੜੇ ਸਗਲ ਸਾਰੇ ਯੋਗਾਭਿਆਸ ਕਰਨ ਵਾਲੇ ਜਿਹੜੇ ਪੁਰਖ ਨੇ, ਉਹਨਾਂ ਪੁਰਖਾਂ ਅਰ ਅਤੇ ਤੱਤਾਂ ਦੇ ਸਿਆਣੇ ਜਿਹੜੇ ਗਿਆਨਵਾਨ ਤੇ ਉਹ ਕਰਨ ਵਾਲੇ, ਤੇ ਇਸ ਪ੍ਰਕਾਰ ਉਹ ਪੁਰਖ ਜਿਹੜੇ ਨੇ ਪਤੰਜਲੀਆਂ ਦਾ ਧਿਆਨ, ਸਾਂਖੀਆਂ ਦਾ ਗਿਆਨ ਇਤਿਆਦਿਕ ਜਿਹੜੇ ਸ਼ਾਸਤਰਾਂ ਵਾਲੇ ਹਨ, ਉਹਨਾਂ ਦੀਆਂ ਬਿਰਤੀਆਂ ਦਾ ਜੋ ਹੈ
ਇੱਕ ਨਿਮਖ ਨਾ ਕੀਮਤ ਜਾਨਾ।
ਇਹ ਧਿਆਨਾਂ ਦੁਆਰਾ ਬਿਰਤੀਆਂ ਨਿਰੋਧ ਕਰਨ ਵਾਲੇ ਪੁਰਖ ਜਿਹੜੇ ਇਹਨਾਂ ਸਾਰਿਆਂ ਨੇ ਇੱਕ ਨਿਮਖ ਛਿੰਨ ਮਾਤਰ ਵੀ ਤੇ ਇਸ ਰੂਪ ਦੇ ਆਨੰਦ ਦੀ ਕੀਮਤ ਨੂੰ ਨਹੀਂ ਜਾਣਿਆ ਹੈ, ਜਾਨਣਾ ਨਹੀਂ ਕੀਤਾ ਹੈ।
ਤੁਮ ਹੀ ਨਾਇਕ ਤੁਮ ਹੈ ਛਤਰਪਤ।
ਪਰਮੇਸ਼ਰ, ਤੂੰ ਹੀ ਸਭ ਦਾ ਨਾਇਕ ਪ੍ਰੇਰਕ ਹੈ, ਨਾਇਕ ਮਾਲਕ ਹੈ, ਤੂੰ ਹੀ ਛਤਰਪਤ ਛਤਰ ਦਾ ਸੋਮੀ ਰਾਜਾ ਹੈ, ਜਾਂ ਛਤਰਾਂ ਵਾਲੇ ਬਰਮਾ ਆਦਿ ਦਾ ਪਤੀ ਮਾਲਕ ਹੈ ਤੂੰ।
ਤੁਮ ਪੂਰ ਰਹੇ ਭਗਵਾਨਾ।
ਇਹ ਭਗਵਾਨਾ ਪਰਮੇਸ਼ਰ, ਤੂੰ ਹੀ ਸਾਰੇ ਥਾਵਾਂ ਵਿੱਚ ਪੂਰਨ ਹੋ ਰਿਹਾ ਹੈ।
ਪਾਵ ਦਾਨ ਸੰਤ ਸੇਵਾ ਹਰ।
ਇਹ ਹਰ ਪਰਮੇਸ਼ਰ, ਤੇਰਾ ਨਾਮ ਜਪਣ ਵਾਲੇ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਸੇਵਾ ਟਹਿਲ ਕਰਨ ਰੂਪ ਦਾਨ ਮੈਨੂੰ ਪਾਵੋ ਪਾਉਣਾ ਕਰੋ, ਇਹ ਮੇਰੇ ਤੇ ਕਿਰਪਾ ਕਰੋ। ਹੇ ਹਰ ਪਰਮੇਸ਼ਰ, ਜਿਹੜਾ ਤੇਰਾ ਨਾਮ ਜਪਣ ਵਾਲੇ ਸੰਤ ਜਨ ਨੇ ਸ਼ਾਂਤ ਆਤਮਾ, ਉਹਨਾਂ ਪੁਰਖਾਂ ਦੀ ਸੇਵਾ ਦਾ ਦਾਨ ਮੈਨੂੰ ਬਖਸ਼ ਦਿਓ, ਮੇਰੀ ਬੁੱਧ ਰੂਪੀ ਝੋਲੀ ਚ ਪਾਉਣਾ ਕਰੋ ਮਹਾਰਾਜ।
ਨਾਨਕ ਸਤਿਗੁਰਬਾਨਾ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਹੇ ਪਰਮੇਸ਼ਰ, ਮੈਂ ਤੇਰੇ ਉਪਰੋਂ ਸਦ ਸੈਂਕੜੇ ਵਾਰੀ ਕੁਰਬਾਨਾ ਬਲਿਹਾਰ ਜਾਂਦਾ ਹਾਂ ਜੀ।
ਸਾਰਗ ਮਹੱਲਾ ਪੰਜਵਾਂ।
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਮੇਰਾ ਮਨ ਚੀਤ ਆਏ ਪ੍ਰੈ ਰੰਗਾ।
ਮੇਰੇ ਮਨ ਹਿਰਦੇ ਵਿੱਚ ਗੁਰੂ ਉਪਦੇਸ਼ ਦੁਆਰਾ ਪ੍ਰੈ ਪਿਆਰੇ ਅਕਾਲ ਪੁਰਖ ਦਾ ਰੰਗਾ ਆਨੰਦ ਪ੍ਰੇਮ ਚੀਤ ਚਿੱਤ ਵਿੱਚ ਆਏ ਆ ਕੇ ਵਸ ਗਿਆ ਹੈ, ਤੇ ਪਿਆਰੇ ਦੇ ਮਿਲਣ ਦਾ ਆਨੰਦ ਚੀਤ ਚੇਤੇ ਆ ਗਿਆ ਮੈਨੂੰ ਕਿ ਇਹ ਆਨੰਦ ਲੈਣ ਵਾਲਾ ਹੈ।
ਬਿਸਰਿਓ ਧੰਦ ਬੰਧ ਮਾਇਆ ਕੋ।
ਜੋ ਮਾਇਆ ਦੇ ਧੰਦ ਧੰਦਿਆਂ ਦਾ ਜਿਹੜਾ ਬੰਧ ਬੰਧਨ ਸੀ ਉਹ ਪਰਮੇਸ਼ਰ ਦੀ ਕਿਰਪਾ ਕਰਕੇ ਬਿਸਰਿਓ ਬਿਸਰ ਗਿਆ। ਅਤੇ ਫਿਰ
ਰਜਨ ਸਬਾਈ ਜੰਗਾ।
ਸਬਾਈ ਸਾਰੀ ਤੇ ਜਿਹੜੀ ਰਜਨ ਨਾਮ ਹੈ ਰਾਤ ਦਾ, ਰਜਨੀ ਰਾਤ ਨੂੰ ਕਹਿੰਦੇ ਨੇ, ਉਹ ਰਜਨ ਰਾਤ ਆਲਸ ਦੇ ਨਾਲ ਜੰਗਾ ਯੁੱਧ ਕਰਦਿਆਂ ਗੁਜ਼ਰਦੀ ਹੈ। ਸਾਰੀ ਅਵਸਥਾ ਰੂਪੀ ਰਾਤ ਕਾਮ ਆਦਿਕ ਵਿਕਾਰਾਂ ਨਾਲ ਜੰਗ ਕਰਦਿਆਂ ਗੁਜ਼ਰਦੀ ਰਹੀ ਹੈ। ਹੁਣ ਸਾਰੀ ਅਵਸਥਾ ਰੂਪੀ ਰਾਤ ਸਿਮਰਨ ਦੇ ਵਿੱਚ ਜੰਗਾ ਜਾਗਣਾ ਕੀਤਾ ਹੈ। ਇਹ ਜਿਹੜਾ ਉੱਦਮ ਹੈ, ਇੱਕ ਤਾਂ ਇਹ ਸੂਰਮ ਹੈ, ਇਹਦੇ ਮੁਕਾਬਲੇ ਵਿੱਚ ਆਲਸ ਹੈ ਜਿਹੜੀ, ਉਹ ਵੀ ਸੂਰਮ ਹੈ। ਹੁਣ ਆਲਸ ਦੇ ਨਾਲ ਯੁੱਧ ਹੁੰਦਾ ਹੈ। ਰੋਜ਼ ਜਦੋਂ ਸਵੇਰੇ ਆਪਾਂ ਉੱਠਦੇ ਹਾਂ, ਜੀ ਤਾਂ ਨਹੀਂ ਕਰਦਾ ਹੁੰਦਾ ਉੱਠਣ ਨੂੰ, ਉਹ ਬੈਰੀ ਹੈ ਸਾਡਾ ਜਿਹੜਾ ਕਹਿੰਦਾ ਵੀ ਉੱਠਣਾ। ਅਤੇ ਜਿਹੜਾ ਉੱਦਮ ਹੈ ਉਹ ਸ਼ਸਤਰ ਲੈ ਕੇ ਆਉਂਦਾ, ਗੁਰੂ ਦੇ ਸ਼ਸਤਰ ਵੀ ਤੈਨੂੰ ਹੁਕਮ ਕੀ ਹੈ, ਤੂੰ ਗੁਰੂ ਕਾ ਸਿੱਖਾ ਉੱਠ। ਉਹ ਸ਼ਸਤਰਾਂ ਦੇ ਨਾਲ ਜਿਹੜਾ ਭਾਰੂ ਪੈ ਜਾਂਦਾ ਵੀ ਉਹ ਜਿੱਤ ਜਾਂਦਾ। ਕਈਆਂ ਦਾ ਆਲਸ ਸੂਰਮਾ ਇਹੋ ਜਿਹਾ ਵੀ ਢਾਕ ਹੀ ਰੱਖਦਾ, ਉਹਨੂੰ ਉੱਠਣੇ ਨਹੀਂ ਦਿੰਦਾ। ਜਿਹੜਾ ਉੱਦਮ ਸੂਰਮਾ ਜਿਹੜਾ ਉਹ ਜਿੱਤ ਜਾਂਦਾ ਗੁਰੂ ਦੀ ਕਿਰਪਾ ਦੇ ਨਾਲ, ਉਹ ਉੱਠ ਕੇ ਇਸ਼ਨਾਨ ਕਰ ਲੈਂਦਾ, ਨਿਤਨੇਮ ਕਰਦਾ। ਇਉਂ ਜੰਗ ਕਰਦਿਆਂ ਰਾਤ ਉਮਰ ਰੂਪੀ ਰਾਤ ਗੁਜ਼ਰਦੀ ਹੈ। ਕਾਮ ਕ੍ਰੋਧ ਦੇ ਨਾਲ ਜੰਗ ਕਰਦਿਆਂ ਗੁਜ਼ਰਦੀ ਹੈ। ਕਦੇ ਕਾਮ ਭਾਰੂ ਪੈ ਗਿਆ, ਕਦੇ ਵਸਤ ਵਿਚਾਰ ਭਾਰੂ ਪੈ ਗਿਆ, ਇਸ ਪ੍ਰਕਾਰ ਦੱਸ ਰਿਹਾ। ਇਹ ਅੰਤਰੀ ਭਾਵ ਸਮਝਣਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ ਜੇ
ਹਰ ਸੇਵਾ ਹਰ ਹਿਰਦੈ ਬਸਾਵੋ।
ਹਰ ਪਰਮੇਸ਼ਰ ਦੀ ਸਰੀਰ ਕਰਕੇ ਸੇਵੋ ਟਹਿਲ ਕਰਦਾ ਹਾਂ। ਹਰ ਪਰਮੇਸ਼ਰ ਨੂੰ ਇਹਦੇ ਹਿਰਦੇ ਵਿੱਚ ਵਸਾਵੋ ਵਸਾਉਣਾ ਕੀਤਾ ਹੈ।
ਹਰ ਪਾਇਆ ਸਤਸੰਗਾ।
ਹਰ ਪਰਮੇਸ਼ਰ ਨੂੰ ਸਤਸੰਗਾ ਸਤਸੰਗ ਦੁਆਰਾ ਪਾਇਆ ਪਾਉਣਾ ਕੀਤਾ ਹੈ।
ਐਸੋ ਮਿਲਿਓ ਮਨੋਹਰ ਪ੍ਰੀਤਮ।
ਮੈਨੂੰ ਐਸੋ ਅਜਿਹਾ ਮਨੋਹਰ ਮਨ ਨੂੰ ਹਰਨ ਵਾਲਾ ਸੁੰਦਰ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਉਹ ਪਰਮੇਸ਼ਰ ਮਿਲਿਓ ਮਿਲਿਆ ਹੈ। ਜਿਸ ਕੋਲੋਂ
ਸੁਖ ਪਾਏ ਮੁਖ ਮੰਗਾ।
ਜਿਹਦੇ ਕੋਲੋਂ ਮੁਖ ਮੂੰਹੋਂ ਮੰਗੇ ਸੁਖ ਪਾ ਲੈਣ, ਜੋ ਮੂੰਹੋਂ ਮੰਗਿਆ ਉਹੀ ਸੁਖ ਪ੍ਰਾਪਤ ਆਓਗੇ। ਸਭ ਤੋਂ ਵੱਡਾ ਆਤਮਕ ਸੁਖ ਹੈ, ਇਦੋਂ ਵੱਡਾ ਹੋਰ ਕੋਈ ਸੁਖ ਹੈ ਹੀ ਨਹੀਂ। ਸਾਰੇ ਸੁਖ ਉਹਦੇ ਕੋਲ ਹੀ ਹਨ। ਸਤਿਗੁਰ ਆਇਓ ਸਰਨ ਤੁਹਾਰੀ, ਮਿਲਿਆ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਮਾਰ। ਸਾਰੀਆਂ ਚਿੰਤਾ ਦੂਰ ਹੋ ਗਈਆਂ।
ਪ੍ਰਿਉ ਆਪਣਾ ਗੁਰ ਬਸ ਕਰ ਦੀਨਾ।
ਆਪਣਾ ਆਪਣਾ ਸਾਰਿਆਂ ਦਾ ਆਤਮਾ ਰੂਪ ਮੇਰਾ ਪਿਆਰਾ ਪ੍ਰਿਉ ਪਤੀ ਪਰਮੇਸ਼ਰ ਹੈ। ਉਹ ਹੁਣ ਗੁਰੂ ਗੁਰਾਂ ਨੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਬਸ ਅਧੀਨ ਬਸ ਕਰ ਦਿੱਤਾ। ਸਖੀ ਬਸ ਆਇਆ ਫਿਰ ਛੋੜ ਨਾ ਜਾਇਆ, ਇਹ ਰੀਤ ਭਲੀ ਭਗਵੰਤ ਉਹ ਬਸ ਕਰ ਦਿੱਤਾ ਹੈ।
ਭੋਗੋ ਭੋਗ ਨਿਸੰਗਾ।
ਤੇ ਇਸ ਕਰਕੇ ਫਿਰ ਮੈਂ ਬ੍ਰਹਮਾਨੰਦ ਰੂਪੀ ਭੋਗਾਂ ਨੂੰ ਭੋਗ ਕੇ ਨਿਸੰਗਾ ਸੰਖਾ ਤੋਂ ਰਹਿਤ ਹੋ ਕੇ ਆਤਮਾਨੰਦ ਦੇ ਰਸ ਨੂੰ ਭੋਗੋ ਤੇ ਭੋਗ ਦਾ ਮਾਣਦਾ ਹਾਂ।
ਨਿਰਭਉ ਭਏ ਨਾਨਕ ਭਉ ਮਿਟਿਆ।
ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਨਿਰਭਉ ਡਰ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਭਏ ਹੋ ਗਿਆ ਹਾਂ। ਮੇਰਾ ਜੰਮਣ ਮਰਨ ਦਾ ਭਉ ਡਰ ਵੀ ਸਾਰਾ ਮਿਟਿਆ, ਉਹ ਮਿਟ ਗਿਆ ਹੈ, ਉਹ ਵੀ ਨਹੀਂ ਰਿਹਾ ਹੈ।
ਹਰ ਪਾਇਓ ਪਾਠੰਗਾ।
ਕਿਉਂਕਿ ਨਾਮ ਸਿਮਰਨ ਰੂਪੀ ਪਾਠੰਗਾ ਪਾਠ ਦੇ ਅੰਗ ਪੱਖ ਕਰਕੇ ਹਰ ਪਰਮੇਸ਼ਰ ਨੂੰ ਪਾਇਓ ਪਾ ਲਿਆ। ਭਾਵ ਕੀ ਹੈ? ਗੁਰਾਂ ਦੀ ਪਠੰਗਾ ਮਿਹਰ ਕਰਕੇ, ਇਹ ਵੀ ਅਰਥ ਹੈ। ਸੰਤ ਜਨਾਂ ਦੀ ਸੰਗਤ ਦੇ ਪਠੰਗਾ ਸਬੱਬ ਕਰਕੇ, ਪਾਠੰਗਾ ਦਾ ਅਰਥ ਸਬੱਬ ਹੀ ਹੁੰਦਾ, ਹਰ ਪਰਮੇਸ਼ਰ ਨੂੰ ਪਾ ਲਿਆ। ਜਦ ਪਰਮੇਸ਼ਰ ਨੇ ਕਿਰਪਾ ਕਰਕੇ ਸਤਸੰਗ ਜੀ ਪਾਠੰਗਾ ਪਠਾਉਣਾ ਕੀਤਾ, ਭੇਜਣਾ ਕੀਤਾ, ਤਾਂ ਪਰਮੇਸ਼ਰ ਨੂੰ ਪਾਉਣਾ ਕੀਤਾ। ਇਹ ਸਾਰੇ ਸੰਪਰਦਾ ਦੇ ਵਿੱਚ ਅਰਥ ਕੀਤੇ ਜਾਂਦੇ ਹਨ ਜੀ।
ਸਾਰਗ ਮਹੱਲਾ ਪੰਜਵਾਂ।
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕੇ ਹੋਰ ਕਿਰਪਾ ਕਰਦੇ ਨੇ ਜੀ।
ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ।
ਹਰ ਪਰਮੇਸ਼ਰ ਜੀ ਦੇ ਦਰਸ਼ਨ ਦੀਦਾਰ ਨੂੰ ਦੀਦਾਰਾਂ ਵਾਸਤੇ ਉਹਨਾਂ ਤੋਂ ਮੈਂ ਕੁਰਬਾਨੀ ਬਲਿਹਾਰ ਜਾਂਦਾ ਹਾਂ।
ਬਚਨ ਨਾਦ ਮੇਰੇ ਸ੍ਰਵਨ ਹੋ ਪੂਰੇ।
ਸਤਿਗੁਰਾਂ ਦੇ ਨਾਦ ਬ੍ਰਹਮ ਦੀ ਸਖਿਆਤਤਾ ਵਾਲੇ ਜਾਂ ਜੀਵ ਈਸ ਦੀ ਏਕਤਾ ਵਾਲੇ ਬਚਨ ਬਾਕ ਮੇਰੇ ਸ਼ਰਧਾ ਤੇ ਵਿਸ਼ਵਾਸ ਰੂਪੀ ਸ੍ਰਵਨ ਹੋ ਜਿਹੜੇ ਕੰਨ ਨੇ, ਇਹਨਾਂ ਕੰਨਾਂ ਵਿੱਚ ਹਰ ਵਕਤ ਪੂਰੇ ਭਰੇ ਰਹਿੰਦੇ ਹਨ। ਜਾਂ ਜੋ ਗੁਰਾਂ ਨੇ ਪਵਿੱਤਰ ਬਚਨ ਸ਼ਬਦ ਰੂਪ ਵਿੱਚ ਸਰਵਣ ਕਰਵਾਏ ਹਨ, ਉਹ ਨਾਦ ਬਾਜਿਆਂ ਦੀ ਨਿਆਈ ਮੇਰੇ ਕੰਨਾਂ ਦੇ ਵਿੱਚ ਪੂਰਨ ਹਨ।
ਦੇਹਾ ਪ੍ਰੈ ਅੰਕ ਸਮਾਨੀ।
ਮੇਰੀ ਦੇਹਾ ਸੂਖਮ ਦੇਹੀ ਜਾਂ ਫਿਰ ਮੇਰੀ ਦੇਹਾ ਬੁੱਧੀ ਵੀ ਪ੍ਰੈ ਪਿਆਰੇ ਦੇ ਅੰਕ ਪ੍ਰੇਮ ਵਿੱਚ ਸਮਾਨੀ ਸਮਾ ਗਈ ਹੈ, ਪਾਵਲੀਨ ਹੋ ਗਈ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ।
ਛੂਟਰ ਤੇ ਗੁਰ ਕੀ ਸੁਹਾਗਨ।
ਵਾਹਿਗੁਰੂ ਦੇ ਭਜਨ ਤੋਂ ਛੂਟਰ ਛੁੱਟਰ ਹੋਈ ਸੀ। ਤੇ ਭਾਵ ਕੀ ਹੈ ਕਿ ਜਿਸ ਤਰ੍ਹਾਂ ਪਤੀ ਨੇ ਛੱਡ ਦਿੱਤੀ ਹੋਵੇ ਔਰਤ, ਕਹਿੰਦੇ ਉਹ ਤਾਂ ਦੁਨਿਆਵੀ ਹੈ, ਪਤੀ ਦਾ ਕਸੂਰ ਵੀ ਹੋ ਸਕਦਾ, ਪਤਨੀ ਦਾ ਵੀ ਹੋ ਸਕਦਾ। ਪਰ ਹੇ ਵਾਹਿਗੁਰੂ, ਤੇਰੇ ਭਜਨ ਤੋਂ ਛੁੱਟੜ ਹੋਈ ਹੋਈ ਸੀ, ਭਾਵ ਮੇਰੀ ਸੁਰਤ ਜਿਹੜੀ ਹੈ ਨਾ ਭਜਨ ਨਹੀਂ ਸੀ ਕਰਦੀ। ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਸੁਹਾਗਨ ਆਨੰਦ ਸੀ ਨਾ, ਸੁਹਾਗ ਆਨੰਦ ਵਾਲੀ, ਇਹ ਹੁਣ ਮੈਨੂੰ ਬਣਾਉਣਾ ਕੀਤਾ। ਬਣਾਉਣਾ ਜਿਹੜੀ ਕੀ ਕੀਤੀ ਹੈ ਬਣਾ ਦਿੱਤੀ ਹੈ ਕਿਰਪਾ ਕਰ ਦਿੱਤੇ
ਹਰ ਪਾਇਓ ਸੁਗੜ ਸੁਜਾਨੀ
ਇਸ ਕਰਕੇ ਸੁਗੜ ਸ੍ਰੇਸ਼ਟ ਘਾਟ ਤੋਂ ਸ਼ੁਭ ਗੁਣਾਂ ਦੀ ਘੜਨ ਵਾਲੇ ਸੁਜਾਨੀ ਅੰਤਰਜਾਮੀ ਹਰ ਪਰਮੇਸ਼ਰ ਨੂੰ ਪਾਇਓ ਪਾ ਲਿਆ ਇਹ ਹੈ ਉਹ ਪਤੀ ਜਿਹੜਾ ਛੱਡ ਕੇ ਕਦੇ ਜਾਂਦਾ ਨਹੀਂ ਦੁਨਿਆਵੀ ਪਤੀ ਨਿਰਾਦਰ ਵੀ ਕਰਦੇ ਨਿਰਾਦਰ ਨਹੀਂ ਕਰਦਾ ਆਦਰੀ ਕਰਦਾ ਉਹ ਪਾ ਲਿਆ ਐਸਾ ਪਤੀ ਪਰਮੇਸ਼ਰ ਵਾਹਿਗੁਰੂ
ਜਿਹ ਕਰਮ ਹੈ ਬੈਸਨ ਨਹੀਂ ਪਾਵਤ
ਜਿਸ ਸਰੂਰ ਰੂਪੀ ਘਰ ਦੇ ਮਹਿ ਵਿਚ ਮੈਂ ਪਹਿਲਾਂ ਪ੍ਰਮਾਣਗਤ ਸੰਸਾ ਪ੍ਰਮੇਹਗਤ ਸੰਸਾ ਇਨ੍ਹਾਂ ਸੰਸਿਆ ਕਰਕੇ ਬੈਠਣ ਇਸਤ ਨਹੀਂ ਪ੍ਰਾਪਤ ਪਾਉਂਦਾ ਸੀ ਤੇ ਹੁਣ ਫਿਰ
ਸੋ ਥਾਨ ਮਿਲਿਓ ਬਾਸਾਨੀ
ਹੁਣ ਸੋ ਉਹ ਸਰੂਪ ਰੂਪੀ ਥਾਂ ਜਾਂ ਤੁਰਿਆ ਪਦ ਰੂਪੀ ਥਾਨ ਥਾਂ ਜਿਹੜਾ ਬਾਸਾਨੀ ਬਸਣ ਵਾਸਤੇ ਮੈਨੂੰ ਮਿਲਿਓ ਮਿਲ ਗਿਆ ਹੈ
ਉਨਕੈ ਬਸ ਆਯੋ ਭਗਤ ਬਛਲ
ਭਗਤੀ ਕਰਨ ਵਾਲੇ ਜਿਹੜੇ ਭਗਤਾਂ ਦਾ ਬਛਲ ਪਿਆਰਾ ਹੈ ਇਹ ਜਿਹੜਾ ਬਛਲ ਸ਼ਬਦ ਹੈ ਨਾ ਤੇ ਇਹਦਾ ਇੰਨਾ ਕੁ ਭੇਦ ਹੈਗਾ ਵੀ ਜਿਹੜਾ ਸਾਰਸੁਤ ਵਿਆਕਰਨ ਹੈ ਉਹਦੇ ਚ ਬਤਸਲ ਹੈ ਉਹ ਸੰਸਕ੍ਰਿਤ ਵਾਲੇ ਕਹਿੰਦੇ ਨੇ ਵੀ ਇਹ ਬਤਸਲ ਸ਼ਬਦ ਹੈ ਪਰ ਪਾਣਨੀ ਰਿਸ਼ੀ ਵਾਲਾ ਜਿਹੜਾ ਇਹ ਪੱਕਾ ਪ੍ਰਯੋਗ ਹੈ ਬਛਲ ਮਹਾਰਾਜ ਨੇ ਪੱਕਾ ਪ੍ਰਯੋਗ ਵਰਤਿਆ ਉਹ ਕੱਚਾ ਪ੍ਰਯੋਗ ਹੈ ਇਸ ਕਰਕੇ ਇਹ ਇੰਨਾ ਕੁ ਇਹਦਾ ਭੇਦ ਹੈ ਤੇ ਭਗਤਾਂ ਦਾ ਬਛਲ ਪਿਆਰਾ ਪਰਮੇਸ਼ਰ ਉਹਨਾਂ ਦੇ ਬਸ ਅਧੀਨ ਬਸ ਆਇਓ ਆ ਗਿਆ ਹੈ ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ ਤੇ ਭਗਤ ਉਹਦੇ ਬਸ ਹੋਏ ਤਾਂ ਉਹਨਾਂ ਦੇ ਬਸ ਹੋਇਆ ਹੈ
ਜਿਨ ਰਾਖੀ ਆਨ ਸੰਤਾਨੀ
ਜਿਨ੍ਹਾਂ ਨੇ ਸੰਤਾਨੀ ਸੰਤਾਂ ਦੀ ਆਨ ਇੱਜ਼ਤ ਵਡਿਆਈ ਰਾਖੀ ਰੱਖੀ ਹੈ ਸੰਤ ਪੁਣੇ ਦੀ ਆਨ ਟੇਕ ਰੱਖੀ ਹੈ
ਕਹੋ ਨਾਨਕ ਹਰ ਸੰਗ ਮਨ ਮਾਨਿਆ
ਕਥਨ ਕਰਦੇ ਹਨ ਕਹੋ ਕਥਨ ਕਰਦੇ ਹਨ ਕਿ ਹੁਣ ਹਰ ਪਰਮੇਸ਼ਰ ਦੇ ਸੰਗ ਨਾਲ ਮਨ ਚਿਤ ਮਾਨਿਆ ਮੰਨ ਗਿਆ ਹੈ ਸਾਡਾ
ਸਭ ਚੂਕੀ ਕਾਣ ਲੁਕਾਨੀ
ਇਹ ਲੁਕਾਨੀ ਲੁਕਾਈ ਦੀ ਕਾਣ ਕਨੌੜ ਸਭ ਸਾਰੀ ਚੁੱਕੀ ਗਈ ਹੈ ਬੇਮੁਤਾਜ ਹੋ ਗਏ ਹਾਂ
ਸਾਰਗ ਮਹੱਲਾ ਪੰਜਵਾ
ਸਾਰਗ ਰਾਗ ਦੇ ਪੰਜਵੇਂ ਪਾਤਸ਼ਾਹ ਕੇ ਫਰਮਾਉਂਦੇ ਆ ਜੀ
ਅਬ ਮੇਰੋ ਪੰਚਾ ਤੇ ਸੰਗ ਟੂਟਾ
ਅਬ ਹੁਣ ਮੇਰੋ ਮੇਰਾ ਪੰਚਾਂ ਜਿਹੜੇ ਪੰਚ ਕਿਹੜੇ ਨੇ ਕਾਮ ਕਰੋ ਲੋਭ ਹੰਕਾਰ ਆਦਿ ਇਹਨਾਂ ਤੋਂ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਇਹਨਾਂ ਤੋਂ ਸੰਗ ਟੂਟਾ ਟੁੱਟ ਗਿਆ ਕਹਿੰਦਾ ਉਹ ਫਲਾਣੇ ਦੇ ਨਾਲ ਤਾਂ ਜੀ ਮੇਰੀ ਹੁਣ ਬਣਦੀ ਨਹੀਂ ਹੈ ਟੁੱਟ ਗਈ ਹੈ ਉਹਦੇ ਨਾਲ ਪ੍ਰੀਤੀ ਟੁੱਟ ਗਈ ਇਹਨਾਂ ਦੇ ਨਾਲ ਪ੍ਰੀਤੀ ਟੁੱਟ ਗਈ ਹੈ
ਦਰਸ਼ਨ ਦੇਖ ਭੈ ਮਨ ਆਨੰਦ
ਦਾ ਦੀਦਾਰ ਦੇਖ ਕਰਕੇ ਮੇਰੇ ਚਿੱਤ ਦੇ ਵਿੱਚ ਆਨੰਦ ਪ੍ਰਾਪਤ ਭੈ ਹੋ ਗਿਆ ਹੈ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ ਮਨ ਦੇ ਵਿੱਚ
ਗੁਰ ਕਿਰਪਾ ਤੇ ਛੂਟਾ
ਅਤੇ ਗੁਰਾਂ ਦੀ ਕਿਰਪਾ ਮਿਹਰ ਤੋਂ ਵਿਸ਼ਿਆਂ ਦਾ ਸਾਥ ਛੂਟਾ ਛੁੱਟ ਗਿਆ ਹੈ ਕਹਿੰਦੇ ਵੀ ਬੜਾ ਮਾੜਾ ਬੰਦਾ ਸੀ ਮਸਾਂ ਕਹਿੰਦੇ ਗੁਰੂ ਪਰਮਾਤਮਾ ਨੇ ਕਿਰਪਾ ਕੀਤੀ ਚੰਗਾ ਹੋਇਆ ਮੇਰਾ ਮਨਮੁੱਖਾਂ ਨਾਲ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਚੰਗਾ ਉਹਦੇ ਨਾਲ ਸੰਗ ਟੁੱਟ ਗਿਆ ਅੱਗੇ ਸਤਾਈ ਦੇ ਕਹਿੰਦੇ ਨੇ ਜੀ
ਬਿਖਮ ਥਾਨ ਬਹੁਤ ਬਹੁਤ ਧਰੀਆ
ਬਿਖਮ ਬੜੇ ਕਠਿਨ ਥਾਨ ਅਸਥਾਨ ਪੰਜਾਂ ਕੋਸ਼ਾਂ ਰੂਪੀ ਹਨ ਜਾਂ ਅਗਿਆਨ ਆਦਿ ਦੇ ਹਨ ਇਹ ਬਹੁਤ ਤੋਂ ਬਹੁਤ ਬਹੁਤ ਬਾਸ਼ਨਾ ਰੂਪੀ ਇਹ ਧਰੀਆ ਇਹ ਪੱਖ ਸਨ ਇਹ ਧਿਰਾਂ ਸਨ ਇਨ੍ਹਾਂ ਪੱਖਾਂ ਨੂੰ ਪਾਉਣ ਵਾਲੀਆਂ ਬਾਸ਼ਨਾਵਾਂ ਸਨ ਜੋ
ਅਨਕ ਰਾਖ ਸੂਰੂਟਾ
ਅਨੇਕਾਂ ਕਾਮ ਕ੍ਰੋਧ ਰੂਪੀ ਸੂਰੂਟਾ ਸੂਰਮੇ ਰਾਖ ਰਾਖੇ ਬਣੇ ਖੜੇ ਸਨ ਇਹ ਇਸ ਪ੍ਰਕਾਰ
ਬਿਖਮ ਗਾਰ ਕਰ ਪਹੁੰਚੈ ਨਾਹੀ
ਦੇਹ ਅਧਿਆਸ ਰੂਪੀ ਬਿਖਮ ਕਠਿਨ ਗਾਰ ਗੜੀ ਸੀ ਇਸ ਕਰਕੇ ਅੱਗੇ ਪਰਮੇਸ਼ਰ ਵੱਲ ਪਹੁੰਚੇ ਪਹੁੰਚਿਆ ਨਹੀਂ ਸੀ ਜਾਂਦਾ ਕਿਉਂਕਿ ਇਹ ਸੂਰਮੇ ਖੜੇ ਸੀ ਮੂਹਰੇ ਰੋਕਣ ਵਾਲੇ
ਸੰਤ ਸਾਨਥ ਭਏ ਲੂਟਾ
ਪਰ ਜਦ ਸਿਮਰਨ ਭਜਨ ਕਰਨ ਵਾਲੇ ਸੰਤ ਮਹਾਤਮਾ ਜਨਾਂ ਦਾ ਸਾਨਥ ਸੰਗ ਪ੍ਰਾਪਤ ਭਏ ਹੋ ਗਿਆ ਤਦ ਫਿਰ ਇਹਨਾਂ ਵਿਕਾਰਾਂ ਨੂੰ ਲੂਟਾ ਲੁੱਟ ਹੀ ਲਿਆ ਹੈ ਭਾਵ ਅਵਸਰੀ ਸੰਪਦਾ ਦੀ ਨਿਵਰਤੀ ਕਰਕੇ ਦੈਵੀ ਸੰਪਦਾ ਨੂੰ ਧਾਰਨ ਕਰ ਲਿਆ ਹੈ
ਬਹੁਤ ਖਜ਼ਾਨੇ ਮੇਰਾ ਪਾਲੈ ਪਰਿਆ
ਤੇ ਬਹੁਤ ਅਤਿਅੰਤ ਸ਼ੁਭ ਗੁਣਾਂ ਰੂਪੀ ਖਜ਼ਾਨੇ ਭੰਡਾਰੇ ਮੇਰੇ ਹਿਰਦੇ ਰੂਪੀ ਪਾਲੇ ਪੱਲੇ ਦੇ ਵਿੱਚ ਪਰਿਆ ਪਏ ਹਨ ਇਹ ਦੱਸਿਆ ਹੈ
ਅਮੋਲ ਲਾਲ ਆਖੂਟਾ
ਖੂਟਾ ਮੁੱਕਣ ਤੋਂ ਰਹਿਤ ਅਮੋਲ ਅਮੋਲਕ ਲਾਲ ਪਿਆਰੇ ਪਰਮੇਸ਼ਰ ਦਾ ਪਿਆਰ ਮਿਲਿਆ ਹੈ
ਜਨ ਨਾਨਕ ਪ੍ਰਭ ਕਿਰਪਾ ਧਾਰੀ
ਸਤਿਗੁਰੂ ਜੀ ਕਥਨ ਕਰਦੇ ਹਨ ਜਦ ਮੇਰੇ ਜਨ ਦਾਸ ਉੱਤੇ ਪ੍ਰਭ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਤ ਧਾਰੀ ਧਾਰਨ ਕੀਤੀ ਹੈ।
ਤੋ ਮਨ ਮਹਿ ਹਰ ਰਸ ਘੂਟਾ,
ਤੋ ਤਦ ਮੈਂ ਮਨ ਚਿੱਤ ਦੇ ਮਹਿ ਵਿੱਚ ਹਰ ਪਰਮੇਸ਼ਰ ਦੇ ਨਾਮ ਪ੍ਰੇਮ ਰੂਪੀ ਰਸ ਨੂੰ ਘੂਟਾ ਘੁੱਟ ਕੇ ਭਰਨਾ ਕੀਤਾ, ਘੁੱਟ ਭਰਨਾ ਕੀਤਾ ਉਹਦਾ ਭਾਵ ਘੁੱਟਾਂ ਭਰ ਭਰ ਕੇ ਪੀਣਾ ਕੀਤਾ ਹੈ।
ਸਾਰਗ ਮਹੱਲਾ ਪੰਜਵਾਂ,
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਅਬ ਮੇਰੋ ਠਾਕੁਰ ਸੋ ਮਨ ਲੀਨਾ।
ਅਬ ਹੁਣ ਇਸ ਕਾਲ ਵਿੱਚ ਤੇ ਮੇਰੋ ਮੇਰਾ ਠਾਕੁਰ ਮਾਲਕ ਪਰਮੇਸ਼ਰ ਦੇ ਸਿਉ ਨਾਲ ਮਨ ਜਿਹੜਾ ਚਿੱਤ ਹੈ ਨਾ ਲੀਨਾ ਲੀਨ ਹੋ ਗਿਆ ਹੈ।
ਪ੍ਰਾਣ ਦਾਨ ਗੁਰਪੂਰੈ ਜੀਆ,
ਜਦੋਂ ਪ੍ਰਾਣ ਪ੍ਰਾਣਾਂ ਦੇ ਆਸਰਾ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਨਾਮ ਜਾਂ ਗਿਆਨ ਦਾ ਦਾਨ ਪੂਰੇ ਪੂਰਨ ਗੁਰਾਂ ਨੇ ਸਤਿਗੁਰਾਂ ਨੇ ਦੀਆ ਦਿੱਤਾ ਦਿੱਤਾ ਹੈ, ਜਦੋਂ ਦੇ ਦਿੱਤਾ
ਉਰਝਾਇਓ ਜਉ ਜਲ ਮੀਨਾ,
ਤਦ ਮੇਰਾ ਮਨ ਇਉਂ ਪਰਮੇਸ਼ਰ ਦੇ ਨਾਲ ਉਰਝਾਇਓ ਮਿਲ ਗਿਆ, ਜਿਉਂ ਜਿਵੇਂ ਜਲ ਪਾਣੀ ਦੇ ਜ਼ਮੀਨਾਂ ਮੱਛੀ ਦਾ ਚਿੱਤ ਮਿਲਿਆ ਹੁੰਦਾ ਤੇ ਉਹਦਾ ਜੀਵਨ ਹੈ, ਇਸ ਕਰਕੇ ਮਿਲਿਆ ਹੁੰਦਾ, ਇਹੋ ਮਿਲ ਗਿਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਕਾਮ ਕ੍ਰੋਧ ਲੋਭ ਮਦ ਮੱਥਰ,
ਤੇ ਅੱਗੇ ਦੱਸਦੇ ਆ ਵੀ ਕਾਮ ਮੰਦ ਵਾਸ਼ਨਾ ਵਿਸ਼ੇ ਵਿੱਚ ਲਾ ਕੇ ਜੀਵਾਂ ਦਾ ਸੁਭਾਅ ਨੂੰ ਖਰਾਬ ਕਰਨ ਵਾਲੀ ਜਿਹੜੀ ਵਾਸ਼ਨਾ ਹੈ, ਚਿੱਤ ਦੀ ਬਿਰਤੀ ਨੂੰ ਤੀਖਣ ਕਰਨ ਵਾਲਾ ਕ੍ਰੋਧ ਗੁੱਸਾ, ਪਦਾਰਥਾਂ ਦਾ ਲੋਭ ਲਾਲਚ, ਗੁਣਾਂ ਦਾ ਮਦ ਹੰਕਾਰ, ਮੱਤਸਰ ਨਾਮ ਹੈ ਈਰਖਾ ਦਾ, ਇਹ ਇਤਿਹਾਸਕ ਇਹ ਜਿਹੜੇ ਹਨ।
ਇਹ ਅਰਪ ਸਗਲ ਦਾਨ ਕੀਨਾ,
ਇਹ ਸਗਲ ਸਾਰਾ ਕੁਝ ਗੁਰਾਂ ਦੇ ਚਰਨਾਂ ਦੇ ਉੱਤੇ ਅਰਪਣ ਜਾਣੀ ਭੇਟਾ ਕਰਕੇ ਦਾਨ ਦੇਣਾ ਕੀਤਾ, ਦਾਨ ਦਾ ਅਰਥ ਦੇਣਾ, ਭੇਟਾ ਹੀ ਕਰ ਦੇਣਾ ਕੀਤਾ, ਭਾਵ ਇਹਨਾਂ ਵਿਕਾਰਾਂ ਨੂੰ ਸਦਾ ਹੀ ਲਈ ਤਿਆਗ ਦੇਣਾ ਕੀਤਾ, ਗੁਰੂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਆ ਛੱਡਿਆ ਜੀ ਸਾਰਾ। ਇਹਨਾਂ ਸਭਨਾਂ ਦੀ ਨਿਮਿਰਤੀ ਕਰਨ ਵਾਲਾ ਗੁਰਾਂ ਨੇ ਮੈਨੂੰ ਨਾਮ ਬ੍ਰਹਮ ਗਿਆਨ ਦਾ ਦਾਨ ਅਰਪ ਦੇਣਾ ਕੀਤਾ ਹੈ, ਭਾਵ ਇਹ ਕਿਹਾ ਕਾਮ ਦੀ ਨਿਮਿਰਤੀ ਵਾਸਤੇ ਇਹ ਪਰੰਪਰਾ ਹੈ ਕਿ ਜਦੋਂ ਗੁਰਦੁਆਰੇ ਤੁਸੀਂ ਪੁਰਾਣੇ ਸਮੇਂ ਤੋਂ ਬਹੁਤ ਰਿਵਾਜ਼ ਸੀ, ਦੁੱਧ ਦਾ ਭਾਂਡਾ ਲੈ ਕੇ ਕੋਈ ਗੁਰਦੁਆਰੇ ਦੁੱਧ ਲੈ ਕੇ ਜਾਂਦਾ, ਉਹ ਖਾਲੀ ਨਹੀਂ ਸੀ ਮੋੜਦੇ, ਕਹਿੰਦੇ ਵੀ ਭਾਂਡੇ 'ਚ ਪ੍ਰਸ਼ਾਦ ਪਾ ਦਿਓ, ਅਤੇ ਉਂਝ ਵੀ ਕਿਸੇ ਦੇ ਅਖੰਡ ਪਾਠ ਹੁੰਦਾ, ਕੋਈ ਦਾਣੇ ਲਿਆਵੇ, ਆਟਾ ਲਿਆਵੇ, ਕੋਈ ਕੁਛ ਵੀ ਲਿਆਵੇ, ਅਤੇ ਚਾਹੇ ਗੁਰਦੁਆਰੇ ਹੈ ਚਾਹੇ ਸਾਂਝਾ ਅਖੰਡ ਪਾਠ ਹੈ, ਉਹ ਖਾਲੀ ਭਾਂਡਾ ਨਹੀਂ ਸੀ ਮੋੜਦੇ, ਕਹਿੰਦੇ ਇਹਦੇ 'ਚ ਪਾਓ ਕੁਛ ਮਰਿਆਦਾ। ਇਹ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਇਹ ਭਾਂਡਾ ਆਪਣਾ ਖਾਲੀ ਕਰ ਦਿੱਤਾ ਤਾਂ ਗੁਰੂ ਸਾਹਿਬ ਕਹਿੰਦੇ ਵੀ ਹੁਣ ਤੈਨੂੰ ਖਾਲੀ ਨਹੀਂ ਮੋੜਨਾ ਹੈ, ਲੈ ਤੈਨੂੰ ਕਾਮ ਦੀ ਨਿਵਿਰਤੀ ਵਾਸਤੇ ਵਸਤੂ ਵਿਚਾਰ ਦਾਨ ਦਿੱਤਾ, ਮੁੜ ਕੇ ਕਾਮ ਨੇੜੇ ਨਹੀਂ ਆਊ, ਕ੍ਰੋਧ ਦੀ ਨਿਵਿਰਤੀ ਤਾਂ ਕੀਤੀ ਹੈ ਤੈਨੂੰ ਸ਼ਾਂਤੀ ਦਿੱਤੀ, ਸ਼ਾਂਤ ਰਹੇਗਾ, ਲੋਭ ਦੀ ਨਿਵਿਰਤੀ ਵਾਸਤੇ ਤੈਨੂੰ ਸੰਤੋਖ ਦੇ ਦਿੱਤਾ, ਲੋਭ ਤੇਰੇ ਨੇੜੇ ਨਹੀਂ ਆਊ ਹੁਣ, ਹੰਕਾਰ ਦੀ ਨਿਵਿਰਤੀ ਵਾਸਤੇ ਤੈਨੂੰ ਨਿਮਰਤਾ ਦੇ ਦਿੱਤੀ, ਈਰਖਾ ਦੀ ਨਿਵਿਰਤੀ ਵਾਸਤੇ ਤੈਨੂੰ ਸਮਤਾ ਦਾ ਦਾਨ ਦੇ ਦਿੱਤਾ, ਖਾਲੀ ਭਾਂਡਾ ਨਹੀਂ ਤੇਰਾ ਹੁਣ ਮੋੜਨਾ ਹੈ, ਇਉਂ ਗੁਰੂ ਸਾਹਿਬ ਜੀ ਨੇ ਇਹ ਸਾਰਾ ਕੁਝ ਬਖਸ਼ ਕਰ ਦਿੱਤਾ ਦੇ ਦਿੱਤਾ।
ਮੰਤਰ ਦਿਰੜਾਏ ਹਰ ਔਖਦ ਗੁਰ ਦੀਓ,
ਜੋ ਸਤਿਗੁਰਾਂ ਨੇ ਅਗਿਆਨ ਆਦਿ ਰੋਗਾਂ ਦੀ ਨਿਵਿਰਤੀ ਵਾਸਤੇ ਹਰ ਪਰਮੇਸ਼ਰ ਦਾ ਨਾਮ ਰੂਪ ਮੰਤਰ ਦਿਰੜਾਏ ਦ੍ਰਿੜ ਪ੍ਰਪੱਕ ਕਰਾ ਦਿੱਤਾ ਹੈ, ਇਹ ਜਿਹੜਾ ਹੈ ਇਹੋ ਗੁਰੂ ਸਾਹਿਬ ਦੇ ਜਿਹੜਾ ਮੰਤਰ ਦਿੱਤਾ ਹੈ, ਗੁਰ ਸਤਿਗੁਰਾਂ ਨੇ ਔਖਦ ਦਵਾਈ ਦੀਓ ਦੇਣਾ ਕੀਤੀ ਹੈ, ਇਹ ਦਵਾਈ ਜਿਹੜੀ ਹੈ ਇਹ ਜਦੋਂ ਰੋਗਾਂ ਤੋਂ ਰਹਿਤ ਹੋ ਗਿਆ ਫਿਰ, ਅਤੇ ਇਹ ਸਭ ਤੋਂ ਵੱਡੀ ਹੋਮੇ ਦੀ ਜਿਹੜੀ ਬਿਮਾਰੀ ਹੈ, ਹੋਮੇ ਦੀਰਘ ਰੋਗ ਹੈ, ਅਤੇ ਇਹਨੂੰ ਕੱਟਦਾ ਕੌਣ ਹੈ, ਇਹ ਦਵਾਈ ਕਿਹੜੀ ਹੈ ਇਸਦੀ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਇਹ ਦਵਾਈ ਦੇਣਾ ਕੀਤੀ ਹੈ।
ਤੋ ਮਿਲਿਓ ਸਗਲ ਪਰਬੀਨਾ,
ਜਦੋਂ ਮੈਂ ਰੋਗਾਂ ਤੋਂ ਰਹਿਤ ਹੋ ਗਿਆ ਤਾਂ ਸਗਲ ਸਾਰਿਆਂ ਤੋਂ ਪਰਬੀਨਾ ਚਤਰ, ਸਾਰਿਆਂ ਦੇ ਘਟਾਂ ਘਟਾਂ ਦੀ ਪਰਬੀਨਾ ਪੂਰੀ ਤਰ੍ਹਾਂ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਮਿਲਿਓ, ਉਹ ਮਿਲ ਗਿਆ ਹੈ।
ਗ੍ਰਿਹੋ ਤੇਰਾ ਤੂੰ ਠਾਕੁਰ ਮੇਰਾ,
ਇਹ ਪਰਮੇਸ਼ਰ ਇਹ ਸਰੀਰ ਰੂਪੀ ਤੇ ਜਿਹੜਾ ਘਰ ਹੈ ਨਾ ਇਹ ਤੇਰਾ ਹੈ, ਜਾਂ ਅੰਤਰਸ਼ਕਰਨ ਰੂਪੀ ਗ੍ਰਹਿ ਘਰ ਇਹ ਤੇਰਾ ਹੈ, ਤੇ ਤੂੰ ਮੇਰਾ ਠਾਕੁਰ ਸਵਾਮੀ ਹੈ, ਮਾਲਕ ਹੈ।
ਗੁਰ ਹਉ ਖੋਈ ਪ੍ਰਭ ਦੀਨਾ,
ਹੇ ਪ੍ਰਭ ਪਰਮੇਸ਼ਰ, ਗੁਰ ਸਤਿਗੁਰਾਂ ਨੇ ਮੇਰੀ ਹਉ ਹੋਮੇ ਖੋਈ ਗਵਾ ਕਰ ਦਿੱਤੀ, ਹੋਮੇ ਗਵਾ ਦਿੱਤੀ ਯਾਨੀ ਦੂਰ ਕਰ ਦਿੱਤੀ, ਅਤੇ ਤੇਰੇ ਨਾਲ ਮਿਲਾ ਦੀਨਾ ਦਿੱਤਾ ਹੈ, ਤੇਰੇ ਨਾਲ ਮਿਲਾਉਣਾ ਕੀਤਾ ਹੈ, ਮਿਲਾ ਦਿੱਤਾ ਹੈ।
ਕਹੋ ਨਾਨਕ ਮੈਂ ਸਹਿਜ ਘਰ ਪਾਇਆ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਹੇ ਪਰਮੇਸ਼ਰ ਮੈਂ ਗੁਰੂ ਦੀ ਕਿਰਪਾ ਦੁਆਰਾ ਸਹਿਜ ਸੁਤੇ ਸਿੱਧ ਹੀ ਸਰੂਪ ਰੂਪੀ ਘਰ ਨੂੰ ਪਾਉਣਾ ਕੀਤਾ ਜਾਂ ਅਚੁੱਤ ਸੁਖ ਰੂਪੀ ਘਰ ਨੂੰ ਪਾਇਆ, ਪਾ ਲਿਆ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਵੇਗੋ ਫੇਰਾ। ਇਉਂ ਕਰਕੇ ਹੇ ਪਰਮੇਸ਼ਰ
ਹਰ ਭਗਤ ਭੰਡਾਰ ਖਜ਼ੀਨਾ,
ਹੇ ਹਰ ਪਰਮੇਸ਼ਰ ਜੋ ਤੇਰੀ ਭਗਤੀ ਦੇ ਭੰਡਾਰ ਖਜ਼ਾਨੇ ਨਾ ਭੰਡਾਰੇ ਭਰੇ ਪਏ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ, ਹਰ ਪਰਮੇਸ਼ਰ ਜੋ ਤੇਰੀ ਭਗਤੀ ਦਾ ਭੰਡਾਰ ਖਜ਼ਾਨਾ ਹੈ ਤੇ ਇਸ ਦਾ ਮੈਨੂੰ ਗੁਰਾਂ ਨੇ ਖਜ਼ੀਨਾ ਖਜ਼ਾਨਚੀ ਬਣਾ ਦਿੱਤਾ, ਤੇਰੇ ਭਗਤੀ ਰੂਪੇ ਖਜ਼ਾਨੇ ਦੀ ਪ੍ਰਾਪਤੀ ਕਰਕੇ ਮੇਰਾ ਰਿਦਾ ਵੀ ਸ਼ੁਭ ਗੁਣਾਂ ਦਾ ਜਿਹੜਾ ਖਜ਼ਾਨਾ ਹੀ ਬਣ ਗਿਆ ਹੈ, ਸੰਤਰੇ ਦਾ ਭੰਡਾਰ ਇਹ ਗੁਣ ਆ ਗਏ ਹਨ।
ਸਾਰੰਗ ਮਹੱਲਾ ਪੰਜਵਾਂ,
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਮੋਹਨ ਸਭ ਜੀ ਤੇਰੇ ਤੂੰ ਤਾਰਹਿ,
ਹੇ ਭਗਤਾਂ ਦੇ ਚਿੱਤ ਨੂੰ ਮੋਹਨ ਮੋਹਿਤ ਕਰਨ ਵਾਲੇ, ਮਾਇਆ ਦੇ ਮੋਹ ਨੂੰ ਤੇ ਹਰਨ ਵਾਲੇ ਨਾਸ ਕਰਨ ਵਾਲੇ ਪਰਮੇਸ਼ਰ, ਸਭ ਸਾਰੇ ਜੀਵ ਤੇਰੇ ਪੈਦਾ ਕੀਤੇ ਹਨ ਅਤੇ ਤੂੰ ਹੀ ਇਹਨਾਂ ਜੀਵਾਂ ਨੂੰ ਗੁਰ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਤਾਰੇ ਤਾਰਨ ਵਾਲਾ ਹੈ।
ਛੁੱਟ ਹੈ ਸੰਘਾਰ ਨਿਮਖ ਕਿਰਪਾ ਤੇ,
ਹੇ ਪਰਮੇਸ਼ਰ ਤੇਰੀ ਨਿਮਖ ਛਿਨ ਮਾਤਰ ਤੇ ਐਨੇ ਰੰਚਕ ਮਤ ਛਿਨ ਮਾਤਰ ਕੀਤੀ ਹੋਈ ਕਿਰਪਾ ਦਇਆ ਦ੍ਰਿਸ਼ਟੀ ਤੇ ਇਸ ਤੋਂ ਜੰਮਣ ਮਰਨ ਤੇ ਸੰਘਾਰ ਮਰਨਾ ਜੇ ਜੰਮਣਾ ਤੇ ਸੰਘਾਰ ਮਰਨਾ, ਜੰਮਣ ਮਰਨ ਤੋਂ ਛੁੱਟਿਆ ਛੁੱਟ ਜਾਂਦਾ ਜੀਵ, ਸੰਘਾਰ ਸੰਘਾਰਨ ਵਾਲੇ ਅਗਿਆਨ ਕਾਲ ਤੋਂ ਤੇਰੀ ਕਿਰਪਾ ਦ੍ਰਿਸ਼ਟੀ ਨਾਲ ਛੁੱਟੇ ਛੁੱਟ ਜਾਈਦਾ ਹੈ, ਸੰਘਾਰ ਸਮੂਹ ਅਸਰੀ ਸੰਪਦਾ ਤੋਂ ਛੁੱਟ ਜਾਈਦਾ ਹੈ। ਇਸ ਕਰਕੇ
ਕੋਟ ਬ੍ਰਹਿਮੰਡ ਉਧਾਰ ਹੈ,
ਅਤੇ ਤੂੰ ਹੀ ਕੋਟ ਕਰੋੜਾਂ ਬ੍ਰਹਮੰਡਾਂ ਨੂੰ ਉਧਾਰੇ ਉਧਾਰਨ ਜਾਣੀ ਤਾਰਨ ਵਾਲਾ ਹੈ।
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਕਰਹਿ ਅਰਦਾਸ ਬਹੁਤ ਬੇਨੰਤੀ,
ਹੇ ਪਰਮੇਸ਼ਰ ਮੈਂ ਤੇਰੇ ਅੱਗੇ ਬਹੁਤ ਅਤਿਅੰਤ ਬੇਨੰਤੀ ਅਰਜੋਈ ਰੂਪ ਅਰਦਾਸ ਕਰੇ ਕਰਦਾ ਹਾਂ, ਜਾਂ ਮਨ ਕਰਕੇ ਬੇਨਤੀ ਕਰਦਾ ਹਾਂ, ਬਾਣੀ ਕਰਕੇ ਬਹੁਤ ਬੇਨਤੀਆਂ ਕਰਦਾ ਹਾਂ, ਮਨ ਕਰਕੇ ਵੀ ਬੇਨਤੀ ਕਰਦਾ, ਬਾਣੀ ਕਰਕੇ ਬਹੁਤ ਬੇਨਤੀਆਂ ਕਰਦਾ ਹਾਂ।
ਨਿਮਖ ਨਿਮਖ ਸਾਮਾਰ ਹੈ,
ਤੇ ਇਸ ਕਰਕੇ ਐਸੀ ਕਿਰਪਾ ਕਰੋ ਨਿਮਖ ਨਿਮਖ ਛਿਨ ਛਿਨ ਕਾਲ ਵਿਚ ਤੇਰੇ ਨਾਮ ਨੂੰ ਸੰਭਾਲਿਆ ਸੰਭਾਲਣਾ ਕਰਾਂ, ਇਹ ਮੇਰੇ ਤੇ ਕਿਰਪਾ ਕਰੋ। ਇਸ ਕਰਕੇ ਮਹਾਰਾਜ ਮਨ ਕਰਕੇ ਅਰਦਾਸ ਕਰਦਾ ਹੈ ਤੇ ਬਾਣੀ ਕਰਕੇ ਬੇਨਤੀਆਂ ਕਰਦਾ ਹੈ, ਇਹ ਮੇਰੀ ਬੇਨਤੀ ਹੈ ਮਹਾਰਾਜ ਕਿ ਨਾਮ ਨਾ ਕਦੇ ਵਿਸਰੇ।
ਉਹ ਕਿਰਪਾਲ ਦੀਨ ਦੁੱਖ ਭੰਜਨ,
ਮੈਂ ਦੀਨ ਗਰੀਬ ਦੇ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲੇ ਪਰਮੇਸ਼ਰ ਮੇਰੇ ਉੱਤੇ ਕਿਰਪਾਲ ਕਿਰਪਾਲੂ ਹੋਣਾ ਕਰੋ, ਆਪਣਾ ਕਿਰਪਾ ਰੂਪੀ ਹੱਥ ਮਹਾਰਾਜ,
ਹੱਥ ਦੀ ਨਿਸਤਾਰ ਹੈ,
ਆਪਣੇ ਕਿਰਪਾ ਰੂਪੀ ਹੱਥ ਦੇ ਕਰਕੇ ਨਿਸਪ੍ਰਪੰਚ ਤੋਂ ਮੈਨੂੰ ਤਾਰਨਾ ਕਰੋ, ਅਵਿਦਿਆ ਤੋਂ ਜਾਂ ਫਿਰ ਨੇ ਸਤਾਰ ਹੈ, ਨੇ ਵਿਸ਼ੇਸ਼ ਕਰਕੇ ਸਾ ਭਲੀ ਪ੍ਰਕਾਰ ਤਾਰੀ ਤਾਰਨਾ ਕਰੋ, ਇਹ ਵੀ ਇਹਦਾ ਅਰਥ ਹੈ।
ਕਿਆ ਇਹ ਭੂਪਤ ਬੱਪਰੇ ਕਹੀਏ ਹੈ,
ਹੇ ਪਰਮੇਸ਼ਰ ਇਹ ਬੱਪਰੇ ਵਿਚਾਰੇ ਰਾਜੇ ਭੂਪਤ ਪ੍ਰਿਥਵੀ ਦੇ ਪਤੀ ਮਾਲਕ ਕਹੀਏ ਕਹੀ ਦੇਣ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਹੋ ਦੱਸੋ ਖਾਂ,
ਕਹੋ ਇਹ ਕਿਸ ਨੂੰ ਮਾਰ ਹੈ,
ਕਹੋ ਦੱਸੋ ਦੱਸੋ ਤਾਂ ਸਹੀ ਇਹ ਕਿਸ ਤੇਰੇ ਹੁਕਮ ਤੋਂ ਬਗੈਰ ਕਿਹਨੂੰ ਮਾਰ ਸਕਦੇ ਨਾ, ਭਾਵ ਕਿਸੇ ਨੂੰ ਨੀ ਮਾਰ ਸਕਦੇ, ਹਰ ਬਿਨ ਕੋਈ ਮਾਰ ਜਵਾਲ ਨਹੀਂ ਸਕਦਾ, ਜੇ ਮਾਰ ਸਕਦੇ ਹਰਨਾਕਸ਼ ਆਪਣੇ ਪੁੱਤ ਨੂੰ ਮਾਰ ਦਿੰਦਾ, ਪ੍ਰਹਲਾਦ ਨੂੰ ਮਾਰ ਨਹੀਂ ਸਕਿਆ, ਸਭ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ।
ਰਾਖ 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 ਸੁਖਦਾਤੇ,
ਇਹ ਸੁਖਾਂ ਦੇ ਦੇਣ ਵਾਲੇ ਪਰਮੇਸ਼ਰ ਮੇਰੀ ਰਾਖ ਰੱਖਿਆ ਕਰ ਲੋ, ਰਾਖ ਰੱਖਿਆ ਕਰ ਲੋ, ਮੇਰੀ ਰਾਖ ਰੱਖਿਆ ਕਰ ਲੋ, ਇਉਂ ਤਿੰਨ ਵਾਰੀ ਕਹਿ ਕੇ ਪ੍ਰਤਿਗਿਆ ਨਾਲ ਕਿਹਾ ਹੈ, ਜਿਵੇਂ ਸੱਤ 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 ਪ੍ਰਭ ਸਵਾਮੀ ਨਿਸ਼ਚੇ ਵਾਚਕ ਸ਼ਬਦ ਹੁੰਦਾ ਹੈ, ਤੇ ਜਾਂ ਫਿਰ ਰਾਖ 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 ਸੁਖਦਾਤੇ, ਹੇ ਸੁਖਾਂ ਦੇ ਦਾਤੇ ਪਰਮੇਸ਼ਰ ਤੂੰ ਹੀ ਮਾਤਾ ਦੇ ਗਰਭ ਵਿੱਚ ਰਾਖ ਰੱਖਣ ਵਾਲਾ ਹੈ, ਤੂੰ ਹੀ ਵਿਕਾਰਾਂ ਤੋਂ ਬਚਾ ਕੇ ਰਾਖ ਰੱਖਣ ਵਾਲਾ ਹੈ, ਤੂੰ ਹੀ ਕਾਲ ਆਦ ਤੋਂ ਬਚਾ ਕੇ ਰਾਖ ਰੱਖਣ ਵਾਲਾ ਹੈ, ਜਾਂ ਫਿਰ ਰਾਖ 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 ਸੁਖਦਾਤੇ, ਹੇ ਰਾਖ ਸਵਾਹ ਆਦਿਕ ਪੰਜਾਂ ਤੱਤਾਂ ਦਾ ਬਣਿਆ ਹੋਇਆ ਜੋ ਸਰੀਰ ਹੈ, ਇਸ ਦੇ ਕਾਮ ਕਰੋ ਆਦਿ ਵਿਕਾਰ ਲਾਹਣਤਾ ਰੂਪੀ ਰਾਖ ਸਵਾਹ ਕਿਹੜੀ ਖੇਹ ਉਡਾ ਰਹੇ ਨੇ, ਇਹਨਾਂ ਵੱਲ ਤੂੰ ਹੀ ਰੱਖਣ ਵਾਲਾ ਹੈ, ਇਹਨਾਂ ਤੋਂ ਬਚਾ ਕੇ ਰੱਖਿਆ ਕਰ ਮਹਾਰਾਜ।
ਸਭ ਨਾਨਕ ਜਗਤ ਤੁਮਾਰ ਹੈ,
ਸਤਿਗੁਰੂ ਜੀ ਕਥਨ ਕਰਦੇ ਹੈ ਸਭ ਸਾਰਾ ਜਗਤ ਸੰਸਾਰ ਤੁਮਾਰੇ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਇਸ ਦੀ ਰੱਖਿਆ ਕਰਨ ਵਾਲਾ ਹੈ, ਤੇ ਇਹ ਜਿਹੜਾ ਭਾਈ ਤੁਮਾਰਾ ਪਾਠ ਹੈ ਨਾ, ਇਹ ਹਲੰਤ ਹੈਗੀ ਤੁਹਾਡੇ ਕੋਲ ਲੱਗੀ ਹੋਈ, ਲੱਗੀ ਹੈ ਨਾ, ਇਹ ਭਾਈ ਕਿਸੇ ਪੋਥੀ ਚ ਐਸਾ ਵੀ ਹੈ ਵੀ ਨਹੀਂ ਹੈ, ਸਾਰਿਆਂ ਦੀ ਹੈਗੀ ਹੈ। ਇਹ ਇਹਦੇ ਨਾਲ ਹੀ ਸੁਧ ਹੈ, ਬਸ ਇੰਨਾ ਕਿਹਾ, ਪਾਠ ਦਾ ਕੋਈ ਬਹੁਤਾ ਜ਼ਿਆਦਾ ਭੇਦ ਨਹੀਂ। ਹਾਂਜੀ ਚਲੋ।
ਸਾਰਗ ਮਹੱਲਾ ਪੰਜਵਾਂ,
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ, ਸੁਣੋ ਜੇ।
ਅਬ ਮੋਹੇ ਧਨ ਪਾਇਓ ਹਰ ਨਾਮਾ,
ਅਬ ਹੁਣ ਮੋਹੇ ਮੈਂ ਗੁਰਾਂ ਦੀ ਕਿਰਪਾ ਕਰਕੇ ਹਰ ਪਰਮੇਸ਼ਰ ਦੇ ਨਾਮਾ ਨਾਮ ਰੂਪੀ ਧਨ ਨੂੰ ਪਾਇਓ ਪ੍ਰਾਪਤ ਕੀਤਾ ਹੈ।
ਭਾਈ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ,
ਇਹਨੂੰ ਭਾਈ ਬੁਝੀ ਪਾਠ ਨਾ ਬਣ ਜਾਵੇ। ਬੁਝੀ ਬੁਝਣ ਤੋਂ ਪਾਵ ਹੈ, ਅੱਗ ਦੇ ਨਾਲ ਪਾਠ ਹੁੰਦਾ ਤਾਂ ਵੀ ਬੁਝਣ ਤੋਂ ਪਾਵ ਹੁੰਦਾ, ਤ੍ਰਿਸ਼ਨਾ ਦੇ ਨਾਲ ਆਵੇ ਤਾਂ ਵੀ ਬੁਝਣ ਤੋਂ ਪਾਵ ਹੁੰਦਾ। ਜਿੱਥੇ ਸਮਝ ਪੈ ਜਾਂਦੀ ਹੈ ਵੀ ਬੁਝਣ ਤੋਂ ਪਾਵ ਹੈ ਜਾਣਨ ਤੋਂ, ਉੱਥੇ ਕਸਕੇ ਕਰੀ ਜਾਏ। ਭਏ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ, ਸਭ ਅਚਿੰਤ ਚਿੰਤਾ ਤੋਂ ਰਹਿਤ ਪਏ ਹੋ ਗਏ। ਰਸਾਂ ਕਸਾਂ ਭੋਗਾਂ ਸਭ ਦੀ ਤ੍ਰਿਸ਼ਨਾ, ਤ੍ਰਿਸ਼ਨਾ ਰੂਪੀ ਅਗਨੀ ਨਾਮ ਜਲ ਦੇ ਨਾਲ ਬੁਝ ਬੁਝ ਗਈ, ਨਿਵਿਰਤ ਹੋ ਗਈ। ਅੱਗ ਦੇ ਪਾਣੀ ਪਾ ਦੀ ਅੱਗ ਬੁਝ ਜਾਂਦੀ ਹੈ। ਤੋ ਇਸ ਪ੍ਰਕਾਰ ਫਿਰ
ਇਹੋ ਲਿਖਿਓ ਲੇਖ ਮਥਾਮਾ,
ਇਹ ਪਰਮੇਸ਼ਰ ਨੇ ਸਾਡੇ ਮਥਾਮਾ ਨਾਮ ਮੱਥੇ ਦਾ ਮੱਥੇ ਦੇ ਉੱਤੇ ਲੇਖ ਲਿਖਿਆ ਹੋਇਆ ਸੀ। ਇਹ ਗੁਰਾਂ ਨੇ ਪੂਰਵਲੀ ਨਿਸਕਾਮ ਕਰਮਾਂ ਦਾ ਸਦਕਾ ਸਾਡੇ ਅੰਤਸਕਰ ਰੂਪੀ ਮੱਥੇ ਦੇ ਉੱਤੇ ਪ੍ਰਭੂ ਨੇ ਨਾਮ ਦੀ ਪ੍ਰਾਪਤੀ ਦੇ ਲੇਖ ਪਹਿਲੋਂ ਤੇ ਲਿਖਿਆ ਹੋਇਆ ਸੀ। ਕਰੀ ਲੋਹ ਕਲਮੰਗ ਲਿਖੋ ਲੇਖ ਮਾਥੰ, ਅਬਖਸ਼ਮੇ ਭੁਗਤਿਅੰ ਕੀਰਤੰ ਕਰਮੰਗ ਸੁਭਾ ਸੁਮੰ ਭਗਤੂ ਨਾ ਕੀ ਅਤੇ, ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਮੱਥੇ ਤੇ ਲੇਖ ਹੁੰਦੇ ਲਿਖੇ ਹੋਏ। ਇਸ ਪ੍ਰਕਾਰ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਖੋਜਤ ਖੋਜਤ ਭਇਓ ਬੈਰਾਗੀ,
ਵੇਦਾਂ ਨੂੰ ਖੋਜਤ ਖੋਜਦੇ ਹਾਂ, ਸ਼ਾਸਤਰਾਂ ਨੂੰ ਖੋਜਦੇ ਹਾਂ ਖੋਜਦੇ ਹਾਂ, ਸਿਮਰਤੀਆਂ ਨੂੰ ਖੋਜਦੇ ਹਾਂ, ਪ੍ਰਾਣਾਂ ਨੂੰ ਖੋਜਦੇ ਹਾਂ, ਸਾਧ ਸੰਗਤ ਦੁਆਰਾ ਧਨ ਨੂੰ ਖੋਜਦੇ ਹਾਂ, ਤੇ ਇਸ ਪ੍ਰਕਾਰ ਮਨ ਨੂੰ ਖੋਜਦੇ ਹਾਂ, ਜਾਂ ਮਿੱਥਿਆ ਪਦਾਰਥਾਂ ਨੂੰ ਫਿਰ ਜਿਹੜੇ ਨਿਸ਼ਚੇ ਕਰਨ ਵਾਲੀ ਬੁੱਧੀ ਦੇ ਅੰਦਰ। ਤੇ ਅੱਗੇ ਦੱਸਦੇ ਹਾਂ
ਫਿਰ ਆਇਓ ਦੇਹ ਗਿਰਾਮਾ,
ਦੇਸਾਂ ਦੇਸਾਂਤਰਾਂ ਵਿੱਚ ਖੋਜਦਿਆਂ ਖੋਜਦਿਆਂ ਮੇਰਾ ਮਨ ਬੈਰਾਗੀ ਬਰਾਗ ਦੇ ਸਹਿਤ ਪਇਓ ਹੋ ਗਿਆ। ਇਉਂ ਦੇਸਾਂ ਦੇਸਾਂਤਰਾਂ ਵਿੱਚ ਫਿਰ ਫਿਰ ਕੇ ਜਦ ਮੈਂ ਦੇਹ ਰੂਪੀ ਗਿਰਾਮਾ ਨਗਰ ਵਿੱਚ ਆਇਓ ਆਉਣਾ ਕੀਤਾ, ਅੰਤਰਮੁਖ ਬਿਰਤੀ ਹੋਈ ਤਾਂ ਉਹਦੀ ਇਸਤਤ ਹੋਇਆ, ਆਪਣੇ ਆਪ ਨੂੰ ਫਿਰ ਵੀ ਦੇਖਿਆ ਵੀ ਇਹ ਤਾਂ ਅੰਦਰ ਹੀ ਸੀ ਸਭ ਕੁਛ, ਬਾਹਰ ਤੋਂ ਫਿਰ ਗਾਏ। ਤਾਂ ਹੀ ਫਰੀਦ ਸਾਹਿਬ ਨੇ ਕਿਹਾ ਹੈ ਨਾ, ਬਸੀ ਰੱਬ ਹਾਲੇ ਜੰਗਲ ਕਿਆ ਟੁੰਡੇ, ਜੰਗਲ ਵਿੱਚ ਕੀ ਲੱਭਦਾ ਹੈ।
ਗੁਰ ਕਿਰਪਾਲ ਸੌਦਾ ਇਹੋ ਜੋ ਰਿਓ,
ਜਦ ਮੈਂ ਸਾਰੇ ਪਾਸੋਂ ਦੇ ਬਰਾਗਮਾਨ ਹੋ ਕਰਕੇ ਗੁਰੂ ਦੀ ਸ਼ਰਨ ਚ, ਜਿਸ ਵਕਤ ਗੁਰੂ ਸਤਿਗੁਰਾਂ ਨੇ ਕਿਰਪਾਲ ਦਿਆਲੂ ਹੋ ਕੇ ਪਰਮੇਸ਼ਰ ਨਾਲ ਲਿਵ ਲਾਉਣ ਰੂਪੀ ਇਹ ਸੌਦਾ ਜੋ ਰਿਓ ਜੋੜ ਦਿੱਤਾ, ਤਾਂ ਫਿਰ ਉਸ ਵੇਲੇ
ਹੱਥ ਚਰਿਓ ਲਾਲ ਅਗਾਮਾ,
ਤਦ ਮੇਰੇ ਮਨ ਰੂਪੀ ਹੱਥ ਵਿੱਚ ਅਗਾਮਾ ਅਗੰਮੀ ਲਾਲ ਰੂਪ ਕੌਣ ਪਰਮੇਸ਼ਰ ਚਰਿਓ ਪ੍ਰਾਪਤ ਹੋ ਗਿਆ। ਅਗਾਮਾ ਗਮਤਾ ਤੋਂ ਰਹਿਤ, ਲਾਲ ਪਿਆਰੇ ਦਾ ਨਾਮ ਹੈ। ਪਰਮੇਸ਼ਰ ਮਨ ਰੂਪ ਹੱਥ ਦੇ ਉੱਤੇ ਚੜਿਓ ਚੜ ਗਿਆ, ਭਾਵ ਅੰਤਸ਼ ਕਰਨ ਦੇ ਅੰਦਰ ਸਾਕਸ਼ਾਤ ਹੋ ਗਿਆ ਹੈ।
ਆਨ ਬਾਹ ਪਾਰ ਬਨਜ ਜੋ ਕਰੀਏ ਹੈ,
ਪ੍ਰਭੂ ਦੇ ਨਾਮ ਤੋਂ ਬਗੈਰ ਆਨ ਹੋਰ ਜੋ ਜਿਹੜੇ ਵੀ ਬਣਜ ਵਪਾਰ ਕਰੀਏ ਕਰੀਦੇ ਹਨ, ਜਾਂ ਆਪ ਸੌਦਾ ਬਣਜ ਖਰੀਦਣਾ ਤੇ ਅੱਗੇ ਦੂਸਰੇ ਨੂੰ ਵੇਚਣਾ ਆਦਿ ਵਪਾਰ, ਇਹ ਸਾਰੇ ਕਾਰਜ ਕਰੀਦੇ ਹਨ ਜੋ
ਤੇਤੇ ਦੁੱਖ ਸਹਾਮਾ,
ਉਹਨਾਂ ਵਿੱਚ ਤੇਤੇ ਉਤਨੇ ਹੀ ਦੁੱਖ ਸਹਾਮਾ ਸਹਾਰਨੇ ਪੈਂਦੇ ਆ। ਉਹ ਸਭ ਦੁਖੀ ਸਹਾਮਾ ਦੁਖੀ ਦੁੱਖ ਹੈ, ਉਹ ਸਭ ਦੁਖੀ ਸਾਮਾ ਦੁੱਖ ਹਨ।
ਗੋਬਿੰਦ ਭਜਨ ਕੇ ਨਿਰਭੈ ਵਪਾਰੀ,
ਗੋਬਿੰਦ ਪਰਮੇਸ਼ਰ ਦੇ ਭਜਨ ਸਿਮਰਨ ਦੇ ਜਿਹੜੇ ਵਪਾਰੀ ਬਣਜ ਕਰਨ ਵਾਲੇ ਪੁਰਖ ਨਿਰਭੈ ਡਰ ਤੋਂ ਰਹਿਤ ਹੁੰਦੇ ਨੇ, ਜਮਾਂ ਦਾ ਵੀ ਡਰ ਨਹੀਂ, ਹੋਰ ਕਿਸੇ ਦਾ ਕੀ ਹੋਣਾ, ਕਿਉਂਕਿ ਵਪਾਰ ਐਸਾ ਆਪ ਜਪਣਾ ਤੇ ਹੋਰ ਜਪਾਉਣਾ ਰੂਪ ਵਪਾਰ ਹੈ। ਜਪਾਉਣ ਦੇ ਵਿੱਚ ਨਫਾ ਹੁੰਦਾ, ਜਿਵੇਂ ਇੱਕ ਥਾਂ ਤੋਂ ਵਸਤੂ ਲਈ ਪਦਾਰਥ ਦੂਜੇ ਥਾਂ ਤੇ ਵੇਚ ਦਿੱਤੀ, ਨਫਾ ਕੋਲ ਰੱਖ ਲਿਆ ਤੇ ਉਹ ਪੂੰਜੀ ਨਾਲੇ ਪੂੰਜੀ ਬਚ। ਇਸੇ ਤਰ੍ਹਾਂ ਗੁਰੂ ਦੇ ਕੋਲੋਂ ਨਾਮ ਲਿਆ, ਅੱਗੇ ਜਿਹੜੀ ਪ੍ਰੇਰਣਾ ਕਰਨੀ ਇਹ ਅੱਗੇ ਸਾਧ ਸੰਗ ਜੀ ਇਹ ਬਣਜ ਹੈ, ਇਹ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਗੋਦ ਭਜਨ ਕੇ ਨਿਰਭੈ ਵਪਾਰੀ ਨੇ ਹਰ ਰਾਸ ਬੋਲੋ ਜੀ,
ਹਰ ਰਾਸ ਨਾਨਕ ਰਾਮ ਨਾਮਾ,
ਕਿਉਂਕਿ ਉਹਨਾਂ ਦੇ ਕੋਲ ਰਾਮ ਰਮੇ ਹੋਏ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਨਾਮ ਰੂਪੀ ਰਾਸ ਪੂੰਜੀ ਹੈ, ਸ਼ਰਧਾ ਰੂਪੀ ਪੂੰਜੀ ਹੈ।
ਸਾਰਗ ਮਹੱਲਾ ਪੰਜਵਾਂ,
ਸਾਰੇ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਜੀ,
ਮੇਰਾ ਮਨ ਮਿਸ਼ਟ ਲੱਗੇ ਪ੍ਰਹਿ ਬੋਲਾ,
ਇਹ ਪ੍ਰਹਿ ਪਿਆਰੇ ਅਕਾਲ ਪੁਰਖ ਦੇ ਸਤਨਾਮ ਰੂਪੀ ਬੋਲਾ ਵਚਨ, ਮੂਲ ਮੰਤਰ ਰੂਪੀ ਵਚਨ, ਉਹ ਪ੍ਰਾਪਤੀ ਵਾਲੇ ਵਚਨ ਜਿਹੜੇ ਨੇ ਮੇਰੇ ਮਨ ਚਿੱਤ ਵੀ ਮਿਸ਼ਟ ਪਿਆਰੇ ਲੱਗੇ ਨੇ। ਤੇ ਸੰਤ ਸੰਗ ਅੰਤ ਪ੍ਰਭ ਰੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਉਹ ਮਿੱਠਾ ਲੱਗਣ ਲੱਗ ਪਿਆ ਹੈ।
ਗੁਰ ਬਾਹ ਪਕੜ ਪ੍ਰਭ ਸੇਵਾ ਲਾਏ,
ਗੁਰ ਸਤਿਗੁਰਾਂ ਨੇ ਮੇਰੀ ਬਿਰਤੀ ਰੂਪੀ ਬਾਂਹ ਭੁਜਾ ਨੂੰ ਪਕੜ ਫੜ ਕੇ, ਤੇ ਪ੍ਰਭ ਕੌਣ ਹੈ? ਵਾਹਿਗੁਰੂ। ਉਸ ਵਾਹਿਗੁਰੂ ਦੀ ਸਿਮਰਨ ਰੂਪੀ ਸੇਵਾ ਟਹਿਲ ਵਿੱਚ ਲਾਏ ਲਗਾ ਦੇਣਾ ਕੀਤਾ ਹੈ।
ਸਦ ਦਇਆਲ ਹਰ ਢੋਲਾ,
ਇਸ ਕਰਕੇ ਢੋਲਾ ਪਿਆਰਾ ਹਰ ਪਰਮੇਸ਼ਰ ਸਦ ਹਮੇਸ਼ਾ ਮੇਰੇ ਉੱਤੇ ਦਿਆਲੂ ਤੇ ਦਇਆਲ ਦਿਆਲੂ ਹੋਇਆ, ਕਿਰਪਾਲੂ ਹੋਇਆ। ਢੋਲਾ ਨਾਮ ਪਿਆਰੇ ਦਾ ਸੀ, ਜਿਵੇਂ ਸੰਮੀ ਤੇ ਢੋਲਾ ਹੋਇਆ ਨਾ, ਉਸ ਕਰਕੇ ਢੋਲਾ ਸ਼ਬਦ ਜਿਹੜਾ ਪ੍ਰਵਿਰਤ ਹੋ ਗਿਆ, ਢੋਲਾ ਨਾਮ ਪਿਆਰੇ ਦਾ। ਤੇ ਇਸ ਪ੍ਰਕਾਰ ਉਹ ਪਿਆਰਾ ਪਤੀ ਪਰਮੇਸ਼ਰ ਵਾਹਿਗੁਰੂ ਦਿਆਲੂ ਹੋ ਗਿਆ ਜਦੋਂ ਹਮੇਸ਼ਾ ਵਾਸਤੇ
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ।
ਹੇ ਪ੍ਰਭੂ, ਤੂੰ ਠਾਕੁਰ ਸਵਾਮੀ ਸਰਬ ਪ੍ਰਤ ਪਾਲਕ, ਸਾਰਿਆਂ ਦੇ ਪ੍ਰਤ ਤਾਈ ਪਾਲਣਾ ਕਰਨ ਵਾਲਾ ਹੈ। ਤੂੰ ਸਾਰਿਆਂ ਦਾ ਠਾਕੁਰ ਮਾਲਕ ਹੈ, ਸਾਰਿਆਂ ਦੇ ਤਾਈ ਸਰਬ ਪਾਲਕ, ਸਰਬ ਕਾਲਕ, ਸਰਬ ਕੋਪਨ ਕਾਲ, ਪ੍ਰਤ ਪਾਲਣਾ ਕਰਨ ਵਾਲਾ ਹੈ।
ਮੋਹੇ ਕਲੱਤਰ ਸਹਿਤ ਸਭ ਗੋਲਾ,
ਇਸ ਲਈ ਮੋਹੇ ਅਸੀਂ ਕਲੱਤਰ ਇਸਤਰੀ ਪੁੱਤਰਾਂ ਆਦਿ ਪਰਿਵਾਰ ਦੇ ਸਹਿਤ ਸਮੇਤ ਸਭ ਸਾਰੀ ਤੇਰੇ ਗੋਲਾ ਦਾਸ ਹਾਂ। ਅਸੀਂ ਬੁੱਧ ਰੂਪੀ ਇਸਤਰੀ ਤੇ ਇੰਦਰੀਆਂ ਰੂਪੀ ਪਰਿਵਾਰ ਦੇ ਸਮੇਤ ਸਾਰੀ ਦਾਸ ਹਾਂ ਤੇਰੇ।
ਮਾਣ ਤਾਣ ਸਭ ਤੂੰ ਹੈ, ਤੂੰ ਹੈ
ਪਰਮੇਸ਼ਰ। ਗਿਆਨ ਰੂਪੀ ਮਾਣ ਦੇਣ ਵਾਲਾ ਅਤੇ ਵਿਵੇਕ ਰੂਪੀ ਤਾਣ ਬਲ ਦੇਣ ਵਾਲਾ, ਮੇਰੇ ਮਨ ਦਾ ਮਾਣ ਤੇ ਤਨ ਦਾ ਤਾਣ ਆਦਿ ਸਭ ਸਾਰਾ ਕੁਝ ਤੂੰ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਨਿਸ਼ਚੇ ਵਾਚਕ ਸ਼ਬਦ ਬਣਾਇਆ ਤੇ ਤੂੰ ਹੀ ਮਾਣ ਮਨ ਦੇ ਵਿੱਚ, ਤੂੰ ਹੀ ਸਾਰਾ ਵਿਵੇਕ ਰੂਪੀ ਤਾਣ ਹੈ। ਇਸ ਕਰਕੇ ਤੇ ਮੈਨੂੰ ਤਾਂ
ਇੱਕ ਨਾਮ ਤੇਰਾ ਮੈਂ ਓਲਾ,
ਮੈਨੂੰ ਇੱਕ ਤੇਰਾ ਨਾਮ ਹੀ ਓਲਾ ਆਸਰਾ ਰੂਪ ਹੈ। ਮੈਨੂੰ ਇੱਕ ਤੇਰਾ ਓਲਾ ਸੁੰਦਰ ਨਾਮ ਹੀ ਗੁਰਾਂ ਦੁਆਰਾ ਪ੍ਰਾਪਤ ਹੋਇਆ ਹੈ।
ਜੇ ਤਖਤ ਬੈਸਾਲ ਹੈ ਤੋ ਦਾਸ ਤੁਮਾਰੇ।
ਹੇ ਪਰਮੇਸ਼ੁਰ, ਜੇਕਰ ਤੂੰ ਮੈਨੂੰ ਪ੍ਰਤੱਖ ਰਾਜ ਤਖਤ ਸਿੰਘਾਸਨ ਦੇ ਉੱਤੇ ਵਿਸਾਲੇ ਬਿਠਾ ਦੇਵੇਂ ਤਾਂ ਵੀ ਮੈਂ ਤੁਹਾਰੇ ਤੇਰਾ ਦਾਸ ਸੇਵਕ ਹੀ ਹਾਂ। ਜਿਵੇਂ ਉਹ ਸੁਣਿਆ ਸੀ ਨਾ ਪ੍ਰਸੰਗ ਪਿੱਛੇ ਸੈਨ ਨਾਈ ਦਾ, ਤੇ ਉਹ ਫਿਰ ਜੇ ਤਖਤ ਦੇ ਉੱਤੇ ਵੀ ਬਿਠਾ ਦਿੱਤਾ, ਉਹ ਤਖਤ ਤੋਂ ਲੁਟਕ ਗਿਆ। ਮਤਲਬ ਕੀ ਸੀ ਇਹ? ਵੀ ਉਹ ਪਰਮਾਤਮਾ ਨੂੰ ਪਿਆਰ ਕੀਤਾ, ਉਹਨੇ ਤਖਤ ਨੂੰ ਪਿਆਰ ਨਹੀਂ ਕੀਤਾ ਹੈ। ਤੋ ਇਸ ਕਰਕੇ ਜੀ ਤਖਤ ਬਾਰੇ ਕਹਿੰਦੇ ਵੀ ਮੈਂ ਤਾਂ ਮਹਾਰਾਜ ਉਹੀ ਹਾਂ, ਤਖਤ ਦੇ ਤੂੰ ਬਿਠਾ ਦਿੱਤਾ ਹੈ। ਇਸ ਕਰਕੇ ਜੇ ਤਖਤ ਬੈਸਲ ਹੈ, ਜੇ ਤਖਤ ਦੇ ਉੱਤੇ ਮਹਾਰਾਜ ਪ੍ਰਤੱਖ ਸਿੰਘਾਸਨ ਤੇ ਬਿਠਾ ਦੇਵੇ
ਤੋ ਦਾਸ ਤੁਮਾਰੇ,
ਤਾਂ ਵੀ ਤੁਹਾਰੇ ਤੇਰੇ ਦਾਸ ਸੇਵਕ ਹੀ ਹਾਂ। ਪਰ ਜੇਕਰ
ਕਾਸ ਵਧਾਵ ਹੈ ਕੇਤਕ ਬੋਲਾ,
ਜੇ ਮਹਾਰਾਜ ਇਹ ਤਾਂ ਸੀ ਤਖਤ ਦੇਣ ਵਾਲੀ ਗੱਲ, ਜੇ ਤੂੰ ਸਾਨੂੰ ਘਾਹ ਹੀ ਬਣਾ ਦੇਵੇ, ਘਾਸ ਵਢਾਵੇ ਕੇਤਕ ਬੋਲਾ, ਜੇ ਘਾਹ ਹੀ ਬਣਾ ਕੇ ਥਤੋਂ ਘਾਹ ਦੀ ਵਢਾਵੇ ਵਢਾਉਣਾ ਖਦਵਾਉਣਾ ਚਾਹੇ ਤਾਂ ਕੇਤਕ ਕਿਤਨਾ ਕਬੋਲਾ ਬੋਲਣਾ, ਭਾਵ ਮੈਂ ਕੀ ਦਾਸ ਬਣ ਫਿਰ ਕੀ ਕਹਿ ਸਕਦਾ ਹਾਂ, ਤੇਰਾ ਹੀ ਦਾਸ ਬਣ ਕੇ ਰਹਾਂਗਾ ਨਾ। ਚਾਹੇ ਘਾਹ ਵਢਾ ਲਓ ਤਾਂ ਵੀ ਤੁਹਾਡਾ ਹੀ ਦਾਸ ਹਾਂ, ਚਾਹੇ ਮਹਾਰਾਜ ਸਾਡੇ ਕੋਲੋਂ ਸੇਵਾ ਕਰਾ ਲਓ ਕੁਛ ਇਹ ਹੈ, ਚਾਹੇ ਤਖਤ ਤੇ ਬਿਠਾ ਦਿਓ। ਜੋ ਰਾਜ ਬਹਾਲੇ ਤਾਂ ਤੇਰੀ ਭੀਖ ਮੰਗਾ ਗਏ ਤਾਂ ਕਿਆ ਘਟ ਜਾਏ, ਕੀ ਘਟ ਜਾਏਗਾ ਭੀਖ ਮੰਗਾਉਣ ਦੇ ਨਾਲ। ਹੇ ਪਰਮੇਸ਼ਰ, ਜੇਕਰ ਤੂੰ ਮੈਨੂੰ ਸਰੂਪ ਰੂਪੀ ਤਖਤ ਦੇ ਉੱਤੇ ਬਿਠਾ ਦੇਵੇਂ। ਇਹ ਅੰਤਰੀ ਦੁਬਾਰੇ ਬੋਲ ਦੋ ਜੀ, ਅਰਥ ਦੁਬਾਰੇ ਹੋਜੂਗਾ।
ਜੇ ਤਖਤ ਬੈਸਲ ਹੈ ਤੋ ਦਾਸ ਤੁਮਾਰੇ।
ਹੇ ਪਰਮੇਸ਼ਰ, ਜੇਕਰ ਤੂੰ ਮੈਨੂੰ ਸਰੂਪ ਰੂਪੀ ਤਖਤ ਦੇ ਉੱਤੇ ਬਿਠਾ ਦੇਵੇਂ ਤਾਂ ਵੀ ਮੈਂ ਤੇਰਾ ਸੇਵਕ ਹੀ ਹਾਂ।
ਘਾਸ ਵਢਾਵ ਹੈ ਕੇਤਕ ਬੋਲਾ,
ਜੇਕਰ ਤੂੰ ਮੈਥੋਂ ਵਿਸ਼ੇ ਰੂਪੀ ਘਾਹ ਵਢਾਉਂਦਾ ਰਹੇ, ਭਾਵ ਮੇਰਾ ਸੰਸਾਰੀ ਜੀਵਨ ਬਣਾ ਦੇਣਾ ਕਰੇ, ਤਾਂ ਮੈਂ ਕਿਤਨਾ ਕੁ ਬੋਲਣਾ ਕਰਾਂ, ਭਾਵ ਬੋਲ ਹੀ ਨਹੀਂ ਸਕਦਾ, ਮੈਂ ਬੋਲਣ ਯੋਗਾ ਹੀ ਨਹੀਂ ਹਾਂ। ਇਹਦੇ ਚ ਸਾਧ ਸਿੰਘ ਜੀ ਇੱਕ ਇਤਿਹਾਸਕ ਤੱਥ ਹੈ, ਆਪਣੇ ਕੋਲ ਸਮਾਂ ਵੀ ਹੈ, ਜਦੋਂ ਸਮਾਂ ਹੁੰਦਾ ਫਿਰ ਚਲੋ ਵਿਚਾਰ ਇਸ ਤਰ੍ਹਾਂ ਦੀ ਹੋ ਵੀ ਜਾਂਦੀ ਹੈ, ਤੇ ਗੁਰੂ ਕਿਰਪਾ ਕਰੇ। ਇਹਦੇ ਚ ਕਲਗੀਧਰ ਪਾਤਸ਼ਾਹ ਦੇ ਸਮੇਂ ਦੀ ਇੱਕ ਵਾਰਤਾ ਹੈ, ਐਨ ਇਹਦੇ ਨਾਲ ਢੁਕਦੀ ਹੈ ਉਹ ਵਾਰਤਾ। ਉਹ ਐਸਾ ਹੈ ਤੇ ਇੱਕ ਵਾਰੀ ਐਸਾ ਹੋਇਆ, 52 ਕਵੀ ਮਹਾਰਾਜ ਸਾਹਿਬ ਜੀ ਦੇ ਕੋਲ ਹਮੇਸ਼ਾ ਰਿਹਾ ਕਰਦੇ ਸਨ। ਪਰ 52 ਜਿਹੜੇ ਕਵੀ ਸੀ, ਇੱਕ ਦੋ ਇੱਕ ਝੜੰਦੀਆਂ ਵਾਲੀ ਬਾਤ ਸੀ, ਤੇ ਉਹ ਐਸੇ ਸੀ ਕਵੀ ਵੀ ਜਿਹੜੇ ਬਹੁਤ ਬੜੇ ਬੜੇ ਵਿਦਵਾਨ ਸਨ, ਕੋਈ ਉਹ ਮਾਮੂਲੀ ਤਾਂ ਹੈ ਨਹੀਂ ਸੀ। ਉਹਨਾਂ ਦੇ ਚ ਇੱਕ ਕੋਈ ਕਵੀ ਜਿਹੜਾ ਚੰਦਨ ਕਵੀ ਉਹਦਾ ਨਾਂ ਲਿਖਿਆ ਹੈ, ਉਹਦੇ ਮਨ ਦੇ ਵਿੱਚ ਆਇਆ ਵੀ ਗੁਰੂ ਗੋਬਿੰਦ ਸਿੰਘ ਦੀ ਸਭਾ ਦੇ ਅੰਦਰ ਬੜੇ ਕਵੀ ਰਹਿੰਦੇ ਹੈ ਤੇ ਮੈਂ ਚੱਲ ਕੇ ਦੇਖਾਂ ਵੀ ਕੋਈ ਵਿਦਵਾਨ ਵੀ ਹੈ ਜਾਂ ਐਵੇਂ ਉਵੇਂ ਇਕੱਠੇ ਕਰੀ ਫਿਰਦੇ ਆ ਗੁਰੂ ਗੋਬਿੰਦ ਸਿੰਘ ਜੀ। ਉਹ ਵਿਦਿਆ ਦਾ ਮਾਣ ਉਹਨੂੰ ਹੋ ਗਿਆ, ਜਿਵੇਂ ਧਨ ਦਾ ਮਾਣ ਹੋ ਜਾਂਦਾ ਕਈਆਂ ਨੂੰ ਜਿਹਦੇ ਕੋਲ ਧਨ ਹੋ ਜਾਵੇ, ਜਿਹਦੇ ਕੋਲ ਵਿਦਿਆ ਹੋਗੀ ਵਿਦਿਆ ਦਾ ਮਾਣ ਹੋ ਜਾਂਦਾ। ਇਹ ਤੋਂ ਬਚਣਾ ਬਹੁਤ ਔਖਾ, ਬਿਮਾਰੀ ਐਸੀ ਹੈ। ਉਹ ਆ ਗਿਆ ਮਹਾਰਾਜ ਸਾਹਿਬ ਦੇ ਕੋਲ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਪਹੁੰਚਿਆ, ਆ ਕੇ ਸਤਿਗੁਰਾਂ ਦੇ ਪਾਸ ਅਭਵਾਨ ਦੇਵ ਸਾਹਿਤ ਹੀ ਬੋਲਿਆ, ਕਹਿੰਦਾ ਮਹਾਰਾਜ ਬੜੇ ਕਵੀ ਇਕੱਠੇ ਕਰਨੇ ਤੁਸੀਂ। ਮਹਾਰਾਜ ਕਹਿੰਦੇ ਇਹਨਾਂ ਦੀ ਪਰਾਲਬਧ ਨੇ ਇਕੱਠੇ ਕਰੇ, ਮੈਂ ਕੀ ਇਕੱਠੇ ਕਰਨਾ ਸੀ। ਕਹਿੰਦੇ ਮਹਾਰਾਜ ਵਿਦਿਆ ਦੇ ਜੇ ਨਿਪੁੰਨ ਵੀ ਹੈ ਜਾਂ ਉਹੀ ਲਾਣਾ ਬੰਨੀ ਫਿਰਦੇ ਹੋ, ਸਾਰਾ ਇਕੱਠੇ ਕਰੀ ਫਿਰਦੇ ਹੋ, ਕਵੀਆਂ ਦਾ ਐਵੇਂ ਟੋਲਾ ਹੀ ਇਕੱਠਾ ਕੀਤਾ ਕਿ ਜਾਂ ਆਉਂਦਾ ਵੀ ਹੈ ਇਹਨਾਂ ਨੂੰ ਕੁਛ। ਤੇ ਇਸ ਤਰ੍ਹਾਂ ਦੇ ਬਚਨ ਹੰਕਾਰ ਦੇ ਬੋਲਿਆ ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਪਰਮੇਸ਼ਰੀ ਜਾਣੇ ਪਰ ਇਹ ਵਿਦਵਾਨ ਤਾਂ ਹੀ ਆਏ ਨੇ ਇੱਥੇ। ਕਹਿੰਦੇ ਫਿਰ ਤੁਹਾਡੇ ਕਵੀਆਂ ਦੇ ਵਿੱਚੋਂ ਕੋਈ ਹੈਗਾ ਮੇਰਾ ਮੁਕਾਬਲਾ ਕਰਨ ਵਾਲਾ? ਮਹਾਰਾਜ ਕਹਿੰਦੇ ਅੱਛਾ ਵੀ ਤੂੰ ਫਿਰ ਮੁਕਾਬਲਾ ਕਰਨ ਵਾਸਤੇ ਆਇਆ। ਕਹਿੰਦੇ ਵੈਸੇ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਕੋਈ ਸ਼ਸਤਰਾਂ ਦਾ ਮੁਕਾਬਲਾ ਕਰਨ ਆਵੇ ਤਾਂ ਵੀ ਖਾਲਸਾ ਤਿਆਰ ਪਰ ਤਿਆਰ ਹੈ। ਜੇ ਭਾਈ ਤੇਰੇ ਵਰਗਾ ਕੋਈ ਵਿਦਿਆ ਦਾ ਅਭਿਮਾਨ ਕਰਕੇ ਆਵੇ, ਕਹਿੰਦੇ ਸਾਡੇ ਕੋਲ ਹੈਗੇ ਵਿਦਵਾਨ। ਕਹਿੰਦਾ ਦੱਸੋ ਤੁਹਾਡੇ ਕਵੀਆਂ ਚੋਂ ਮੇਰੀ ਕਵਿਤਾ ਦਾ ਮੁਕਾਬਲਾ ਕਰਨ ਵਾਲਾ ਮੇਰੀ ਰਚੀ ਹੋਈ ਕਵਿਤਾ ਦੇ ਅਰਥ ਸੁਣਾਊਗਾ, ਮੈਂ ਸਮਝੂੰਗਾ ਵੀ ਤੁਹਾਡੇ ਕੋਲ ਸਿਆਣੇ ਕਵੀ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਕਵਿਤਾ ਸੁਣਾ ਪਹਿਲਾਂ ਆਪਣੀ, ਤੂੰ ਕਵਿਤਾ ਸੁਣਾਏਗਾ ਫਿਰ ਅਸੀਂ ਤੈਨੂੰ ਦੱਸ ਦਿੰਦੇ ਹਾਂ। ਉਹਨੇ ਕਵਿਤਾ ਸੁਣਾਈ, ਨਵ ਸਾਤ ਤੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਏ, ਨਵ ਸਾਤ ਰਚੇ ਨਵ ਸਾਤ ਬਚੇ ਨਵ ਸਾਤ ਪਿਆਏ ਦਾਇਕ ਪਾਏ, ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਚਲ ਛਾਏ। ਅੰਚਲ ਹੁੰਦਾ ਅੰਚਲ ਕੱਪੜੇ ਦਾ ਨਾਂ ਹੈ। ਤੋ ਇਠ ਕਰਕੇ ਮਾਨੋ ਮੇਹ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇ ਬਰਸ਼ਾਏ। ਇਹ ਉਹਨੇ ਕਵਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਕਵੀਆਂ ਦੇ ਸੁਣਾ ਦਿੱਤੀ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਮੁਸਕਰਾਹਟ ਐਸੀ ਸੀ, ਹੇੜ ਹੇੜ ਕਰਕੇ ਨਹੀਂ ਸੀ ਹੱਸਦੇ, ਤੇ ਮਹਾਰਾਜ ਸਾਹਿਬ ਜੀ ਬੁੱਲਾਂ ਤੇ ਮੁਸਕਰਾਹਟ ਰਹਿ ਗਈ, ਹੱਸੇ ਮਹਾਰਾਜ ਥੋੜੇ, ਮੁਸਕਰਾਹਟ ਬੁੱਲਾਂ ਦੇ ਵਿੱਚ ਰਹਿ ਗਈ। ਤੇ ਮਹਾਰਾਜ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਕਵੀ ਜੀ ਸਿਆਣੇ ਬੰਦੇ ਕਦੇ ਵਿਦਿਆ ਦਾ ਹੰਕਾਰ ਨਹੀਂ ਕਰਦੇ ਹੁੰਦੇ, ਨਿਮਰਤਾ ਧਾਰਨ ਕਰਦੇ ਹੈ, ਹੰਕਾਰ ਸ਼ੋਭਾ ਨਹੀਂ ਦਿੰਦਾ। ਤੇਰੀ ਕਵਿਤਾ ਦੇ ਅਰਥ ਤਾਂ ਮੇਰੇ ਕਵਿਤਾ ਰਹੇ ਇੱਕ ਪਾਸੇ, ਘੋੜਿਆਂ ਦੀ ਲਿੱਦ ਚੱਕਣ ਵਾਲਾ, ਘੋੜਿਆਂ ਦਾ ਖਰਖਰਾ ਕਰਨ ਵਾਲਾ, ਘਾਹੀ ਜਿਹੜਾ ਰੰਬਾ ਲੈ ਕੇ ਘਾਹ ਲਿਆਉਂਦਾ, ਕਹਿੰਦੇ ਉਹ ਘਾਹੀ ਵੀ ਤੇਰੀ ਕਵਿਤਾ ਦੇ ਅਰਥ ਕਰ ਦੂ, ਕਿਹੜੀ ਗੁਰੂ ਕਵਿਤਾ ਤੇਰੀ? ਮਹਾਰਾਜ ਨੇ ਐਂ ਕਹਿ ਦਿੱਤਾ। ਹੁਣ ਜਦੋਂ ਇਹ ਗੱਲ ਕਹਿ ਦੀਏ ਫਿਰ ਬੰਦੇ ਨੂੰ ਮਾਣ ਇਕ ਲੱਗ, ਪਹਿਲਾਂ ਤਾਂ ਮਹਾਰਾਜ ਨੇ ਤੋੜਤਾ ਮਾਣ ਦਾ, ਕਹਿੰਦਾ ਅੱਛਾ ਜੀ ਫਿਰ ਐਂ ਕਰੋ, ਫਿਰ ਹੰਕਾਰ, ਹੰਕਾਰੀ ਬੰਦਾ ਨਹੀਂ ਉਹਦਾ ਆਪ ਤੋਂ ਵੱਡਿਆਂ ਦੇ ਅੱਗੇ ਵੀ ਬੋਲ ਪੈਂਦਾ। ਕਹਿੰਦਾ ਚੰਗਾ ਜੀ ਫਿਰ ਲਿਆਓ ਕੋਈ ਘਾਈਓ ਲਿਆਓ ਫਿਰ, ਵੀ ਤੁਸੀਂ ਜੇ ਕਹਿੰਦੇ ਹੋ ਵੀ ਘਾਈ ਕਰ ਸਕਦੇ, ਕਹਿੰਦੇ ਉਦੋਂ ਵੀ ਚੰਗੀ ਗੱਲ ਹੈ, ਮੈਂ ਸਮਝ ਲਿਆਓ ਫਿਰ ਘਾਈ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖ ਨੂੰ ਆ ਗਿਆ ਕੀਤੀ ਹਜ਼ੂਰੀ, ਸਿੱਖ ਨੂੰ ਕਹਿੰਦੇ ਜਾ ਭਾਈ ਧੰਨਾ ਸੁਣ ਬੁਲਾ ਕੇ ਲਿਆ। ਉਹ ਵਿਚਾਰੇ ਮੈਲੇ ਕਪੈਲੇ ਕੱਪੜੇ ਆ, ਘੋੜਿਆਂ ਨੂੰ ਖਰਖਰਾ ਕਰਨ ਵਾਲਾ, ਲਿੱਦ ਛੱਕਣ ਵਾਲਾ, ਤੇ ਇਹ ਧੰਨਾ ਸਿੰਘ ਉਹ ਹੈ, ਇਹਦੇ ਪਿੱਛੇ ਵਾਰਤਾ ਆਈ ਹੈ, ਇਤਿਹਾਸ ਦੇ ਵਿੱਚ ਵੀ ਆਈ ਹੈ, ਪਿੱਛੇ ਵੀ ਆਪ ਜੀ ਨੂੰ ਸੁਣਾਈ ਸੀ। ਇੱਕ ਦਿਨ ਕਹਿੰਦਾ ਸ਼ਹਿਨਸ਼ਾਹ ਵੀ ਜਿਹੜੀ ਗੁਰਬਾਣੀ ਚ ਇਹ ਆਉਂਦਾ ਵੀ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਅਵਸਥਾ ਸੱਚੇ ਪਾਤਸ਼ਾਹ ਆਪ ਜੀ ਦੀ ਹੈ ਕਿ ਸਿੱਖਾਂ ਦੀ ਵੀ ਹੋ ਸਕਦੀ ਹੈ? ਕਹਿੰਦੇ ਭਾਈ ਸਿੱਖਾਂ ਦੀ ਵੀ ਹੁੰਦੀ ਹੈ। ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ ਗਰੀਬ ਤੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਅੱਛਾ ਨੇਤਰ ਉਹ ਕਿਰਪਾ ਦੀ ਦ੍ਰਿਸ਼ਟੀ, ਕਿਰਪਾ ਕਿਠਾਕ ਅਵਲੋਕਨ ਕੀ ਨੇ, ਨਾਨਕ ਨਦਰੀ ਨਜ਼ਰ ਨਿਹਾਲ। ਕਹਿੰਦੇ ਧੰਨਾ ਸਿੰਘ ਕਹੋ ਵਾਹਿਗੁਰੂ। ਕਹਿੰਦਾ ਵਾਹਿਗੁਰੂ, ਸਾਰੇ ਰੋਮ ਐਂ ਖੁੱਲ ਗਏ ਜਿਵੇਂ ਜਵਾਨਾਂ ਖੁੱਲ ਗਏ ਆਉਂਦੀਆਂ। ਕਹਿੰਦੇ ਹੁਣ ਦੱਸ। ਕਹਿੰਦਾ ਜੀ ਹੁਣ ਤਾਂ ਕੋਈ ਰੋਮ ਨਹੀਂ ਹਜੇ ਜਿਹਦੇ ਵਿੱਚ ਆਵਾਜ਼ ਨਹੀਂ ਆਉਂਦੀ, ਇਹਨੂੰ ਇਹ ਅਵਸਥਾ ਬਖਸ਼ੀ ਹੋਈ। ਮਹਾਰਾਜ ਕਹਿੰਦੇ ਲਿਆਓ ਧੰਨਾ ਸਿੰਘ ਨੂੰ ਬੁਲਾ ਕੇ। ਧੰਨਾ ਸਿੰਘ ਨੂੰ ਸੁਨੇਹਾ ਦਿੱਤਾ, ਕਹਿੰਦੇ ਵੀ ਗੁਰੂ ਸਾਹਿਬ ਜੀ ਯਾਦ ਕਰਦੇ ਨੇ। ਤੇ ਜਿਸ ਵੇਲੇ ਧੰਨਾ ਸਿੰਘ ਆਇਆ, ਉਹ ਧੰਨਾ ਸਿੰਘ ਨੂੰ ਦੇਖ ਕੇ ਜਿਹੜਾ ਨਾ ਉਹਨੇ ਆ ਕੇ ਨਮਸਕਾਰ ਕੀਤੀ। ਧੰਨਾ ਸਿੰਘ ਨੇ ਹੱਥ ਜੋੜੇ, ਗਰੀਬ ਨਿਵਾਜ ਆਗਿਆ ਕਰੋ ਕੀ ਹੁਕਮ ਹੈ? ਸਤਿਗੁਰੂ ਨੇ ਕਿਹਾ ਧੰਨਾ ਸਿੰਘ ਤੇਰਾ ਅੱਜ ਅਸੀਂ ਚੰਦਨ ਕਵੀ ਦੇ ਨਾਲ ਕਵਿਤਾ ਦਾ ਮੁਕਾਬਲਾ ਹੈ, ਤੇ ਸਤਿਗੁਰਾਂ ਦਾ ਵਚਨ ਸੁਣ ਕੇ ਧੰਨਾ ਸਿੰਘ ਵੱਲ ਵੇਖ ਕੇ ਨਾ ਚੰਦਨ ਕਵੀ ਖਿੜਖਿੜ ਕਰਕੇ ਹੱਸਣ ਲੱਗ ਗਿਆ, ਕਹਿੰਦਾ ਵੀ ਇਹਦੇ ਨਾਲ ਮੁਕਾਬਲਾ। ਉਹ ਹੱਸ ਪਿਆ ਤੇ ਜਦੋਂ ਉਹਦੇ ਮੈਲੇ ਕਚੈਲੇ ਕੱਪੜੇ ਦੇਖ ਕੇ ਇਹ ਮੇਰਾ ਮੁਕਾਬਲਾ ਕੀ ਕਰੂਗਾ, ਧੰਨਾ ਸਿੰਘ ਉਹਦੇ ਕਨੀ ਦੇਖ ਕੇ ਹੱਸਣ ਲੱਗ ਗਿਆ। ਉਹ ਧੰਨਾ ਸਿੰਘ ਕਨੀ ਦੇਖ, ਉਹ ਉਹਦੇ ਕਨੀ ਦੇਖ ਕੇ ਹੱਸਣ, ਉਹ ਚੁੱਪ ਕਰ ਗਿਆ। ਧੰਨਾ ਸਿੰਘ ਵੀ ਚੁੱਪ ਕਰ ਗਿਆ ਉਹਨੂੰ, ਤੇ ਧੰਨਾ ਸਿੰਘ ਨੂੰ ਪੁੱਛਦਾ ਕਹਿੰਦਾ ਤੂੰ ਕਿਉਂ ਹੱਸਦਾ, ਕਹਿੰਦਾ ਤੂੰ ਕਿਉਂ ਹੱਸਦਾ, ਕਹਿੰਦਾ ਮੈਂ ਤਾਂ ਤੈਨੂੰ ਦੇਖ ਕੇ ਸੀ, ਕਹਿੰਦਾ ਫਿਰ ਮੈਂ ਤੈਨੂੰ ਦੇਖ ਕੇ ਸੀ, ਤੂੰ ਗੱਲ ਕਰ ਕੰਮ ਦੀ ਜਿਹੜੀ ਕਰਨੀ ਹੈ, ਇਹ ਤਾਂ ਇੱਥੇ ਮੁੱਕ ਗਈ, ਤੂੰ ਮੈਨੂੰ ਦੇਖ ਕੇ ਸੀ, ਮੈਂ ਤੈਨੂੰ ਦੇਖ ਕੇ ਹੱਸ ਪਿਆ। ਮਹਾਰਾਜ ਕਹਿੰਦੇ ਧੰਨਾ ਸਿਆਂ, ਹਾਂ ਮਹਾਰਾਜ, ਕਹਿੰਦੇ ਇਹਨੂੰ ਨਹੀਂ ਪਤਾ ਤੂੰ ਕਿਵੇਂ ਹੱਸਿਆ, ਇਹਦੇ ਵਾਸਤੇ ਜਵਾਬ ਤੇਰਾ ਠੀਕ ਹੈ, ਪਰ ਦੱਸ ਮੈਨੂੰ ਦੱਸ ਕਿਉਂ ਹੱਸਿਆ। ਕਹਿੰਦਾ ਮਹਾਰਾਜ ਤੁਸੀਂ ਤਾਂ ਫਿਰ ਜਾਣ ਦਿਓ ਮੈਂ ਕਿਉਂ ਹੱਸਿਆ। ਕਹਿੰਦੇ ਤੈਨੂੰ ਦੱਸਣਾ ਪਊ। ਕਹਿੰਦਾ ਮਹਾਰਾਜ ਮੈਂ ਹੱਸਿਆ ਤਾਂ ਇਉਂ ਆ ਵੀ ਕਿੱਥੇ ਧੰਨਾ ਸੂੰ ਘੋੜਿਆਂ ਦੀ ਲਿੱਦ ਚੱਕਣ ਵਾਲਾ, ਤੁਸੀਂ ਇਹ ਕਹਿ ਦਿੱਤਾ ਵੀ ਧੰਨਾ ਸੂੰ ਤੇਰਾ ਮੁਕਾਬਲਾ ਇਹਦੇ ਨਾਲ, ਮਹਾਰਾਜ ਮੈਂ ਤਾਂ ਹੱਸਿਆ ਤੁਹਾਡੀ ਚੋਜ ਦੇ ਕਿ ਮੇਰਾ ਮੁਕਾਬਲਾ ਥੋੜੀ ਆ, ਕਹਿੰਦੇ ਹੋਰ ਕਿਹਦਾ। ਕਹਿੰਦਾ ਮਹਾਰਾਜ ਭਲਾਓ ਨਾ ਮੈਨੂੰ, ਮੁਕਾਬਲਾ ਹੈ ਤੁਹਾਡਾ, ਅਸਲ ਤੇ ਚੰਦਨ ਕਵੀ ਦਾ ਤੇ ਤੁਹਾਡਾ ਮੁਕਾਬਲਾ ਹੈ, ਮੈਨੂੰ ਤਾਂ ਬਹਾਨਾ ਬਣਾਇਆ ਤੁਸੀਂ, ਮੇਰੇ ਬਹਾਨੇ ਦੁਆਰਾ ਤੁਸੀਂ ਮਹਾਰਾਜ ਜਿੱਤ ਪ੍ਰਾਪਤ ਕਰ ਰਹੇ ਹੋ, ਤੁਸੀਂ ਤਾਂ ਪਹਿਲੇ ਹੀ ਜਿੱਤੇ ਹੋਏ ਹੋ, ਮੁਕਾਬਲਾ ਤੁਹਾਡਾ ਸਹਿਜ ਪਾਸ਼ਾ। ਕਹਿੰਦੇ ਇੰਨੀ ਗੱਲ ਸੁਣ ਕੇ ਵੀ ਉਹ ਨਿਰਹੰਕਾਰ ਸਿੱਖਣ ਵੱਲ ਦੇਖ ਕੇ ਨਾ ਧੰਨਾ ਸਿੰਘ ਦੀ ਅਵਸਥਾ ਦੇਖ ਕੇ ਮਹਾਰਾਜ ਦੀ ਪ੍ਰਸੰਨਤਾ ਹੋਈ ਕੁਛ, ਬਸ ਉਹ ਪ੍ਰਸੰਨਤਾ ਜਿੱਤ ਦੀ ਨਿਸ਼ਾਨੀ ਸੀ ਸਮਝੋ, ਇਤਿਹਾਸ ਇਹ ਕਹਿੰਦੇ ਵੀ ਜਿੱਤ ਗਿਆ ਧੰਨਾ ਸਿੰਘ ਪਹਿਲਾਂ ਹੀ। ਤੇ ਉਸ ਵੇਲੇ ਸਾਧ ਸਿੰਘ ਜੀ ਧੰਨਾ ਸਿੰਘ ਕਹਿਣ ਲੱਗਾ ਵੀ ਚੰਦਨ ਕਵੀ ਤੂੰ ਫਿਰ ਸੁਣਾ ਆਪਣਾ ਸਵਈਆ ਸੁਣਾ ਜਿਹੜਾ ਹੈ। ਉਹ ਕਹਿੰਦਾ ਵੀ ਮੇਰਾ ਤਾਂ ਸਵਈਆ ਇਹ ਹੈ, ਤੇ ਕਹਿਣ ਲੱਗਾ ਇਹਦੇ ਅਰਥ ਸੁਣਾ ਦੇ ਸੂ। ਕਹਿਣ ਲੱਗਿਆ ਕੀ ਹੈ ਤੇਰਾ ਇਹ? ਕਹਿੰਦਾ ਵੀ ਇਹ ਹੈ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪਿਆਏ, ਸਾਰਾ ਸਵਈਆ ਜਿਹੜਾ ਤੂੰ ਸੁਣ ਕੇ ਹਟਿਆ। ਧੰਨਾ ਸਿੰਘ ਕਹਿਣ ਲੱਗਾ ਕਹਿੰਦਾ ਮੈਨੂੰ ਦੇਖਣ ਨੂੰ ਤਾਂ ਅਕਲ ਵਾਲਾ ਬੰਦਾ ਲੱਗਦਾ ਤੂੰ, ਪਰ ਤੂੰ ਅਕਲ ਦੀ ਤਾਂ ਗੱਲ ਮਾਸਾ ਜਿੰਨਾ ਬਿਨਾ ਕਰੀ, ਰੱਤੀ ਜਿੰਨੀ ਅਕਲ ਨਹੀਂ ਤੈਨੂੰ ਤਾਂ ਧੇਲੇ ਦੀ ਅਕਲ ਨਹੀਂ, ਤੂੰ ਕਿੱਥੇ ਖੜਾ ਕਿੱਥੇ ਤੈਨੂੰ ਪਤਾ ਇਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਹੈ, ਤੂੰ ਇੱਥੇ ਆ ਕੇ ਕਹੀ ਜੀ ਕਵਿਤਾ ਪੜ੍ਹੀ ਹੈ? ਉਹ ਕਹਿੰਦਾ ਅਰਥ ਸੁਣਾ, ਅਰਥ ਗੱਲਾਂ ਨਾ ਕਰ। ਉਹ ਕਹਿੰਦਾ ਗੱਲਾਂ ਕਰਨ ਨੂੰ ਹੁੰਦੀਆਂ ਨੇ, ਅਰਥ ਤਾਂ ਸੁਣਾ ਦੂੰ, ਅਰਥਾਂ ਦੀ ਤਾਂ ਗੱਲੇ ਕੋਈ ਨਹੀਂ ਹੈ, ਕਿੱਡੇ ਔਖੇ ਅਰਥ ਨੇ ਜਿਹੜੇ ਤੂੰ ਮੇਰੇ ਕੋਲੋਂ ਪੁੱਛਦਾ। ਕਹਿੰਦਾ ਫਿਰ ਦੱਸ ਕੀ ਅਰਥ ਨੇ? ਕਹਿੰਦਾ ਫਿਰ ਸੁਣ ਲੈ ਇਹ ਅਰਥ। ਕਹਿੰਦਾ ਤੇਰੇ ਇਹ ਨਵਸਾਤ ਤੀਏ ਨਵਸਾਤ ਕੀਏ, ਉਹ ਨੌ ਤੇ ਸੱਤ ਸੋਲਾਂ ਹੁੰਦੇ ਨੇ, ਸੋਲਾਂ ਦੀ ਕਵਿਤਾ ਬਣਾਈ ਵੀ ਹੈ ਤੇਰੀ, ਤੇਰੀ ਕਵਿਤਾ ਦੇ ਵਿੱਚ ਸੋਲਾਂ 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 ਅੱਖਰ ਆਉਣਗੇ ਸਾਰੇ, ਉਹਨਾਂ ਦੇ ਨਾਲ ਤਾਂ ਢਕੌਂਸਲਾ ਜੋੜਿਆ ਹੋਇਆ ਇੱਕ, ਜਿਹੜਾ ਗੁਰੂ ਦੇ ਦਰਬਾਰ ਚ ਸੁਣਾਉਣ ਵਾਲਾ ਵੀ ਨਹੀਂ ਸੀ, ਪਰ ਹੁਣ ਮੈਂ ਸੱਚੇ ਪਾਤਸ਼ਾਹ ਕਨੀ ਦੇਖਿਆ ਧੰਨਾ ਸਿੰਘ। ਕਹਿੰਦਾ ਮਹਾਰਾਜ ਕੀ ਕਰਾਂ? ਕਹਿੰਦੇ ਸੁਣਾਉਣਾ ਪਊਗਾ ਹੁਣ ਤਾਂ। ਕਹਿੰਦੇ ਮਹਾਰਾਜ ਤੁਹਾਡੀ ਹਜ਼ੂਰੀ ਚ ਇਹਨਾਂ ਗੱਲਾਂ ਸੋਭਦੀਆਂ ਤਾਂ ਹੈ ਨਹੀਂ, ਪਰ ਹੁਣ ਫਿਰ ਕਹਿੰਦੇ ਇਹਦਾ ਮਾਣ ਤੋੜਨਾ। ਉਹ ਕਹਿੰਦਾ ਲੈ ਗੱਲ ਸੁਣ ਲੈ ਭਾਈ, ਨਵ ਸਾਤ ਤੀਏ, ਤੀਏ ਨਾਮ ਹੈ ਇਸਤਰੀ ਦਾ, ਨੌ ਤੇ ਸੱਤ ਸੋਲਾਂ, ਸੋਲਾਂ ਵਰਿਆਂ ਦੀ ਸੀ, ਸੋਲਾਂ ਵਰਿਆਂ ਦੀ ਇੱਕ ਔਰਤ ਸੀ। ਕਹਿੰਦਾ ਵੀ ਠੀਕ ਹੈ। ਕਹਿੰਦਾ ਨਵ ਸਾਤ ਕੀਏ, ਉਹਨੇ ਨੌ ਤੇ ਸੱਤ ਸੋਲਾਂ ਸ਼ਿੰਗਾਰ ਕਰੇ ਹੋਏ ਸੀ, ਠੀਕ ਹੈ? ਕਹਿੰਦਾ ਜੀ ਠੀਕ ਹੈ। ਨਵ ਸਾਤ ਪੀਏ, ਉਹ ਨੌ ਤੇ ਸੱਤ ਸੋਲਾਂ, ਸੋਲਾਂ ਮਹੀਨਿਆਂ ਤੋਂ ਬਾਅਦ ਉਹਦਾ ਪਤੀ ਘਰ ਆਇਆ ਸੀ, ਨਵ ਸਾਤ ਪਿਆਏ, ਨੌ ਤੇ ਸੱਤ ਸੋਲਾਂ ਪਦਾਰਥ, ਸੋਲਾਂ ਛੱਤੀ ਪ੍ਰਕਾਰ ਦੇ ਰਸਾਂ ਦੇ ਵਿੱਚੋਂ, ਭੋਜਨਾਂ ਦੇ ਵਿੱਚੋਂ ਉਹਨੇ ਸੋਲਾਂ ਪ੍ਰਕਾਰ ਦੇ ਰਸ ਭੋਜਨ ਪਿਆਏ, ਉਸਨੂੰ ਛਕਾਏ। ਕਹਿੰਦਾ ਨਵ ਸਾਤ ਰਚੇ, ਨਵ ਸਾਤ ਬਚੇ, ਨਵ ਸਾਤ ਪੀਆ ਹੈ ਫਿਰ ਦਾਇਕ ਪਾਏ। ਕਹਿੰਦੇ ਉਸ ਵੇਲੇ ਫਿਰ ਉਹਨੇ ਕਿਹਾ ਖੁਸ਼ੀ ਦੇ ਵਾਸਤੇ ਵੀ ਆਪਾਂ ਚੌਪੜ ਦੀ ਖੇਡ ਖੇਡਣੀ ਹੈ, ਨੌ ਤੇ ਸੱਤ ਸੋਲਾਂ, ਸੋਲਾਂ ਖਾਲੀ ਚੌਪੜ ਵਿਛਾ ਦਿੱਤੀ, ਨਵ ਸਾਤ ਰਚੇ, ਨਵ ਸਾਤ ਬਚੇ ਉਹਦੇ ਤੇ ਇਹ ਜਿਹੜੀ ਸੋਲਾਂ ਦੀ ਖੇਡ ਹੈ ਇਹ ਸ਼ੁਰੂ ਹੋ ਗਈ। ਨਵ ਸਾਤ ਪੀਆ ਹੈ ਫਿਰ ਦਾਇਕ ਪਾਏ, ਉਹਨੇ ਦਾ ਪਾਇਆ ਤੇ ਪਹਿਲੇ ਦਾ ਦੇ ਵਿੱਚ ਉਹ ਜਿੱਤ ਗਈ ਸੀ। ਜੀਤ ਕਲਾ ਨਵ ਸਾਤਨ ਕੀ, ਉਹਨੇ ਜਦੋਂ ਜਿੱਤੇ ਨੌ ਤੇ ਸੱਤ ਸੋਲਾਂ, ਸੋਲਾਂ ਆਨੇ ਦਾ ਰੁਪਈਆ ਹੁੰਦਾ ਸੀ, ਉਹਨੇ ਚਾਂਦੀ ਦੇ ਰੁਪਈਏ ਪਾ ਲਏ, ਉਸ ਤੋਂ ਬਾਅਦ ਉਹਦਾ ਪਤੀ ਜਿੱਤ ਗਿਆ। ਕਹਿੰਦੇ ਜਦੋਂ ਉਹ ਜਿੱਤਿਆ ਤੇ ਵੀ ਨਵਸਾਤ ਪਿਆ ਮੁੱਖ ਅੰਚਲ ਛਾਏ, ਫਿਰ ਸ਼ਰਮ ਦੀ ਮਾਰੀ ਨੇ ਮੂੰਹ ਢੱਕ ਲਿਆ ਸੀ ਉਹਨੇ। ਕਹਿੰਦਾ ਮਾਨੋ ਮੇ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇ ਵਰਸ਼ਾਏ। ਤੈਂ ਉਪਮਾ ਕੀਤੀ ਹੈ ਬੀਬੀ ਦੀ ਵੀ ਮਾਨੋ ਐ ਲੱਗਦਾ ਜਿਵੇਂ ਚੰਦਰਮਾ ਦੇ ਮੂਹਰੇ ਬੱਦਲ ਆ ਗਿਆ, ਉਹਦੇ ਚਿਹਰੇ ਦੇ ਮੂਹਰੇ ਉਹਦਾ ਪੱਲਾ ਆ ਗਿਆ। ਕਹਿੰਦਾ ਉਹ ਦੱਸ ਕਿਹੜਾ ਬ੍ਰਹਮ ਗਿਆਨ ਲੈ ਕੇ ਆਇਆ ਤੂੰ ਗੁਰੂ ਗੋਬਿੰਦ ਸਿੰਘ ਦੀ ਸਭਾ ਚ, ਤੈਨੂੰ ਤਾਂ ਲਾਜ ਆਉਣੀ ਚਾਹੀਦੀ ਸੀ। ਕਹਿੰਦਾ ਮੈਂ ਤਾਂ ਹੁਣ ਅਰਥ ਕਰਨੇ, ਮੈਂ ਤਾਂ ਕਰਨੇ ਨੂੰ। ਮਹਾਰਾਜ ਸਾਹਿਬ ਜੀ ਵੀ ਬਹੁਤ ਪ੍ਰਸੰਨ ਹੋ ਗਏ ਉਹਦੇ ਤੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਦੱਸ ਬਈ। ਉਹ ਕਹਿਣ ਲੱਗਿਆ ਮਹਾਰਾਜ ਵੀ ਠੀਕ ਹੈ ਜੇ ਤੁਹਾਡੇ ਘਾਹੀ ਵੀ ਇੰਨੇ ਸਿਆਣੇ ਨਾ। ਕਹਿੰਦੇ ਪਰ ਹੁਣ ਮੁਕਾਬਲਾ ਤਾਂ ਅਜੇ ਅਜੇ ਤਾਂ ਤੇਰਾ ਵਾਰ ਜਿਹੜਾ ਮੇਰੇ ਸਿੱਖ ਨੇ ਢਾਲ ਕੀਤੀ ਆ ਉਹਦੇ ਤੇ, ਅਰਥ ਸੁਣਾਏ ਨਾ ਤਾਂ ਨਾ ਸਿਆਂ। ਹਾਂ ਮਾਰੇ ਕਹਿੰਦੇ ਤੂੰ ਵੀ ਕਵਿਤਾ ਸੁਣਾ ਦੇ ਅੱਜ, ਲੈ ਵੀ ਇਹਦੀ ਕਵਿਤਾ ਦੇ ਅਰਥ ਤੂੰ ਕਰੀ। ਕਹਿੰਦੇ ਜੀ ਸਤਿਵਚਨ। ਕਹਿੰਦਾ ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਪਾਵਕ ਪਾਏ। ਹਾਥ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਕੇ ਆਏ। ਉਹ ਹੁਣ ਸੋਚੀ ਜਾਂਦਾ ਤੀਆ ਮਰੇ ਪਤ ਕੇ ਪਰਸੇ, ਕਬੂ ਨਾ ਮਰੇ ਪਰਦੇਸ ਸਿਧਾਏ। ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਉਹ ਚੰਦਨ ਕਵੀ ਕਹਿੰਦੇ ਜਿੰਨਾ ਚਿਰ ਪੂਰੀ ਵਿਚਾਰ ਨੂੰ ਐਨ ਸਮਝਦਾਰੀ ਤੋਂ ਕੰਮ ਨਹੀਂ ਲਏਗਾ, ਕਹਿੰਦਾ ਜਾ ਕਵਿਤਾ ਦੇ ਅਰਥ ਨਹੀਂ ਕਰ ਸਕੇਗਾ। ਸੁਣਾ ਦੇ ਕਹਿੰਦਾ ਬੈਠੇ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ, ਨਾਲੇ ਤੇਰੀ ਕਵਿਤਾ ਤੇ ਇਹਦੀ ਤਸੀਰ ਦੇਖ ਲਈ, ਹਾਲਾਂਕਿ ਮੈਂ ਵੀ ਦੁਨਿਆਵੀ ਗੱਲ ਕੀਤੀ ਹੈ, ਦੱਸ ਇਹਦਾ ਕੀ ਅਰਥ ਨਾ। ਕਹਿੰਦਾ ਜੀ ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਭਾਵ, ਇਹ ਕਿਵੇਂ ਹੋ ਸਕਦਾ? ਜਲ ਦੇ ਪਰਸੇ ਤੇ ਮੱਛੀ ਕਿਵੇਂ ਮਰ ਜੂਗੀ, ਵੀ ਅੱਗ ਦੇ ਪਾ ਕੇ ਕਿਵੇਂ ਉਹ ਜਿਉਂਦੀ ਰਹਿ ਜੂਗੀ? ਉਹ ਕਹਿੰਦਾ ਦੇਜਬਰ ਕੁੰਡੀ ਇਹਦੇ ਵਿੱਚ ਹੀ ਰੱਖੀ ਹੋਈ ਹੈ। ਕਹਿੰਦਾ ਮਹਾਰਾਜ ਦੱਸਦਾ? ਗੁਰੂ ਗੋਬਿੰਦ ਸਿੰਘ ਕਹਿੰਦੇ ਹਾਂ ਤਾਂ ਨਸਿਆਂ ਦੱਸ ਦੇ। ਉਹ ਕਹਿੰਦਾ ਵਿਸਰਾਮ ਕਹਾਂ ਲਾ ਲੈ, ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ। ਪਾਣੀ ਦੇ ਸਪਰਸ਼ਨ ਕਰਦੇ ਨਾਲ ਨਾ ਮੀਨ ਮਰੇ ਜਲ ਕੇ ਪਰਸੇ, ਕਬੂ ਨਾ, ਜਲ ਦੇ ਸਪਰਸ਼ ਕਰਨ ਦੇ ਨਾਲ ਮੱਛੀ ਨਹੀਂ ਮਰਦੀ, ਮਰੇ ਪਰ ਪਾਵਕ ਪਾਏ। ਜੇ ਅੱਗ ਦੇ ਸੁੱਟਦੇ ਜਦੇ ਮਰ ਜਾਂਦੀ ਹੈ, ਦੱਸ ਕਿੱਡਾ ਕੁ ਬ੍ਰਹਮ ਗਿਆਨ ਸੀ। ਇੱਥੇ ਤਾਂ ਬੜੇ ਬੜੇ ਗਿਆਨੀ ਬੈਠੇ ਨੇ, ਇੱਥੇ ਤਾਂ ਬੜੇ ਬੜੇ ਬਹੁਤ ਕਵੀ ਬੈਠੇ ਨੇ। ਕਹਿੰਦਾ ਮੈਂ ਤਾਂ ਘਾਹ ਖੋਤਣ ਵਾਲਾ ਹੀ ਹਾਂ। ਹੱਥ ਦਾ ਅਰਥ ਹੈ ਹਾਥੀ। ਹੱਥ ਮਰੇ ਮਦ ਕੇ ਪਰਸੇ, ਤੂੰ ਇੱਥੇ ਵਿਸਰਾਮ ਲਾ ਕੇ ਅਰਥ ਸਮਝਿਆ। ਹੱਥ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਕਿਆ। ਜੇ ਹਾਥੀ ਨੂੰ ਤਾਪ ਚੜਦਾ ਉਹਦੇ ਨਾਲ ਮਰ ਜਾਂਦਾ ਹੈ, ਤੇ ਇਸ ਪ੍ਰਕਾਰ ਨਹੀਂ ਮਰਦਾ। ਤੀਆ ਨਾਮ ਹੈ ਇਸਤਰੀ ਹੈ। ਤੀਆ ਮਰੇ ਪਤ ਕੇ ਪਰਸੇ, ਕਬੂ ਨਾ, ਤੇ ਪਤੀ ਦੇ ਸਪਰਸ਼ ਕਰਨ ਦੇ ਔਰਤ ਨਹੀਂ ਮਰਦੀ, ਮਰੇ ਪਰਦੇਸ ਸਿਧਾਏ, ਉਦੋਂ ਮਰਦੀ ਜਦੋਂ ਪਤੀ ਪਰਦੇਸ ਚਲਿਆ ਜਾਵੇ। ਗੂੜ ਮੈਂ ਬਾਤ ਕਹੀ ਦਿਜਰਾਜ, ਹੋਏ ਬ੍ਰਾਹਮਣਾਂ ਦੇ ਰਾਜਾ ਬਣਿਆ ਫਿਰਦੈ, ਵਿਚਾਰ ਸਕੇ ਨਾ ਬਿਨਾਂ ਚਿਤ ਲਾਏ। ਤੂੰ ਵਿਚਾਰ ਨਹੀਂ ਸਕਿਆ, ਜਕਾਰੇ ਛੱਡ ਦਿੱਤੇ, ਜੈ ਜੈਕਾਰ ਹੋ ਗਈ ਤੇ ਜਕਾਰੇ ਛੱਡ ਦਿੱਤੇ ਸਿੱਖਾਂ। ਤੇ ਚੰਦਨ ਕਵੀ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਕੇ ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਿਓ, ਤੇ ਮੈਂ ਤਾਂ ਤੁਹਾਡੇ ਇਹ ਆ ਧੰਨਾ ਸੁਣਦੇ ਵੀ ਪੈਰੀ ਹੱਥ ਲਾਉਣ ਉਤਰਿਆ। ਕਹਿੰਦਾ ਨਹੀਂ ਨਹੀਂ ਮੈਂ ਤਾਂ ਘੋੜਿਆਂ ਦਾ। ਉਹ ਕਹਿੰਦਾ ਸੱਜਣਾ ਇੱਕ ਤਾਂ ਗੱਲ ਦੱਸ ਜਾ ਧੰਨਾ ਸਿਆਂ। ਕਹਿੰਦੇ ਕੀ? ਕਹਿੰਦਾ ਐਡਾ ਵੱਡਾ ਵਿਦਵਾਨ ਹੋ ਕੇ ਆ ਕੱਪੜੇ ਕਿਹੋ ਜਿਹੇ ਪਾਈ ਫਿਰਦੇ? ਕਹਿੰਦਾ ਵਿਦਵਾਨੀ ਕੱਪੜਿਆਂ ਨਾਲ ਹੁੰਦੀ ਹੈ, ਜਿਹਾ ਜਿਹਾ ਕੰਮ ਕਰੀਦਾ ਉਹੋ ਜਿਹੇ ਕੱਪੜੇ ਪਾਈ ਦੇਣ, ਘੋੜਿਆਂ ਦੀ ਸੇਵਾ ਕਰਦਾ ਆਇਆ, ਕੱਪੜੇ ਇਹੋ ਜਿਹੇ ਹੋਣੇ ਸੀ ਮੇਰੇ। ਮੈਂ ਉਦੋਂ ਕਿਤੇ ਬਰਾਤ ਚੱਲਿਆ ਸੀ ਵੀ ਮੈਂ ਕੱਪੜੇ ਸੋਹਣੇ ਸੋਹਣੇ ਪਾ ਕੇ ਆਉਂਦਾ, ਜਿਹੋ ਜਿਹਾ ਕੰਮ ਕਰੀਏ ਉਹੋ ਜਿਹੇ ਕੱਪੜੇ ਹੁੰਦੇ ਨੇ। ਤੇ ਮੇਰੇ ਸ਼ਹਿਨਸ਼ਾਹ ਕਹਿੰਦੇ ਨੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਸਾਡੇ ਗੁਰੂ ਨੇ ਕਿਹਾ ਰੱਖ ਗਰੀਬੀ ਬੇਸ, ਮਨ ਹਾਲੀ ਕਿਰਸਾਨੀ ਕਰਨੀ ਸਰਨ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਆਗਾ। ਰੱਖ ਗਰੀਬੀ ਬੇਸ, ਅਸੀਂ ਗਰੀਬੀ ਨੂੰ ਰਾਖਾ ਬਣਾਇਆ ਹੋਇਆ ਸਾਦਗੀ ਨੂੰ, ਤਾਂ ਕਿ ਭਜਨ ਸਿਮਰਨ ਦੀਆਂ ਬਰਕਤਾਂ ਨਾਲ ਰਹਿਣ। ਤੇ ਇਉਂ ਮਾਨ ਟੁੱਟ ਗਿਆ ਸੀ ਸਾਧ ਸਿੰਘ ਜੀ। ਇਸ ਕਰਕੇ ਇਹ ਤੁਕ ਦਾ ਜਿਹੜਾ ਨਾ, ਜੇ ਤਖ਼ਤ ਵੈਸਾਲੇ ਤਾਂ ਦਾਸ ਤੁਮਾਰੇ, ਹੇ ਮਹਾਰਾਜ ਜੇ ਤਖ਼ਤ ਬਹਾਲੇ ਤਾਂ ਤੇਰੇ ਦਾਸ, ਘਾਸ ਵਡਾਵੇ ਕੇਤਕ ਬੋਲਾ। ਜੇ ਮਹਾਰਾਜ ਘਾਹ ਬਿਠਾਓ ਰੰਬਾ ਦੇ ਕੇ, ਤਾਂ ਫਿਰ ਅਸੀਂ ਕੀ ਮੂਹਰੇ ਬੋਲ ਬਸ ਸਕਦੇ ਹਾਂ? ਫਿਰ ਘਾਈਆਂ ਦੀਆਂ ਜਿੱਤਾਂ ਵੀ ਤੂੰ ਹੀ ਕਰਾਉਣ ਵਾਲਾ, ਦਸਮ ਰੂਪ ਦੇ ਵਿੱਚੋਂ ਕਰਾ ਦਿੱਤੀਆਂ ਹਨ।
ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ,
ਸਤਿਗੁਰੂ ਜੀ ਕਥਨ ਕਰਦੇ ਹਨ ਮੇਰੇ ਜਨ ਸੇਵਕ ਦੇ ਵਿਧਾਤੇ, ਕਰਮਾਂ ਅਨੁਸਾਰ ਫਲ ਪ੍ਰਦਾਤੇ। ਪੁਰਖ ਨਾਮ ਪੂਰਨ ਦਾ ਹੈ, ਪ੍ਰਭੂ ਨਾਮ ਪਰਮੇਸ਼ਰ। ਹੇ ਪਰਮੇਸ਼ਰ, हे मेरे परमेश्वर जीओ। दोबारी बोलो
मेरे ठाकुर अगह अतोला।
ए भाई तीन अखर मुकते है, थोड़ा जा इन ध्यान दे नाल अर्थ दा पकड़न तो रहते है। अगह जानी अगह है ना बन जाए, पकड़न तो रह दो बुद्धि रूपी तराजू विच शास्त्र प्रमाण रूपी बटे पा के उतोला तोलन तो रह भाव तोलिया नहीं जांदा।
सारग महला पंजवा।
पंजवें पातशाह के सारण राग दे शब्द उचार दे अजे।
रसना राम कहत गुण सोहं।
जे रसना जीव जड़ी है, जे रसना जीव राम परमेश्वर के गुण कहत कथन करे ताही सोहं सोभ जी है। कबीर रसना तो बली, ते तुलसी जी ने भी कहा है तुलसी रसना ताओ परी जो मुख कही राम नहीं ता काटन जोग है मुख में पलाना चाम। रसना जपे ना नाम तिल तिल कर कटी है, गुरु अर्जन देव महाराज का वचन है। हर गुण गावत रसन उमोली, इस करके सोहम सोभदी है। कबीर सो मुख तन है जा मुख कही है राम, ओ तनता दूजा रसना जेडे रमे हो राम परमेश्वर वाहिगुरु का जेड़ा सोहंग का अर्थ जेड़ा ना सो तत्पद का लख अर्थ, हंग तुम पद का लख अर्थ। ये जेड़ा तत्पद है वह ईश्वर का वाचक है, तुम पद जेड़ा जीव का वाचक है। तत्पद ईस जीव तुम पद अस्पद ब्रह्म कहावै, माया के जे भेत ने एक है भेद बतावै। एकता करने वाले गुणा नु कथन कर दिया ओ शोभ दी है रसना।
एक निमख उपाय सभावै,
परमेश्वर एक एक निमख छिन मात्र निमख छिन जितने समय में संसार नु उपाय पैदा कर दे, फिर झट ही समावै समाप्त भी कर देंदा है।
देख चरत मन मोहन,
मेरे ऐसे हे मेरे परमेश्वर तेरे यह जे जड़े कौतक ना चरत कौतकां दा नाम है, इन्हां नूं देख के मेरा मन तो मोहिया ही गया है, मन खिंचया गया मेरा कैसे कैसे तेरे चोज हन।
रहाओ
असाई देके फरमाउंदे आ जी,
जिस सुणिया मन होए रहस अत।
हे परमेश्वर आप जी दा जस सुणिया सुन करके मन चित दे विच अति अंत ही रहस आनंद प्राप्त हुंदा है। जो रेदे हिरदे दे विच गुणां दा मान हंकार करदे न, हृदय मान बोलो जी,
हृदय मान दुख जोहं।
जेडे हिरदे दे गुणा दा मान हंकार करदे न ओ फिर जमन मरण दा जेड़ा दुख है ना ए भी ते गुरां दे उपदेश दा अंदरों जोहं ताड़ के बाहर कढ दित्ता, जेड़ा ए सी ना ए मेरे तां अंदरों कढ दित्ता जमन मरण दा जेड़ा दुख सी, ए भी गुरां ने उपदेश द्वारा अंदरों जोहं ताड़ के देख के तक के कढ दित्ता है भी ए नुकस ना रहे मेरे सिख दे हिरदे दे विच। गुरां दी कृपा दृष्टि नाल वेखण करके जमन मरण आदि दुख बाहर कढ दिते हन।
सुख पायो दुख दूर परायो।
हे प्रभु परमेश्वर आपने बड़ी कृपा की, सारे कठे बोल दो जी अर्थ कठे दा बन
बाण आई प्रभ तोहं।
ते इउं सास जी महाराज साहब जी ने कथन कीता, हे प्रभु परमेश्वर जी तोहं तेरे नाल मेरे मन की प्रीति बन आई है, इसलिए मैं तेरी कृपा द्वारा तेरे सुख आनंद स्वरूप नूं आत्मक आनंद नूं पायो पौना कीता है। तू जमण मरण दा दुख भी दूर परायो ते परे हो गया है नट गया है।
किल विख गए मन निर्मल होई है।
ते किल विख जिहड़े चार पाप ने जी बड़े बजर पाप ने, जिवें खालसे नूं दस्या जांदा है अमर सगन बिल भी जिहड़ियां पाईए चार बजर करे तन, इस तरह चार बजर पाप भी हैं। ब्राह्मण कैली घात अंजका अणचारी का थान, ते ए बड़े पाप न। जदों बिरश जड़ां तो पटिया गया बड़े बड़े टाण तो नाल ही सुक जांदे ने, जदों बजर पाप ही खत्म हो गए छोटे पाप तो नाल ही खत्म होने न। इस करके किलविख गए मन निर्मल होई है, चार ही किलविख उन्हों अग किए चार प्रकार दे जड़े ब्राह्मण कैली कात कंजका अणचारी का तान, ए भी चले गए मन निर्मल उज्जल, ते मन की बिरती भी निर्मल उज्जल होई है। ते मल बखेप अवरण निर्मल मैल तो रहत निरनाम रहत ए रहत होगी मन की बिरती, अते गुरु साहब ने कृपा करके
गुर काढे माया द्रोहं।
सतगुरां ने माया दे दो द्रोह छल दा नाम हुंदा है, ए भी अंदरों बाहर कढे कढ दिते हैं। छल करन वाली माया दा जेड़ा मोह सी ए भी कढ दिता है।
ओ नानक मैं सो प्रभ पाया।
सतगुरु जी कथन करदे हैं मैं सो ओ प्रभु परमेश्वर पाया प्राप्त किया है कर लिया है, भाव जीव दे तुम पद का लख अर्थ ਸੋ ਭਾਵ ਈਸ਼ਵਰ ਦੇ ਤਤਪਦ ਲਖ ਅਰਥ ਰੂਪ ਬ੍ਰਹਮ ਨੂੰ ਪਾ ਲਿਆ ਹੈ।
ਕਰਨ ਕਾਰਨ ਸਮਰਥੋਹੰ,
ਤੇ ਜੋ ਸਾਰਿਆਂ ਦੇ ਕਰਨ ਕਾਰਜਾਂ ਦੇ ਕਾਰਨ ਨੂੰ ਸਮਰਥੋਹੰ ਸਰਵ ਸ਼ਕਤੀਮਾਨ ਹੈ, ਤੇ ਇਕੱਠੀ ਅੱਖਰ ਰੱਖਣੇ ਪਾਏ ਸਮਰਥੋਹੰ, ਜੇ ਸਮਰੱਥ ਹੰਗ ਨਾ ਬਣ ਜੇ, ਅਲੱਗ ਨਹੀਂ ਕਰਨਾ, ਇਕੱਠਾ ਹੀ ਪਾਠ ਰੱਖਣਾ। ਹਾਂਜੀ ਬੋਲੋਗੇ।
ਸਾਰਗ ਮਹੱਲਾ ਪੰਜਵਾਂ,
ਸਾਰਗ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਨੈਨੋ ਦੇਖਿਓ ਚਲਤ ਤਮਾਸਾ,
ਮੈਂ ਨੈਨੋ ਨੇਤਰਾਂ ਦੇ ਨਾਲ ਦੇਖਿਓ ਦੇਖਿਆ ਹੈ ਕਿ ਜਗਤ ਦੀ ਰਚਨਾ ਦਾ ਚਲਤ ਜਿਹੜਾ ਕੌਤਕ ਹੈ, ਇੱਕ ਤਮਾਸ਼ਾ ਹੀ ਹੈ, ਕੌਤਕ ਤਮਾਸ਼ਾ ਰੂਪ ਹੈ, ਜਿਵੇਂ ਮਦਾਰੀ ਤਮਾਸ਼ਾ ਕਰਦੇ ਹੈ। ਮੈਂ ਨੇਤਰਾਂ ਦੇ ਨਾਲ ਸੰਸਾਰ ਦਾ ਤਮਾਸ਼ਾ ਚਲਤ ਗਮਨ ਚਲੇ ਜਾਣ ਵਾਲਾ ਵੇਖਿਆ ਦੇਖਿਆ, ਗਿਆਨ ਦ੍ਰਿਸ਼ਟੀ ਦੇ ਨਾਲ ਵੇਖ ਲਿਆ। ਨੇਤਰਾਂ ਦੇ ਨਾਲ ਇੱਕ ਐਸਾ ਚਲਤ ਅਸਚਰਜ ਤਮਾਸ਼ਾ ਕੌਤਕ ਵੇਖਿਆ ਹੈ, ਜਿਵੇਂ ਕਲਗੀਧਰ ਮਹਾਰਾਜ ਨੇ ਕਿਹਾ ਦੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ਾ ਰੂਪ ਹੀ ਹੈ, ਬਾਜੀ ਗਰਜੈ ਸੀ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਤੇ ਇਸ ਪ੍ਰਕਾਰ ਦਾ ਤਮਾਸ਼ਾ ਹੈ।
ਸਭ ਹੂ ਦੂਰ ਸਭ ਹੂ ਤੇ ਨੇੜੇ,
ਪਰਮੇਸ਼ੁਰ ਸਭ ਸਾਰਿਆਂ ਹੂ ਤੋਂ ਦੂਰ ਵੀ ਹੈ, ਤੇ ਹੂ ਨਿਸ਼ਚੇ ਕਰਕੇ ਸਾਰਿਆਂ ਦੇ ਨੇੜੇ ਉਹ ਨੇੜੇ ਵੀ ਹੈ। ਇਹ ਕਿਸ ਤਰ੍ਹਾਂ ਹੋਈ ਵਾਰਤਾ? ਕਹਿੰਦੇ ਭਾਈ ਸਾਰਿਆਂ ਮਨਮੁੱਖਾਂ ਤੋਂ ਦੂਰ ਹੈ, ਸਭਨਾਂ ਗੁਰਮੁਖਾਂ ਦੇ ਨੇੜੇ ਹੈ, ਪਰਮੇਸ਼ੁਰ ਅਸੰਗ ਹੋਣ ਕਰਕੇ ਸਾਰਿਆਂ ਤੋਂ ਦੂਰ ਹੈ, ਤੇ ਜਿਹੜਾ ਉਹ ਦਿਸ ਨਹੀਂ ਰਿਹਾ, ਪ੍ਰਤੱਖ ਨਹੀਂ ਹੋ ਰਿਹਾ। ਸਭਨਾਂ ਦਾ ਆਤਮਾ ਰੂਪ ਹੋਣ ਕਰਕੇ ਨੇੜੇ ਹੈ, ਪ੍ਰਤੱਖ ਆਤਮਾ ਰੂਪ ਹੋ ਕੇ ਸਾਰੇ ਹੈ, ਪ੍ਰਤੱਖ ਜੋਤ ਉਹਦੀ ਸਾਰਿਆਂ ਦੇ ਵਿੱਚ ਹੈ। ਇਸ ਕਰਕੇ ਜੋ ਵਾਹਿਗੁਰੂ ਹੈ
ਅਗਮ ਅਗਮ ਘਟ ਵਾਸਾ,
ਪਰਮੇਸ਼ੁਰ ਵੇਦਾਂ ਸ਼ਾਸਤਰਾਂ ਕਰਕੇ ਅਗਮ ਪਹੁੰਚ ਤੋਂ ਰਹਿਤ ਹੈ, ਮਨ ਦੇ ਸੰਕਲਪਾਂ ਵਿਕਲਪਾਂ ਤੋਂ ਵੀ ਅਗਮ ਪਹੁੰਚ ਤੋਂ ਰਹਿਤ ਹੈ, ਤੇ ਉਹ ਆਪ ਸਾਰਿਆਂ ਦੇ ਘਟ ਹਿਰਦਿਆਂ ਦੀ ਵਾਸਾ ਵਸਦਾ ਹੈ।
ਰਹਾਉ,
ਤੇ ਇਸ ਪ੍ਰਕਾਰ ਅੱਗੇ ਅਸਥਾਈ ਦੇ ਕੇ ਫਰਮਾਇਆ ਜੇ
ਅਭੂਲ ਨਾ ਭੁੱਲੈ ਲਿਖਿਓ ਨਾ ਚਲਾਵੈ,
ਅਭੂਲ ਭੁੱਲਣ ਤੋਂ ਰਹਿਤ ਹੋਣ ਕਰਕੇ ਪਰਮੇਸ਼ੁਰ ਕਦੇ ਵੀ ਭੁੱਲੈ ਭੁੱਲਦਾ ਨਹੀਂ ਹੈ। ਭੁੱਲਣ ਅੰਦਰ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਅਭੁੱਲ ਹੈ, ਉਹ ਨਹੀਂ ਕਦੇ ਭੁੱਲਦਾ ਹੈ। ਇਸ ਪ੍ਰਕਾਰ ਉਹ ਜਿਹੜਾ ਲਿਖਿਓ ਨਾ ਚਲਾਵੈ, ਤੇ ਉਹ ਜਿਹੜਾ ਪਰਮੇਸ਼ੁਰ ਐਸਾ ਵਾਹਿਗੁਰੂ ਹੈ, ਉਹਦਾ ਲਿਖਿਆ ਹੋਇਆ ਲੇਖ ਚਲਾਵੈ, ਚਲਾਉਂਦਾ ਹਟਾਉਂਦਾ ਨਹੀਂ ਹੈ, ਭਾਵ ਚਾਹੇ ਕੋਈ ਜਿੰਨਾ ਮਰਜ਼ੀ ਯਤਨ ਕਰ ਲਵੇ, ਕਿਸਮਤ ਨਹੀਂ ਕੋਈ ਬਦਲ ਸਕਦਾ। ਤੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਨਾ, ਕਰੀ ਲੋਹੋ ਕਲਮਨ ਲਿਖੋ ਲੇਖ ਮਾਥੰ, ਉਹ ਜਿਹੜਾ ਮੱਥੇ ਤੇ ਲਿਖਿਆ ਨਹੀਂ ਮਿਟਦਾ ਹੈ, ਲੇਖ ਨਾ ਮਿਟੀ ਹੇ ਸਕੀ, ਜੋ ਲਿਖਿਆ ਕਰਤਾ, ਕਿ ਕੋਈ ਸਾਧ ਸੰਜੀ ਪਾਏ ਕਿੰਨਾ ਹੀ ਬੈਰ ਕਰੇ, ਅਕਿਰਤ ਕਣ ਹੋ ਜਾਵੇ, ਫਿਰ ਵੀ ਸਭਨਾਂ ਦੀ ਪਾਲਣਾ ਹੀ ਕਰਦਾ, ਉਹ ਸੁਤੰਤਰ ਕਾਰਨ ਹੋਣ ਕਰਕੇ ਐਸਾ ਜੋ ਵਾਹਿਗੁਰੂ ਹੈ।
ਮਤਾ ਨਾ ਕਰੇ ਪਚਾਸਾ,
ਉਹਨੂੰ ਕਾਹੇ ਚਾਹੇ ਪੰਜਾਹ ਸੱਠ ਬੰਦੇ ਆਦਮੀ ਇਕੱਠੇ ਹੋ ਕੇ ਤੇ ਮਿਲ ਕੇ ਵਿਚਾਰ ਕਰਨ ਵੀ ਜਗ ਦੀ ਉਤਪਤੀ ਪਾਲਣਾ ਲੈਤਾ ਬਾਰੇ, ਮਤਾ ਸਲਾਹ ਵੀ ਨਾ ਨਹੀਂ ਕਰੇ ਕਰਦਾ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ, ਵੀ ਉਹ ਪੁੱਛਣਾ ਮਸਲ ਕਰੇ, ਜੋ ਕੁਛ ਕਰੇ ਸੋ ਆਪੇ ਕਰੇ, ਆਪ ਹੀ ਕਰਦਾ। ਜਦੋਂ ਸੰਸਾਰ ਦਾ ਪਚਾਸਾ ਪਚਾਉਣਾ ਨਾਸ ਕਰਨਾ ਹੁੰਦਾ ਤਾਂ ਵੀ ਕਿਸੇ ਦੀ ਸਲਾਹ ਨਹੀਂ ਲੈਂਦਾ, ਉਹਦੇ ਕੋਈ ਮੰਤਰੀ ਨਹੀਂ ਰੱਖੇ ਹੋਏ, ਮੰਤਰੀਆਂ ਦੀ ਉਹਨੂੰ ਲੋੜ ਪੈਂਦੀ ਹੈ ਜਿਹਨੇ ਆਪਣੇ ਦਿਮਾਗ ਤੇ ਵਿਸ਼ਵਾਸ ਨਾ ਹੋਵੇ ਵੀ ਮੈਨੂੰ ਚੰਗੀ ਰਾਏ ਦੇਣਗੇ, ਮੇਰੇ ਤੋਂ ਕਿਤੇ ਗਲਤ ਨਾ ਕੰਮ ਹੋ ਜਾਵੇ, ਉਹਨੂੰ ਕਿਸੇ ਮੰਤਰੀ ਦੀ ਲੋੜ ਨਹੀਂ ਹੈ। ਸਵਯੰ ਪ੍ਰਕਾਸ਼, ਆਪਣੇ ਆਪ ਸਹਿ ਭੰਗ ਸੁਤੇ ਸਿੱਧ ਹੈ, ਪ੍ਰਕਾਸ਼ ਰੂਪ ਹੈ।
ਛਿਨ ਮਹਿ ਸਾਜ ਸਵਾਰ ਬਿਨਾ ਹੈ,
ਪਰਮੇਸ਼ੁਰ ਇੱਕ ਛਿਨ ਦੇ ਵਿੱਚ ਜਗਤ ਨੂੰ ਸਾਜ ਰਚ ਲੈਂਦਾ ਹੈ, ਪਾਲਣ ਪੋਸ਼ਣ ਰੂਪ ਸਵਾਰ ਸਵਾਰਦਾ, ਜੀਵਾਂ ਦੇ ਅੰਗ ਪ੍ਰਤੰਗ ਬਣਾ ਕੇ ਛੇ ਛੇ ਮਹੀਨੇ ਮਾਤਾ ਦੇ ਪੇਟ ਦੇ ਵਿੱਚ ਗਣੇਂਦਿਆਂ, ਛੇ ਮਾਂ ਛੇ ਛੇ ਮਹੀਨੇ ਲਾ ਤੇ ਗੰਢ ਧੁੱਪ ਕਰਦਿਆਂ ਸਾਡੇ ਅੰਗ ਬਣਾਉਂਦਿਆਂ, ਐਡਾ ਕਾਰੀਗਰ ਪਰਮੇਸ਼ੁਰ, ਘਰ ਤਿਸਕੀ ਅਪਰਪਾਰ, ਅੰਗ ਪ੍ਰਤੰਗ ਬਣਾ ਕੇ ਸਵਾਰ ਦਿੰਦਾ, ਆਪ ਹੀ ਰਚੇ ਹੋਏ ਜਗਤ ਨੂੰ ਫਿਰ ਬਿਨਾ ਹੈ ਨਾਸ ਵੀ ਕਰ ਦਿੰਦਾ। ਪਰਮੇਸ਼ੁਰ ਵਾਹਿਗੁਰੂ ਐਸਾ ਹੈ।
ਭਗਤ ਵਛਲ ਗੁਣ ਤਾਸਾ,
ਉਹ ਪਰਮੇਸ਼ੁਰ ਭਗਤ, ਜਿਹੜੇ ਭਗਤੀ ਕਰਨ ਵਾਲੇ, ਭਗਤੀ ਕਰਨ ਵਾਲੇ ਭਗਤਾਂ ਦਾ ਵਛਲ ਪਿਆਰ ਹੈ, ਗੁਣ ਤਾਸਾ ਗੁਣਾਂ ਦਾ ਖਜ਼ਾਨਾ ਹੈ। ਅੱਗੇ ਦੱਸਦੇ ਨੇ
ਅੰਧ ਕੂਪ ਮਹਿ ਦੀਪਕ ਬਲਿਓ,
ਤੇ ਮਹਾਰਾਜ ਸਾਹਿਬ ਜੀ ਹੁਣ ਇੱਥੇ ਫਰਮਾਨ ਕਰਦੇ ਸਮਾਪਤੀ ਦੀਆਂ ਪੰਕਤੀਆਂ ਨੂੰ, ਹੁਣ ਇਹ ਉਹਦੇ ਵਿੱਚ ਜੋ ਸੰਸਾਰ ਰੂਪੀ ਅੰਧ ਅੰਨੇ ਕੂਪ ਨਾਮੇ ਖੂਹ ਦਾ ਮਹਿ, ਇਹਦੇ ਵਿੱਚ ਬ੍ਰਹਮ ਗਿਆਨ ਰੂਪੀ ਦੀਪਕ ਦੀਵਾ ਬਲਿਓ ਬਾਲਿਆ ਹੈ ਗੁਰੂ ਸਰੂਪ ਹੋ ਕਰਕੇ। ਇਹ ਗੁਰ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਗੁਰ ਹਿਰਦੈ
ਕੀਓ ਪਰਗਾਸਾ,
ਇਹ ਗੁਰ ਸਤਿਗੁਰਾਂ ਨੇ ਇਹਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ਾ ਚਾਨਣਾ ਕਰ ਦਿੱਤਾ ਹੈ। ਅੰਤਸ਼ਕਰਨ ਦੇ ਅੰਦਰ ਗਿਆਨ ਰੂਪੀ ਹਨੇਰੇ ਦੇ ਅਗਿਆਨ ਰੂਪੀ ਜਿਹੜਾ ਨਾ ਅੰਤਸ਼ਕਰਨ ਦੇ ਅੰਦਰ ਕੀ ਸੀ ਅਗਿਆਨ, ਅਗਿਆਨ ਹਨੇਰਾ ਰੂਪ ਹੈ, ਉਹਦੇ ਵਿੱਚ ਉਹ ਅਗਿਆਨ ਰੂਪੀ ਹਨੇਰੇ ਖੂਹ ਦੇ ਵਿੱਚ ਗਿਆਨ ਰੂਪੀ ਦੀਵਾ ਬਾਲ ਦਿੱਤਾ ਹੈ, ਦੀਵਾ ਵਾਲੇ ਅੰਧੇਰਾ ਜਾਏ, ਤੇ ਇਉਂ ਫਿਰ ਗੁਰੂ ਨੇ ਹਿਰਦੇ ਦਾ ਚਾਨਣਾ ਕੀਤਾ ਹੈ। ਤੇ ਜਾਂ ਫਿਰ ਇਸੇ ਪ੍ਰਕਾਰ ਜੇ
ਅੰਧ ਕੋਪ ਮਹਿ ਦੀਪਕ ਬਲਿਓ,
ਸੰਸਾਰ ਰੂਪੀ ਅੰਨੇ ਖੂਹ ਵਿੱਚ ਗੁਰਾਂ ਨੇ ਨਾਮ ਰੂਪੀ ਜਾਂ ਬਾਣੀ ਦੇ ਉਪਦੇਸ਼ ਦੇ ਬ੍ਰਹਮ ਗਿਆਨ ਦਾ ਦੀਵਾ ਇਹ ਬਾਲ ਕੇ ਜਗਾ ਕੇ ਰੱਖ ਦਿੱਤਾ ਹੈ।
ਗੁਰ ਹਿਰਦੈ ਕੀਓ ਪਰਗਾਸਾ,
ਜਿਸ ਨੇ ਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ। ਇਸੇ ਪ੍ਰਕਾਰ ਜੇ
ਅੰਧ ਕੂਪ ਮਹਿ ਦੀਪਕ ਬਲਿਓ,
ਸੰਸਾਰ ਰੂਪੀ ਅੰਨੇ ਖੂਹ ਵਿੱਚ ਪ੍ਰਭੂ ਦਾ ਚੇਤਨ ਸੱਤਾ ਰੂਪੀ ਦੀਵਾ ਬਲ ਰਿਹਾ ਹੈ, ਭਾਵ ਪਰਮੇਸ਼ਰ ਗਿਆਨੀ ਤੇ ਅਗਿਆਨੀ ਪੁਰਖਾਂ ਆਦਿ ਸਭ ਦੇ ਅੰਦਰ ਆਪਣੀ ਚੇਤਨ ਸੱਤਾ ਰੂਪੀ ਦੀਵੇ ਦਾ ਨਾਲ ਪ੍ਰਕਾਸ਼ ਕਰ ਰਿਹਾ। ਅਗਿਆਨੀ ਦੀਆਂ ਅੱਖਾਂ ਵੀ ਦੇਖ ਰਹੀਆਂ, ਗਿਆਨੀ ਦੀਆਂ ਵੀ ਦੇਖ ਰਹੀਆਂ, ਸੱਤਾ ਦੇਣ ਵਾਲਾ ਪਰਮੇਸ਼ਰ ਹੈ, ਉਹ ਦੀਵਾ ਜਗ ਰਿਹਾ, ਉਹ ਦੀਵਾ ਜੋਤ ਹੈ। ਜਦੋਂ ਜੋਤ ਬੁਝ ਗਈ, ਅੱਖਾਂ ਦੇਖਣ ਤੋਂ ਹਟ ਜਾਣਗੀਆਂ, ਕੰਨ ਸੁਣਨ ਤੋਂ ਹਟ ਜਾਣਗੇ, ਹੱਥ ਪੈਰ ਇਹ ਵੀ ਨਹੀਂ ਕੰਮ ਕਰਨਗੇ, ਕੋਈ ਹਰਕਤ ਨਹੀਂ ਹੋਏਗੀ, ਇਹ ਦੀਵਾ ਬਾਲਿਆ ਹੋਇਆ ਹੈ।
ਗੁਰ ਹਿਰਦੈ ਕੀਓ ਪਰਗਾਸਾ,
ਤੇ ਐਸਾ ਜਿਹੜੇ ਚੇਤਨ ਸੱਤਾ ਰੂਪ ਪ੍ਰਕਾਸ਼ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਨੇ ਉਪਦੇਸ਼ ਦੇ ਕੇ ਗਿਆਨ ਦਾ ਪ੍ਰਕਾਸ਼ ਕੀਤਾ, ਉਹਨਾਂ ਦੇ ਅੰਦਰ ਗਿਆਨ ਰੂਪੀ ਦੀਵਾ ਜਗਿਆ ਹੈ, ਐਸਾ ਗਿਆਨ ਦਾ ਦੀਵਾ ਹੈ।
ਕਹੋ ਨਾਨਕ ਦਰਸ ਪੇਖ ਸੁਖ ਪਾਇਆ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ, ਕਥਨ ਕਰਦੇ ਨੇ ਕਿ ਉਸ ਪਰਮੇਸ਼ਰ ਦਾ ਦਰਸ ਦੀਦਾਰ ਪੇਖ ਵੇਖ ਕੇ ਆਤਮ ਸੁਖ ਆਨੰਦ ਪਾਉਣਾ ਕੀਤਾ ਹੈ।
ਸਭ ਪੂਰਨ ਹੋਈ ਆਸਾ,
ਮੇਰੇ ਮਨ ਦੀ ਸਭ ਸਾਰੀ ਆਸਾ ਉਮੀਦਾਂ ਦਾ ਨਾਮ ਹੈ, ਇਹ ਪੂਰੀਆਂ ਹੋ ਗਈਆਂ, ਜਾਂ ਫਿਰ ਇੱਛਾ ਹੀ ਸਾਰੀਆਂ ਪੂਰੀ, ਜਿਵੇਂ ਟੋਆ ਡੂੰਘਾ ਹੋਵੇ, ਕਹਿੰਦੇ ਪੂਰ ਦਿਓ, ਖੇ ਇਹਨੂੰ ਖੂਹ ਨੂੰ ਪੂਰ ਦਿਓ, ਮਤਲਬ ਬੰਦ ਕਰ ਦਿਓ, ਆਸਾ ਪੂਰੀਆਂ ਹੀ ਕਰ ਦਿੱਤੀਆਂ, ਖਤਮੇ ਕਰ ਦਿੱਤੀਆਂ, ਇਹ ਵੀ ਅਰਥ ਹੈ ਇਸਦਾ। ਅੰਮ੍ਰਿਤ ਵੇਲੇ ਗੁਰੂ ਕਿਰਪਾ ਕਰੇਗਾ, ਚਰਨ ਹੈ ਗੋਬਿੰਦ ਮਾਰਗ ਸੁਹਾਵਾ, ਇਹ ਸ਼ਬਦ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਆਏਗਾ। ਆਹ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੀ।
ਅੰਧ ਕੂਪ ਮਹਿ ਦੀਪਕ ਬਲਿਓ,
ਗੁਰ ਹਿਰਦੈ ਕੀਓ ਪਰਗਾਸਾ, ਕਉ ਨਾਨਕ ਦਰਸ ਪੇਖ ਸੁਖ ਪਾਇਆ, ਸਭ ਪੂਰਨ ਹੋਈ ਆਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।